ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਪੇਸ਼ਨ ਹਾਥੀ ਨਾਲ ਸੰਬੰਧਿਤ ਦੋ ਕਹਾਵਤਾਂ ਯੁਗਾਂਡਾ ਵਾਲੇ ਕਹਿੰਦੇ ਨੇ ਹਾਥੀ ਦੇ ਸ਼ਿਕਾਰ ਤੇ ਨਿਕਲਿਆ ਬੰਦਾ ਪੰਛੀਆਂ ਨੂੰ ਪੱਥਰ ਮਾਰਨੇ ਨਹੀਂ ਛੱਡ ਦਿੰਦਾ। ਲਾਓਸ ਵਾਲੇ ਕਹਿੰਦੇ ਨੇ ਹਾਥੀ ਦੇ ਮਗਰ ਚੱਲਣ ਵਾਲਾ ਸੁਰੱਖਿਆ ਮਹਿਸੂਸ ਕਰਦਾ ਹੈ ਪਰ ਉਸ ਨੂੰ ਹਾਥੀ ਦੀ ਲਿੱਦ ਨਾਲ ਲਿਬੜਨ ਦਾ ਖਤਰਾ ਵੀ ਹੁੰਦਾ ਹੈ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ
ਦਿਲ ਪੰਜਾਬੀ
ਜਜ਼ਬਾ ਪੰਜਾਬੀ।
ਹਰਮਨ ਰੇਡੀਓ ਤੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੁਹਾਡੀ ਖਿਦਮਤ ਦੇ ਵਿੱਚ। ਪ੍ਰੋਗਰਾਮ ਲਹਿਰਾਂ ਲੈ ਕੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਅਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀ ਦਿਨ ਹੈਗਾ ਸੋਮਵਾਰ ਤੇ ਮਿੰਟੂ ਬਰਾੜ ਹੋਰਾਂ ਦੀ ਯਾਰ ਹਾਜ਼ਰੀ ਦੇ ਵਿੱਚ ਇੱਕ ਵਾਰ ਫੇਰ ਮੈਂ ਆਈ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਦੋਸਤਾਂ ਨੂੰ ਇੱਕ ਵਾਰ ਫੇਰ ਤੋਂ ਮੈਂ ਜੀ ਆਇਆਂ ਨੂੰ ਵੀ ਕਹਿੰਦੀ ਹਾਂ। ਸੋਮਵਾਰ ਦਾ ਦਿਨ ਸਾਲ 2017 ਦੇ ਫਰਵਰੀ ਮਹੀਨੇ ਦੀ 27 ਤਰੀਕ ਹੋ ਚੁੱਕੀ ਹੈ। ਮਹੀਨਾ ਲਗਭਗ ਖਤਮ ਹੋਣ ਦੇ ਨੇੜੇ ਹੈ ਜੀ ਤੇ ਨਾਨਕਸ਼ਾਹੀ ਸਮਤ 548 ਦੇ ਫੱਗਣ ਮਹੀਨੇ ਦੀ ਅੱਜ 16 ਤਰੀਕ ਹੋਈ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਮੈਲਬਰਨ, ਸਿਡਨੀ ਤੇ ਕੈਨਬਰਾ ਦੇ ਵਿੱਚ ਇਸ ਵੇਲੇ 8:02 ਹੋ ਚੁੱਕੇ ਨੇ। ਐਡੀਲੇਡ ਦੇ ਵਿੱਚ 7:32, ਪਰਥ ਦੇ ਵਿੱਚ 5:02, ਬ੍ਰਿਸਬਨ ਦੇ ਵਿੱਚ 7:02 ਹੋ ਚੁੱਕੇ ਨੇ ਇਸ ਵੇਲੇ ਆਸਟ੍ਰੇਲੀਅਨ ਸਮੇਂ ਦੇ ਮੁਤਾਬਕ। ਨਿਊਜ਼ੀਲੈਂਡ ਚੱਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ 10:02 ਇਸ ਵੇਲੇ ਹੋ ਚੁੱਕੇ ਨੇ ਜੀ ਤੇ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ 26 ਫਰਵਰੀ ਚੱਲ ਰਹੀ ਹੈ। ਦਿਨ ਐਤਵਾਰ ਬਾਅਦ ਦੁਪਹਿਰ ਦਾ ਸਮਾਂ 2:03 ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 26 ਫਰਵਰੀ ਇੱਥੇ ਵੀ ਬਾਅਦ ਦੁਪਹਿਰ ਹੈ ਜੀ ਐਤਵਾਰ ਦੇ 1:03 ਹੋਏ ਨੇ ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਸ਼ਾਮ ਪੈ ਚੁੱਕੀ ਹੈ। ਸ਼ਾਮ ਦੇ 4:03 ਐਤਵਾਰ ਦੀ ਸ਼ਾਮ ਉੱਥੇ ਤੁਸੀਂ ਮਾਣ ਰਹੇ ਹੋ। USA ਦੇ ਲਾਸ ਏਂਜਲਸ ਦੇ ਵਿੱਚ ਜੀ 1:03 ਵੈਨਕੂਵਰ ਵਾਲਾ ਹੀ ਸਮਾਂ ਐਤਵਾਰ ਦੀ ਦੁਪਹਿਰ ਚੱਲ ਰਹੀ ਹੈ। ਸੋ ਦੁਪਹਿਰਾ ਮਾਣ ਰਹੇ ਹੋ ਜੀ ਤੁਸੀਂ ਤੇ ਇਸ ਨਾਲ ਹੀ US ਦੇ ਮਿਆਮੀ ਸ਼ਹਿਰ ਦੇ ਵਿੱਚ ਸ਼ਾਮ ਦੇ 4:03 ਹੋ ਚੁੱਕੇ ਨੇ ਐਤਵਾਰ ਦੀ ਸ਼ਾਮ। ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿੱਚ ਦੋਸਤੋ 27 ਫਰਵਰੀ ਚੜ ਚੁੱਕੀ ਹੈ। ਦਿਨ ਸੋਮਵਾਰ ਹੋ ਚੁੱਕੇ ਹੈ, 5:03 ਹੋਏ ਨੇ। ਪਰਥ ਵਾਲਾ ਜਿਹੜਾ ਸਮਾਂ ਉਹ ਲਗਭਗ। ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿੱਚ 9:03 ਇਸ ਵੇਲੇ ਹੋਏ ਨੇ। 26 ਫਰਵਰੀ ਦੀ ਰਾਤ ਆ, ਐਤਵਾਰ ਦੀ ਰਾਤ ਉੱਥੇ ਚੱਲ ਰਹੀ ਹੈ। ਇਟਲੀ ਦੇ ਵਿੱਚ ਉੱਥੇ ਵੀ 26 ਫਰਵਰੀ ਦੀ ਰਾਤ ਹੈ ਤੇ ਉੱਥੇ ਇਸ ਵੇਲੇ 10:00 ਜੀ ਤੇ ਡੁਬਈ ਦੇ ਵਿੱਚ 27 ਫਰਵਰੀ ਚੜ ਚੁੱਕੀ ਹੈ। ਸੋਮਵਾਰ ਦਾ ਦਿਨ ਚੜ ਚੁੱਕਿਆ, 1 ਘੰਟਾ ਪਹਿਲਾਂ ਉੱਥੇ 1:04 ਹੋਏ ਨੇ। ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦੇ ਰਾਹੀਂ ਆਪਣਾ ਰਾਬਤਾ ਬਣਾਉਂਦੇ ਹੋ ਹਰਮਨ ਰੇਡੀਓ ਦੇ ਇਸ ਮੰਚ ਤੋਂ, ਅਸੀਂ ਇੱਕ ਵਾਰ ਫੇਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਨਾਲ ਹੀ ਨਾਲ ਦੁਆ ਅਰਦਾਸ ਹਮੇਸ਼ਾ ਵਾਂਗ ਇਹੀ ਕਿ ਤੁਹਾਡੀ ਹਰ ਘੜੀ, ਤੁਹਾਡਾ ਹਰ ਪਲ, ਤੁਹਾਡਾ ਹਰ ਦਿਨ ਜਿਹੜਾ ਜੀ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ, ਸੁੱਖਾਂ ਲੱਦਾ ਹੋਵੇ। ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਗੱਲਬਾਤ ਕਰ ਲੈਂਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਪਹਿਲਾਂ ਆਪਾਂ ਮੌਸਮ ਤੇ ਵੀ ਨਜ਼ਰ ਮਾਰਨੀ ਹੈ, ਮੌਸਮ ਤੋਂ ਬਾਅਦ ਫੇਰ ਅਸੀਂ ਖ਼ਬਰਾਂ ਦੇ ਸਿਲਸਿਲੇ ਵੱਲ ਵਧਾਂਗੇ ਤੇ ਖਬਰਾਂ ਜਿਹੜੀਆਂ ਜੀ ਦੇਸ਼ ਦੁਨੀਆਂ ਦੇ ਵਿੱਚ ਕੀ ਵਾਪਰਿਆ ਥੋੜੀ ਜਿਹੀ ਨਿਗਾਹ ਉਹਦੇ ਤੇ ਮਾਰਾਂਗੇ ਕਿਉਂਕਿ ਖਬਰਾਂ ਦੇ ਸਿਲਸਿਲੇ ਚ ਅਕਸਰ ਸਾਡੇ ਨਾਲ ਮਿੰਟੂ ਬਰਾੜਹੁਰੀ ਸ਼ਾਮਲ ਹੁੰਦੇ ਨੇ ਤੇ ਆਪਣੀਆਂ ਟਿੱਪਣੀਆਂ ਦਿੰਦੇ ਨੇ ਪਰ ਅੱਜ ਦੇ ਪ੍ਰੋਗਰਾਮ ਚ ਉਹ ਸ਼ਾਮਲ ਨਹੀਂ ਹੋ ਸਕਣਗੇ ਸੋ ਆਪਾਂ ਤੁਸੀਂ ਤੇ ਮੈਂ ਖਬਰਾਂ ਦੇ ਉੱਤੇ ਜਿਹੜਾ ਝਾਤ ਆ ਉਹ ਜ਼ਰੂਰ ਮਾਰਾਂਗੇ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਖਾਸ ਮਹਿਮਾਨ ਨੂੰ ਵੀ ਲੈ ਕੇ ਆਉਣਾ ਕਿਉਂਕਿ ਸਾਡੇ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਸ਼ਹਿਰ ਦੇ ਵਿੱਚ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਜਿਹੜਾ ਜੀ ਉਹ ਪਰਸੋਂ ਹੋਇਆ ਯਾਨੀ ਕਿ ਸ਼ਨੀਵਾਰ ਦੇ ਦਿਨ ਸੋ ਉਸ ਸ਼ਾਰਟ ਫਿਲਮ ਫੈਸਟੀਵਲ ਦੇ ਵਿੱਚ ਕੁਛ ਖਾਸ ਫਿਲਮਾਂ ਜਿਹੜੀਆਂ ਜੀ ਉਹ ਤਕਨੀਕੀ ਪੱਖ ਤੋਂ ਵਿਸ਼ੇ ਦੇ ਪੱਖ ਤੋਂ ਉਭਰ ਕੇ ਸਾਹਮਣੇ ਆਈਆਂ ਤੇ ਪਹਿਲਾ ਤੇ ਦੂਜਾ ਤੇ ਤੀਜਾ ਦਰਜਾ ਜਿਹੜਾ ਜੀ ਉਹਨਾਂ ਦੇ ਵਿੱਚ ਉਹਨਾਂ ਨੇ ਹਾਸਲ ਕੀਤਾ ਤੇ ਜਿਹੜੀ ਫਿਲਮ ਪਹਿਲੇ ਨੰਬਰ ਤੇ ਆਈ ਹੈ ਨਿਥਾਵੇ ਕੋਥਾਓ ਸੋ ਉਸ ਫਿਲਮ ਦੇ ਅੱਜ ਪ੍ਰੋਡਿਊਸਰ ਨਰਪਿੰਦਰ ਕੌਰ ਵਜ਼ੀਰ ਉਹਨਾਂ ਦੇ ਨਾਲ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਫਿਲਮਾਂ ਦੇ ਸਾਰੇ ਹੀ ਨਿਰਦੇਸ਼ਕਾਂ ਦੇ ਨਾਲ ਨਿਰਮਾਤਾਵਾਂ ਦੇ ਨਾਲ ਇਹਨਾਂ ਅਦਾਕਾਰਾਂ ਦੇ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੈ ਉਹ ਅਸੀਂ ਜ਼ਰੂਰ ਕਰਵਾਈਏ ਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਵਾਉਂਦੇ ਰਵਾਂਗੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਫਿਲਮ ਨਿਥਾਵੇ ਕੋ ਥਾਓ ਫਿਲਮ ਦੇ ਜਿਹੜੇ ਨਿਰਮਾਤਾ ਨੇ ਨਰਪਿੰਦਰ ਕੌਰ ਵਜ਼ੀਰ ਕਹਾਣੀ ਵੀ ਉਹਨਾਂ ਦੀ ਹੈ ਤੇ ਨਿਰਮਾਤਾ ਵੀ ਨੇ ਸੋ ਉਹਨਾਂ ਦੇ ਨਾਲ ਅੱਜ ਅਸੀਂ ਫਿਲਮ ਦੇ ਅਨੁਭਵਾਂ ਬਾਰੇ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅੱਜ ਜਿਹੜਾ ਗੱਲਬਾਤ ਦਾ ਵਿਸ਼ਾ ਅਗਲੇ ਘੰਟੇ ਦੇ ਵਿੱਚ ਰੱਖਾਂਗੇ ਸਾਡੇ ਕਿਰਦਾਰ ਦੇ ਵਿੱਚ ਜਿਹੜੀ ਗਿਰਾਵਟ ਆ ਰਹੀ ਹੈ ਰਿਸ਼ਤਿਆਂ ਦੇ ਵਿੱਚ ਜਿਹੜਾ ਨਿਘਾਰ ਆ ਰਿਹਾ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਸਮਾਜ ਦੇ ਲਈ ਕਿੱਥੋਂ ਤੱਕ ਇਹ ਚੀਜ਼ਾਂ ਜਿਹੜੀਆਂ ਜੀ ਉਹ ਘਾਤਕ ਹੋ ਸਕਦੀਆਂ ਨੇ ਸੋ ਇਹਦੇ ਬਾਬਤ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸੋ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਰਿਸ਼ਤਿਆਂ ਦੇ ਵਿੱਚ ਆ ਰਿਹਾ ਨਿਘਾਰ ਅਤੇ ਕਿਰਦਾਰ ਦੇ ਵਿੱਚ ਆ ਰਹੀ ਗਿਰਾਵਟ ਜਿਹੜੀ ਆ ਉਹ ਸਾਡੇ ਸਮਾਜ ਲਈ ਕਿੱਥੋਂ ਤੱਕ ਘਾਤਕ ਸਿੱਧ ਹੋ ਸਕਦੀ ਆ ਤੇ ਸਮਾਜ ਨੂੰ ਪਲੀਤ ਕਰਨ ਦੇ ਵਿੱਚ ਇਹ ਗਿਰਾਵਟ ਜਿਹੜੀ ਆ ਜੀ ਉਹ ਕਿੰਨੀ ਕੁ ਸਹਾਈ ਹੋ ਰਹੀ ਆ ਸੋ ਅੱਜ ਜਿਹੜੀ ਫਿਲਮ ਦੇ ਉੱਤੇ ਵੀ ਅਸੀਂ ਗੱਲਬਾਤ ਕਰਨੀ ਆ ਜੀ ਉਹਦੇ ਤੇ ਵੀ ਉਸ ਫਿਲਮ ਦਾ ਜਿਹੜਾ ਵਿਸ਼ਾ ਜੀ ਉਹ ਵੀ ਥੋੜਾ ਜਿਹਾ ਇਸ ਪਾਸੇ ਵੱਲ ਜਾਂਦਾ ਸੋ ਜਦੋਂ ਅਸੀਂ ਫਿਲਮ ਦੇ ਬਾਰੇ ਗੱਲਬਾਤ ਕਰਾਂਗੇ ਉਦੋਂ ਵੀ ਅਸੀਂ ਤੁਹਾਡੇ ਨਾਲ ਜਿਹੜੇ ਵਿਚਾਰ ਆ ਉਹ ਸਾਂਝੇ ਕਰਨੇ ਚਾਹਾਂਗੇ ਤੁਸੀਂ ਸਾਨੂੰ ਆਪਣੇ ਵਿਚਾਰ ਭੇਜ ਸਕਦੇ ਹੋ ਸਾਡੀ ਈਮੇਲ ਦੇ ਜ਼ਰੀਏ request@harmanradio.com ਤੁਸੀਂ ਇਹਦੇ ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਆਪਣਾ ਟੈਲੀਗ੍ਰਾਮ ਮੈਸੇਜ ਜਿਹੜਾ ਜੀ ਉਹ ਵੀ ਕਰ ਸਕਦੇ ਹੋ ਟੈਲੀਗ੍ਰਾਮ ਮੈਸੇਜ ਕਰਨ ਦੇ ਲਈ ਸਾਡਾ ਜਿਹੜਾ ਟੈਲੀਗ੍ਰਾਮ ਨੰਬਰ ਹੈ 9175080144489 ਹੈ ਯਾਨੀ ਕਿ 91 ਲਗਾ ਕੇ 7508014499 ਇਸ ਨੰਬਰ ਤੇ ਤੁਸੀਂ ਸਾਨੂੰ ਟੈਲੀਗ੍ਰਾਮ ਵੀ ਕਰ ਸਕਦੇ ਹੋ ਤੇ ਦੋਸਤੋ ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਮੁਲਾਕਾਤ ਤੋਂ ਬਾਅਦ ਤੁਸੀਂ ਜਿਹੜੀ ਉਹ ਕਾਲ ਆ ਕਰ ਸਕਦੇ ਹੋ ਨੰਬਰ ਹੈਗਾ ਜੀ 02-8599-2811 ਸੋ 02-8599-2811 ਮੈਂ ਹੌਲੀ ਹੌਲੀ ਇਸ ਲਈ ਬੋਲਦੀ ਹਾਂ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲਓ ਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਜਲਦੀ ਜਲਦੀ ਨੰਬਰ ਬੋਲ ਦਿੰਦੇ ਹਾਂ ਤੇ ਉਹ ਲਿਖਿਆ ਨਹੀਂ ਜਾਂਦਾ ਕਾਲੀ ਕਾਲੀ ਦੇ ਵਿੱਚ ਸੋ ਇਸ ਨੰਬਰ ਤੇ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਵੀ ਚੱਲਦਾ ਰਹਿਣਾ ਤੇ ਮਨੋਰੰਜਨ ਦੇ ਲਈ ਕਿਉਂਕਿ ਪ੍ਰੋਗਰਾਮ ਨੂੰ ਰੌਚਕ ਬਣਾਉਣ ਦੇ ਲਈ ਸਾਰਾ ਕੁਝ ਜ਼ਰੂਰੀ ਹੁੰਦਾ ਤੁਹਾਡੇ ਵਿਚਾਰ ਸਾਡੇ ਲਈ ਬਹੁਤ ਅਹਿਮ ਹੁੰਦੇ ਆ ਤੁਹਾਡੇ ਮੈਸੇਜਸ ਸਾਡੇ ਲਈ ਬਹੁਤ ਅਹਿਮ ਹੁੰਦੇ ਆ ਸੋ ਤੁਹਾਡੇ ਵਿਚਾਰਾਂ ਦੇ ਨਾਲ ਨਾਲ ਪ੍ਰੋਗਰਾਮ ਦੀ ਜਿਹੜੀ ਰੂਪ ਰੇਖਾ ਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਉਹ ਚੱਲਦਾ ਰਹਿਣਾ ਸੋ ਪ੍ਰੋਗਰਾਮ ਦੇ ਵਿੱਚ ਪਹਿਲਾਂ ਗੀਤ ਵੀ ਆਪਾਂ ਸੁਣਦੇ ਹਾਂ ਤੇ ਜਿਹੜੇ ਦੋਸਤਾਂ ਨੇ ਹਾਜ਼ਰੀ ਲਗਵਾਈ ਆ ਟੈਲੀਗ੍ਰਾਮ ਦੇ ਜ਼ਰੀਏ ਅਸੀਂ ਉਹਨਾਂ ਨੂੰ ਵੀ ਬਹੁਤ ਹੀ ਪਿਆਰ ਭਰੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਤੁਹਾਡਾ ਰਾਜ ਮਹਿੰਦਰ ਜੀ ਦਲਜੀਤ ਸਿੰਘ ਮਹਿਤਾ ਚੌਂਕ ਇੰਡੀਆ ਤੋਂ ਸਾਨੂੰ ਮੈਸੇਜ ਕਰ ਰਹੇ ਸਭ ਤੋਂ ਪਹਿਲਾਂ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਆਓ ਪ੍ਰੋਗਰਾਮ ਦਾ ਆਪਾਂ ਪਹਿਲਾਂ ਗੀਤ ਸੁਣਦੇ ਹਾਂ ਤੇ ਫੇਰ ਤੁਹਾਡੇ ਮੈਸੇਜਸ ਜ਼ਰੂਰ ਲੈਂਦੇ ਹਾਂ ਤੇ ਨਾਲ ਹੀ ਲਵਾਂਗੇ ਮੌਸਮ ਦੀ ਜਾਣਕਾਰੀ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਆਪਾਂ ਸਾਰੇ ਬਹੁਤ ਜਲਦੀ ਆਉਂਦੇ ਹਾਂ ਬਾਬਾ
ਊੜਾ ਉੱਠ ਸਵੇਰੇ ਜਾਗ ਅੜ ਆਲਸ ਨੀਂਦ ਤਿਆਗ ਆਲਸ ਨੀਂਦ ਤਿਆਗ ਆਲਸ ਨੀਂਦ ਤਿਆਗ उठ सवेरे जाग अड़ आलस नींद त्याग ईड़ कर इश्नान प्यारे ससा साफ दंद कर सारे आह हाथ च गुटका लैके कक्का कर लै पाठ तू बैके कक्का खुशी खुशी पढ़ बाणी कक्का ज्ञान बाण हो प्राणी कग्गा कर विच ही ना बै जी भंगे वाग ना खाली रह जी सच्चा चल तू गुरुद्वारे सच्चा छड़ दे औगुण सारे जज्जा जगत गुरु नू वेख जज्जा चुके मथा टेक जइया याणी आण प्यारा तैका टुट्टी गंडण हारा ठोकर ना तू खावी डड्डा डोल ना किधरे जावी डड्डा टके पर दे तेरे नाना जानी चार चुफेरे तत्ता त्याग तू मेरी मेरी थत्ता थोड़ी जिंदगी तेरी दद्दा दिल ना किसे दा दुखावी तद्दा त्याण नाम विच लावी नन्ना निंद चुगली छड़ दे पप्पा पाप दिलों तो कट दे पप्पा फिर नी एथे आउणा बब्बा बाद च पौ पछताउणा बब्बा पला सरबत दा लोची मम्मा माड़ा कदे ना सोची जइया याद मौत नू रखी प्रारा रब वसाले अखी लल्ला लग जा गुरा दे लड़ तू आवा विद्या रज रज पढ़ तू राड़ा राड़ न रखी कोई सब दे अंदर मालिक सोई पढ़ लिख बोल पंजाबी वीरा क्यों पैरां विच रोले हीरा मां बोली जो भुल जाणगे कखां वांगू रुल जाणगे
जी। दोस्तों सुखपाल दर्शन होरां दी आवाज़ दे विच प्रोग्राम दा इह पहला गीत तुसी सुन रहे सी ते उम्मीद करदी हां गीत जरूर पसंद आया होना। बड़ा ही मिठा जिहा बड़ा ही प्यारा जिहा गीत ते गल इह कि साडी अपनी मां बोली दे जड़े अखर ते उहनां अखरां दे नाल इक नसीहत इक सुनेहा। सो सरबजीत सिंह होरां दी अपनी चॉइस ते इह गीत उहनां ने साडे सारिआं दे लई ब्रॉडकास्ट कीता। सो एक बार फिर स्वागत कर दिया जी प्रोग्राम दे विच। प्रोग्राम चल रहा लहरां लहरां प्रोग्राम तुसी सुनदे हो हर रोज सोमवार तो लैके शुक्रवार तक 8 बजे तो लैके 10 बजे तक हरमन रेडियो ते। सो इस प्रोग्राम दे विच खबरां दे नाल नाल मनोरंजन दा पूरा ध्यान रखदे आ ते नाल नाल कुछ महत्वपूर्ण जानकारियां तुहाडे लई लैके आउने आ। ते हुण प्रोग्राम दे विच समां जी मौसम दे उत्ते झात पाउण दा ते मौसम जिहड़ा अज की कह रहे साडे आस्ट्रेलिया दे शहरां दा निगाह मारदे आं जी। सिडनी दे विच अज वध तों वध तापमान दस्सिया गया 25 डिग्री ते घट तों घट 20 डिग्री सैलसीयस तक जाणा है। मैलबर्न दे विच अज काफी गर्म दिन आ 32 डिग्री तक जाण दी संभावना ते 16 डिग्री घट तों घट रहना। ब्रिस्बेन दे विच 21 डिग्री घट तों घट ते 28 डिग्री सैलसीयस तक वध तों वध जाणा है। पर्थ दे विच 17 डिग्री घट तों घट ते 31 डिग्री सैलसीयस तक वध तों वध जाणा है। एडीलेड दे विच वी दिन गर्म ही है जी 15 डिग्री घट तो घट 33 डिग्री वध तो वध जाण दी संभावना। एडीलेड दे विच कैनबरा दे विच 11 डिग्री घट तो घट ते 27 डिग्री वध तो वध दे जाण दी संभावना। होबर्ट दे विच 12 डिग्री घट तो घट 28 डिग्री वध तो वध जाण दी संभावना ते डार्विन दे विच 25 डिग्री घट तो घट 32 डिग्री वध तो वध जाण दी संभावना। ਲਗਭਗ ਸਾਰੇ ਆਸਟ੍ਰੇਲੀਆ ਦੇ ਵਿਚ ਅੱਜ ਜਿਹੜਾ ਮੌਸਮ ਹੈ ਜੀ ਉਹ ਗਰਮ ਜਾਂ ਫਿਰ ਦਰਮਿਆਨਾ, ਕਿਉਂਕਿ ਸਿਡਨੀ ਦੇ ਵਿਚ ਮੀਂਹ ਸਾਫ਼ ਹੋ ਜਾਣਾ ਤੇ ਬ੍ਰਿਸਬਨ ਦੇ ਵਿਚ ਥੋੜੇ ਬਹੁਤੇ ਛਰਾਟੇ ਜਿਹੜੇ ਆ ਉਹ ਜ਼ਰੂਰ ਦੱਸੇ ਗਏ, ਜਦਕਿ ਬਾਕੀ ਸ਼ਹਿਰਾਂ ਦੇ ਵਿਚ ਧੁੱਪ ਜਿਹੜੀ ਆ ਪੂਰੀ ਖਿੜਨੀ ਆ ਅੱਜ, ਤੇ ਤਿੱਖੀ ਧੁੱਪ ਦਾ ਜਿਹੜਾ ਨਜ਼ਾਰਾ ਤੁਸੀਂ ਲੈਣਾ, ਕਿਉਂਕਿ ਐਡੀਲੇਡ ਜਾਂ ਮੈਲਬਨ ਦੀ ਗੱਲ ਕਰੀਏ ਜਾਂ ਫਿਰ ਡਾਰਵਿਨ ਦੀ ਗੱਲ ਕਰੀਏ ਤਾਂ ਇੱਥੇ ਥੋੜਾ ਜਿਹਾ ਤਾਪਮਾਨ ਬਾਕੀ ਸ਼ਹਿਰਾਂ ਦੇ ਨਾਲੋਂ ਅੱਜ ਜ਼ਿਆਦਾ ਰਹਿਣਾ। ਸੋ ਮੈਲਬਨ ਵਾਲਿਓ ਤੁਸੀਂ ਵੀ ਥੋੜਾ ਜਿਹਾ ਅੱਜ ਗਰਮੀ ਤੋਂ ਪਹਿਲਾਂ ਹੀ ਆਪਣਾ ਬਚਾਅ ਜਿਹੜਾ ਜੀ ਉਹ ਰੱਖ ਕੇ ਚੱਲਿਓ, ਪਾਣੀ ਜਿਹੜਾ ਜੀ ਉਹ ਜ਼ਿਆਦਾ ਪੀਓ, ਤੇ ਬਾਹਰ ਨਿਕਲਣ ਲੱਗੇ ਸਿੱਧੀ ਧੁੱਪ ਤੋਂ ਵੀ ਆਪਣਾ ਬਚਾਅ ਜਿਹੜਾ ਜੀ ਉਹ ਜ਼ਰੂਰ ਕਰਿਓ। ਤੇ ਮੌਸਮ ਤੋਂ ਬਾਅਦ ਹੁਣ ਚੱਲਦੇ ਹਾਂ ਜੀ ਇੱਕ ਵਾਰ ਫੇਰ ਵਾਪਸ ਅਸੀਂ ਆਪਣੇ ਸਰੋਤਿਆਂ ਵੱਲ, ਆਪਣੇ ਦੋਸਤਾਂ ਵੱਲ। ਤੇ ਸਾਡੇ ਦੋਸਤ ਜਿਹੜੇ ਆ ਕਾਫੀ ਦੇਰ ਤੋਂ ਸਾਡੇ ਨਾਲ ਸ਼ਾਮਲ ਹੋ ਰਹੇ ਪ੍ਰੋਗਰਾਮ ਦੇ ਵਿਚ। ਸਭ ਤੋਂ ਪਹਿਲਾਂ ਸਾਡੇ ਨਾਲ ਸਾਂਝ ਪਾਈ ਹੈ ਜੀ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਚੌਂਕ ਅੰਮ੍ਰਿਤਸਰ ਸਾਹਿਬ ਤੋਂ, ਤੇ ਬਹੁਤ ਚੰਗਾ ਲੱਗਦਾ ਇੰਨੀ ਤੜਕੇ ਉਹ ਪ੍ਰੋਗਰਾਮ ਸੁਣਦੇ ਆ, ਤੇ ਇਸ ਤੋਂ ਵੀ ਪਹਿਲਾਂ ਉਹ ਸਾਡੇ ਨਾਲ ਜੁੜਦੇ ਆ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿਚ। ਤੁਸੀਂ ਹਰ ਰੋਜ਼ ਉਹਨਾਂ ਨੂੰ ਸੁਣਦੇ ਹੋ ਸ਼ਨੀਵਾਰ ਤੇ ਐਤਵਾਰ ਦੇ ਪ੍ਰੋਗਰਾਮ ਦੇ ਵਿਚ, ਖਾਸ ਤੌਰ ਤੇ ਆਸਥਾ ਦੀ ਵਾਰ ਦੇ ਉੱਤੇ ਉਹ ਵਿਸਥਾਰ ਦੇ ਵਿਚ ਵਿਆਖਿਆ ਜਿਹੜੀ ਉਹ ਲੈ ਕੇ ਆ ਰਹੇ ਹੈ ਇਹਨਾਂ ਦਿਨਾਂ ਦੇ ਵਿਚ ਅਮਨਦੀਪ ਸਿੱਧੂ ਹੋਰਾਂ ਦੇ ਨਾਲ। ਸੋ ਇੱਕ ਵਾਰ ਫੇਰ ਦਲਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿਚ, ਤੇ ਇਹਨਾਂ ਨੇ ਅੱਜ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈ ਹੈ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੁਹਾਨੂੰ, ਤੇ ਉਹਨਾਂ ਨੇ ਨਾਲ ਹੀ ਬਹੁਤ ਹੀ ਖੂਬਸੂਰਤ ਵਿਚਾਰ ਜਿਹੜਾ ਜੀ ਇੱਕ ਨਸੀਹਤ ਦੇ ਰੂਪ ਦੇ ਵਿਚ, ਇੱਕ ਸਿੱਖਿਆ ਦੇ ਰੂਪ ਦੇ ਵਿਚ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਜਦੋਂ ਗੁਰਸਿੱਖ ਤੇ ਕੋਈ ਭੀੜ ਬਣੇ ਤੇ ਉਹ ਚਿੰਤਾ ਨੂੰ ਚਿੰਤਨ ਵਿਚ ਬਦਲ ਦੇਵੇ, ਨੇਮ ਵਧਾ ਕੇ ਗੁਰਸਿੱਖ ਅਰਦਾਸ ਕਰੇ, ਹੇ ਧੰਨ ਗੁਰੂ ਨਾਨਕ ਮਹਾਰਾਜ, ਸੰਸਾਰ ਦੀਆਂ ਸਭ ਪ੍ਰੀਤਾਂ ਝੂਠੀਆਂ ਹਨ, ਆਪ ਜੀ ਮੇਰੇ ਸਾਥੀ, ਮੇਰੇ ਪਿਤਾ, ਮੇਰੇ ਮਾਲਕ ਬਣ ਜਾਓ ਤੇ ਕਿਰਪਾ ਕਰੋ, ਮੈਨੂੰ ਇਕੱਲਾਪਨ ਮਹਿਸੂਸ ਨਾ ਹੋਵੇ। ਇਸ ਤਰ੍ਹਾਂ ਕੀਤਾ ਚਿੰਤਨ ਵੈਰਾਗ ਵੀ ਬਣ ਜਾਵੇਗਾ ਤੇ ਨਾਲ ਕਈ ਪਾਪ ਵੀ ਧੋਤੇ ਜਾਣਗੇ। ਕਿਆ ਬਾਤ ਹੈ ਜੀ, ਬਹੁਤ ਖੂਬ ਦਲਜੀਤ ਸਿੰਘ ਜੀ। ਵਾਕਈ ਜਦੋਂ ਅਸੀਂ ਚਿੰਤਨ ਦੇ ਵਿਚ ਬਦਲਦੇ ਨੇ ਨਾ ਆਪਣੀ ਚਿੰਤਾ ਨੂੰ, ਤਾਂ ਵੈਰਾਗਮਈ ਹੋ ਕੇ ਉਸ ਮਾਲਕ ਦੇ ਅੱਗੇ ਜਦੋਂ ਹੱਥ ਅੱਡਦੇ ਆ, ਉਸ ਮਾਲਕ ਦੇ ਅੱਗੇ ਅਰਦਾਸ ਕਰਦੇ ਆ, ਤੇ ਉਹ ਮਾਲਕ ਜਿਹੜਾ ਜੀ ਸਾਡੀ ਸੱਚੀ ਸੁੱਚੀ ਜਿਹੜੀ ਅਰਦਾਸ ਆ ਉਹ ਜ਼ਰੂਰ ਸੁਣਦਾ। ਤੇ ਕਹਿੰਦੇ ਹੁੰਦੇ ਆ ਕਿ ਜਿਸ ਦਾ ਹੋਰ ਕੋਈ ਨਹੀਂ ਹੁੰਦਾ ਇਸ ਜਹਾਨ ਦੇ ਵਿਚ, ਉਸ ਦਾ ਉਹ ਪਰਮਾਤਮਾ ਜ਼ਰੂਰ ਹੁੰਦਾ। ਸੋ ਸਾਡੀ ਅਰਦਾਸ ਦੇ ਵਿਚ ਦਮ ਜ਼ਰੂਰ ਹੋਣਾ ਚਾਹੀਦਾ, ਤੇ ਜਿਹੜੀ ਸਾਡੀ ਅਰਦਾਸ ਜਿਹੜੀ ਆ ਉਹ ਸੱਚੀ ਸੁੱਚੀ ਜ਼ਰੂਰ ਹੋਣੀ ਚਾਹੀਦੀ ਆ। ਗੱਲ ਉਹੀ ਆ ਜਾਂਦੀ ਆ ਕਿ ਅਸੀਂ ਆਪ ਆਪਣਾ ਜਿਹੜਾ ਚਰਿੱਤਰ ਆ ਉਹ ਕਿਸ ਤਰ੍ਹਾਂ ਦਾ ਰੱਖ ਕੇ ਉਸ ਮਾਲਕ ਦੇ ਅੱਗੇ ਪੇਸ਼ ਕਰਦੇ ਆ, ਕਿਉਂਕਿ ਬਹੁਤ ਵਾਰ ਕੀ ਹੁੰਦਾ ਕਿ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਉਹ ਸਾਡੇ ਅੰਦਰ ਹੀ ਰਹਿ ਜਾਂਦੀਆਂ। ਇਸੇ ਕਰਕੇ ਕਈ ਵਾਰ ਕਹਿੰਦੇ ਆ ਕਿ ਅਸੀਂ ਪਾਠ ਤਾਂ ਬਹੁਤ ਕਰਦੇ ਆ ਪਰ ਸਾਡੇ ਨਾਲ ਹੀ ਇੱਦਾਂ ਹੁੰਦਾ, ਹਨਾ, ਅਸੀਂ ਰੱਬ ਨੂੰ ਬਹੁਤ ਮੰਨਦੇ ਆ ਪਰ ਸਾਡੇ ਨਾਲ ਹੀ ਇੱਦਾਂ ਹੁੰਦਾ। ਪਰ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੀਆਂ ਜਿਹੜੀਆਂ ਸਾਡੇ ਅੰਦਰ ਕਮਜ਼ੋਰੀਆਂ ਹੁੰਦੀਆਂ, ਬਹੁਤ ਸਾਰੇ ਜਿਹੜੇ ਵਿਕਾਰ ਸਾਡੇ ਅੰਦਰ ਹੁੰਦੇ ਆ, ਕਈ ਵਾਰ ਉਹ ਉਸ ਸੱਚਾ ਜੁੜਨ ਨਹੀਂ ਦਿੰਦੇ, ਜਿਹੜੀ ਸੱਚੀ ਪ੍ਰੀਤ ਆ ਉਹ ਪੈਣ ਨਹੀਂ ਦਿੰਦੇ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਸੋਹਣਾ ਜਿਹੜਾ ਵਿਚਾਰ ਅੱਜ ਦੀ ਸਵੇਰ ਦੇ ਵਿਚ ਤੁਸੀਂ ਸਵੇਰ ਦੇ ਪ੍ਰੋਗਰਾਮ ਦੇ ਵਿਚ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ। ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਸਾਡੇ ਨਾਲ ਅੱਗੇ ਸਾਂਝ ਪਾਈ ਹੈ ਜੀ ਰਾਜ ਮਹਿੰਦਰ ਸਿੰਘ ਹੋਰਾਂ ਨੇ ਵੀ, ਤੇ ਰਾਜ ਮਹਿੰਦਰ ਸਿੰਘ ਹੋਰਾਂ ਨੇ ਇੱਕ ਕਵਿਤਾ ਵੀ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਤੇ ਇਹ ਜਿਹੜੀ ਕਵਿਤਾ ਆ ਅਨੁਵਾਦਿਤ ਆ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਤੁਹਾਨੂੰ। ਤੇ ਇਹਨਾਂ ਨੇ ਬਾਬਾ ਨਜ਼ਮੀ ਦੀ ਜਿਹੜੀ ਕਵਿਤਾ ਆ ਜੀ ਉਹਨੂੰ ਸ਼ਾਹਮੁਖੀ ਤੋਂ ਗੁਰਮੁਖੀ ਰੂਪ ਦੇ ਵਿਚ ਸਾਡੇ ਤੱਕ ਪਹੁੰਚਾਇਆ, ਤੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ। ਕਹਿੰਦੇ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ, ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ, ਜਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ, ਉਹਨਾਂ ਦਾ ਵੀ ਤੂੰਓ ਰੱਬੇ ਇਹਦਾ ਅੱਜ ਜਵਾਬ ਤੇ ਦੇ, ਉਹਨਾਂ ਦਾ ਵੀ ਤੂੰਓ ਰੱਬੇ ਇਹਦਾ ਅੱਜ ਜਵਾਬ ਤੇ ਦੇ, ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ, ਜਿਨ੍ਹਾਂ ਦੇ ਗੱਲ ਲੀਰਾਂ ਪਈਆਂ ਉਹਨਾਂ ਵੱਲੇ ਤੱਕਦੇ ਨਹੀਂ, ਜਿਨ੍ਹਾਂ ਦੇ ਗੱਲ ਲੀਰਾਂ ਪਈਆਂ ਉਹਨਾਂ ਵੱਲੇ ਤੱਕਦੇ ਨਹੀਂ, ਕਬਰਾਂ ਉੱਤੇ ਤਿੱਲੇ ਜੜੀਆਂ ਚਦਰਾਂ ਚਾੜੀ ਜਾਂਦੇ ਨੇ, ਰੱਸੀ ਕਿੱਥੋਂ ਤੀਕ ਕਰੇਗਾ ਢਿੱਲੀ ਉਹਨਾਂ ਲੋਕਾਂ ਦੀ। ਰੱਸੀ ਕਿੱਥੋਂ ਤੀਕ ਕਰੇਗਾ ਢਿੱਲੀ ਉਹਨਾਂ ਲੋਕਾਂ ਦੀ ਜਿਹੜੇ ਇੱਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ। ਸ਼ੀਸ਼ੇ ਉੱਤੇ ਮਲੇ ਸਿਆਹੀਆਂ ਹਾਕੇ ਮੇਰੇ ਦੁਸ਼ਮਣ ਦਾ, ਸ਼ੀਸ਼ੇ ਉੱਤੇ ਮਲੇ ਸਿਆਹੀਆਂ ਹਾਕੇ ਮੇਰੇ ਦੁਸ਼ਮਣ ਦਾ, ਸੱਜਣਾ ਨੂੰ ਕੀ ਬਣੀਆਂ ਮੇਰੇ ਫੁੱਲ ਲਤਾੜੀ ਜਾਂਦੇ ਨੇ। ਚੱਲ ਓਏ ਬਾਬਾ ਨਜ਼ਮੀ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ, ਚੱਲ ਓਏ ਬਾਬਾ ਨਜ਼ਮੀ ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ, ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ, ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ। ਕਿਆ ਬਾਤ ਹੈ ਜੀ, ਬਹੁਤ ਖੂਬ ਬਾਬਾ ਨਜ਼ਮੀ ਹੋਰਾਂ ਦੀ ਕਵਿਤਾ ਦੇ ਨਾਲ ਤੁਸੀਂ ਹਾਜ਼ਰੀ ਲਗਵਾਈ ਹੈ, ਬਹੁਤ ਚੰਗਾ ਲੱਗਿਆ ਜੀ। ਸੋ ਬਾਬਾ ਨਜ਼ਮੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਵਾਲਾ ਉਹ ਕਵੀ ਸ਼ਾਹਮੁਖੀ ਦੇ ਵਿੱਚ ਲਿਖਦਾ ਪਾਕਿਸਤਾਨੀ ਕਵੀ। ਸੋ ਉਹਨਾਂ ਦਾ ਇਹ ਕਵਿਤਾ ਦਾ ਜਿਹੜਾ ਗੁਰਮੁਖੀ ਰੂਪ ਹੈ ਉਹ ਅਨੁਵਾਦਿਤ ਰੂਪ ਸਾਡੇ ਤੱਕ ਭੇਜਿਆ ਜੀ ਰਾਜ ਮਹਿੰਦਰ ਸਿੰਘ ਹੋਰਾਂ ਨੇ। ਇਹਨਾਂ ਨੇ ਇੱਕ ਖਬਰ ਵੱਲ ਵੀ ਧਿਆਨ ਦਵਾਇਆ ਜੀ, ਸੈਂਟ ਐਲਬਨਸ ਦੇ ਵਿੱਚ ਮੈਲਬਨ ਦੇ ਵਿੱਚ ਕਹਿੰਦੇ ਕਿ ਕਿਸੇ ਬੰਦੇ ਨੇ ਓਪਨ ਫਾਇਰ ਸ਼ਾਇਦ ਅੱਗ ਲਗਾ ਲਈ ਹੈ ਆਪਣੇ ਆਪ ਨੂੰ। ਸੋ ਅਸੀਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਜ਼ਰੂਰ ਝਾਤ ਮਾਰਦੇ ਹਾਂ ਜੀ ਇਸ ਖਬਰ ਦੇ ਉੱਤੇ ਵੀ। ਤੇ ਬਾਕੀ ਕਹਿੰਦੇ ਜੀ ਕਿ ਮਿੰਟੂ ਬਰਾੜ ਹੋਰਾਂ ਦਾ ਨੰਬਰ ਭੇਜ ਦਿਓ, ਮਿਹਰਬਾਨੀ ਜ਼ਰੂਰ ਜੀ, ਆਪਾਂ ਤੁਹਾਨੂੰ ਨੰਬਰ ਭੇਜ ਦਿੰਦੇ ਹਾਂ ਬਹੁਤ ਜਲਦੀ। ਰਾਜਮਹਿੰਦਰ ਸਿੰਘ ਜੀ ਦੇ ਹਾਜ਼ਰੀ ਲਗਵਾਉਣ ਦੇ ਲਈ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ ਇਸੇ ਤਰ੍ਹਾਂ, ਠੀਕ ਹੈ ਜੀ। ਅੱਗੇ ਸੁਖਵਿੰਦਰ ਸੌਂਦ ਸਾਡੇ ਨਾਲ ਸ਼ਾਮਲ ਹੋ ਗਏ ਪ੍ਰੋਗਰਾਮ ਦੇ ਵਿੱਚ ਈਮੇਲ ਦੇ ਜ਼ਰੀਏ, ਤੇ ਆਪਾਂ ਤੁਹਾਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸੁਖਵਿੰਦਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ, ਹਮੇਸ਼ਾ ਦੀ ਤਰ੍ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸਿਡਨੀ ਤੋਂ ਸ਼ਾਮਲ ਹੁੰਦੇ ਆ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਰੁਝੇਵਿਆਂ ਦੇ ਕਾਰਨ ਬਹੁਤੀ ਗੱਲਬਾਤ ਭਾਵੇਂ ਨਹੀਂ ਕਰ ਪਾਉਂਦੇ, ਪਰ ਹਾਜ਼ਰੀ ਜਿਹੜੀ ਹੈ ਜੀ ਉਹ ਜ਼ਰੂਰ ਲਗਵਾਉਂਦੇ ਆ। ਬਹੁਤ ਚੰਗਾ ਲੱਗਦਾ ਕਿ ਤੁਸੀਂ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਵੀ ਪ੍ਰੋਗਰਾਮ ਦਾ ਆਨੰਦ ਤਾਂ ਮਾਣਦੇ ਹੋ, ਨਾਲ ਨਾਲ ਸਾਡੀ ਹੌਸਲਾ ਅਫਜ਼ਾਈ ਵੀ ਕਰਦੇ ਹੋ ਆਪਣੀ ਹਾਜ਼ਰੀ ਦੇ ਨਾਲ। ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜੁੜੇ ਰਹੋ, ਬਣੇ ਰਹੋ। ਗੈਰੀ ਮੁੰਡੀ ਵੀ ਸਾਡੇ ਨਾਲ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ, ਤੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਸਾਰਿਆਂ ਨੂੰ, ਹਰਮਨ ਰੇਡੀਓ ਦੀ ਸਾਰੀ ਟੀਮ ਨੂੰ, ਤੇ ਪਲੀਜ਼ ਪਲੇ ਜੁਗਨੀ ਫਰੋਮ ਸੁਰਜੀਤ ਖਾਨ ਮੈਲਬਨ ਤੋਂ। ਗੈਰੀ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੁਹਾਨੂੰ ਵੀ, ਤੇ ਜੁਗਨੀ ਆਪਾਂ ਜ਼ਰੂਰ ਪ੍ਰੋਗਰਾਮ ਦੇ ਦੌਰਾਨ ਤੁਹਾਨੂੰ ਸੁਣਾ ਦਿੰਦੇ ਹਾਂ, ਤੇ ਤੁਸੀਂ ਹਾਜ਼ਰੀ ਲਗਾਈ ਹੈ। ਮੈਨੂੰ ਲੱਗਦਾ ਗੈਰੀ ਤੁਸੀਂ ਪਹਿਲੀ ਵਾਰ ਪ੍ਰੋਗਰਾਮ 'ਚ ਸ਼ਾਮਲ ਹੋਏ, ਬਹੁਤ ਚੰਗਾ ਲੱਗਿਆ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਇਓ ਅੱਜ, ਤੇ ਹਮੇਸ਼ਾ ਇਸੇ ਤਰ੍ਹਾਂ ਜੁੜਿਆ ਕਰੋ ਪ੍ਰੋਗਰਾਮ ਦੇ ਵਿੱਚ। ਚੰਗਾ ਲੱਗਦਾ ਜਦੋਂ ਤੁਹਾਡੇ ਵਰਗੇ ਦੋਸਤ ਜਿਹੜੇ ਆ ਜੀ ਉਹ ਸਾਡੇ ਨਾਲ ਸ਼ਾਮਲ ਹੋ ਕੇ ਪ੍ਰੋਗਰਾਮ ਦੀ ਰੌਣਕ ਨੂੰ ਵੀ ਵਧਾਉਂਦੇ ਆ ਤੇ ਪ੍ਰੋਗਰਾਮ ਦੀ ਖੂਬਸੂਰਤੀ ਨੂੰ ਵੀ ਵਧਾਉਂਦੇ ਆ। ਤੇ ਰਾਜਮਹਿੰਦਰ ਸਿੰਘ ਹੋਰਾਂ ਨੇ ਧਿਆਨ ਦਵਾਇਆ, ਕਹਿੰਦੇ ਜੀ ਸੈਂਟ ਐਲਬਨਸ ਪੁਲਿਸ ਸਟੇਸ਼ਨ ਤੇ ਗੋਲੀ ਚਲਾਈ ਹੈ ਜੀ ਪੁਲਿਸ ਦੇ ਉੱਤੇ ਇੱਕ ਬੰਦੇ ਨੇ। ਅੱਛਾ ਜੀ, ਜ਼ਰੂਰ ਆਪਾਂ ਖਬਰਾਂ ਦੇ ਸਿਲਸਿਲੇ ਦੇ ਵਿੱਚ ਜਾਣੇ ਆ ਤੇ ਜ਼ਰੂਰ ਇਸ ਖਬਰ ਦੇ ਉੱਤੇ ਝਾਤ ਜਿਹੜੀ ਆ ਉਹ ਪਾਉਣੇ ਆ ਜੀ। ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਅਪਡੇਟ ਕਰਨ ਦੇ ਲਈ ਰਾਜਮਹਿੰਦਰ ਜੀ। ਪ੍ਰੋਗਰਾਮ ਦੇ ਵਿੱਚ ਕੁਛ ਹੋਰ ਦੋਸਤ ਜਿਹੜੇ ਆ ਜੀ ਉਹ ਵੀ ਲਗਾਤਾਰ ਸਾਡੇ ਨਾਲ ਜੁੜ ਰਹੇ ਆ, ਤੇ ਅਸੀਂ ਤੁਹਾਡੇ ਜਿਹੜੇ ਸੁਨੇਹੇ ਆ ਜੀ ਉਹ ਪ੍ਰੋਗਰਾਮ ਦੇ ਵਿੱਚ ਲੈਂਦੇ ਜਾਵਾਂਗੇ। ਫਿਲਹਾਲ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਗੀਤ ਸੁਣਦੇ ਆ, ਗੀਤ ਤੋਂ ਬਾਅਦ ਆਪਾਂ ਖਬਰਾਂ ਦੇ ਸਿਲਸਿਲੇ ਵੱਲ ਵਧਾਂਗੇ ਤੇ ਖਬਰਾਂ ਦੇ ਵਿੱਚ ਸਾਂਝ ਪਾਵਾਂਗੇ ਤੁਹਾਡੇ ਨਾਲ। ਸੁਣਦੇ ਆ ਜੀ ਇੱਕ ਗੀਤ ਤੇ ਵਾਪਸ ਆਉਂਦੇ ਆ ਬਹੁਤ ਜਲਦੀ।
ਤਾਰਿਆਂ ਦੇ ਨਾਲ ਬਾਤਾਂ ਪਾਉਣ ਲਾਤੀ ਵੇ, ਸਾਦਗੀ ਪਸੰਦ ਤੁਝ ਚਾਉਣ ਲਾਤੀ ਵੇ। ਤਾਰਿਆਂ ਦੇ ਨਾਲ ਬਾਤਾਂ ਪਾਉਣ ਲਾਤੀ ਵੇ, ਸਾਦਗੀ ਪਸੰਦ ਤੁਝ ਚਾਉਣ ਲਾਤੀ ਵੇ। ਛੱਤ ਉੱਤੇ ਵਾਰ ਵਾਰ ਚੜ੍ਹਦੀ ਤੇਰੇ ਇੱਕ ਦਾ ਰਿਸ਼ਤੇਦਾਰ ਨੂੰ, ਕੱਲ ਜਿਹੜੀ ਕਹੀ ਗੱਲ ਮੋੜ ਤੇ ਸੌਣ ਨੀ ਉਹ ਦਿੰਦੀ ਮੁਟਿਆਰ ਨੂੰ, ਕੱਲ ਜਿਹੜੀ ਕਹੀ ਗੱਲ ਮੋੜ ਤੇ ਸੌਣ ਨੀ ਉਹ ਦਿੰਦੀ ਮੁਟਿਆਰ ਨੂੰ। ਸੁਪਨੇ ਚ ਆਉਂਦੀਆਂ ਗੁਲਾਬੀ ਜਿਹੀਆਂ ਚੁੰਨੀਆਂ, ਸਿਰੇ ਤੇਰੇ ਦੱਸਦੇ ਆ ਬੰਨੇ ਵੇ, ਭਾਬੀ ਵੀ ਨੀ ਪਾਉਣੀ ਪਈ ਤੇਰੇ ਮੇਰੇ ਪਿਆਰ ਵਿੱਚ, ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ,
ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ।
सपने च आउंदियां गुलाबी जियां चुन्नियां सिर तेरे दस दया बन्ने वे भाभी भी नी पौनी पई तेरे मेरे प्यार विच बेबे बापू आपे जिवें मन्ने वे वीरे मैनू धक्का लाउंदे दस दे सच्ची साडी डोली वाली कार नू कल जेड़ी कही गल मोड़ते सोहनी गंदी मुटियार नू कल जेड़ी कही गल मोड़ते सोहनी गंदी मुटियार नू एक पल आउंदा नी ओ चैन मेरे दिल नू नैण तैनू लभदे ही रहण वे और कुछ बोल दिया अपनी जुबान चो बुल बार नाम तेरा लैण वे एक पल आउंदा नी ओ चैन मेरे दिल नू नैण तैनू लभदे ही रहण वे और कुछ बोल दिया अपनी जुबान चो बुल बार नाम तेरा लैण वे तड़ फायदा नी सोनिया दिलों किते हुए इंतजार नू कल जेड़ी कही गल मोड़ते सोहनी गंदी मुटियार नू कल जेड़ी कही गल मोड़ते सोहनी गंदी मुटियार नू फोटो तेरी खिच के दिल विच रख ली संभाल वे आपे गल कह के मैनू आपे जीन जोगिया आपे ही ना जावी किते टाल वे अखां वाले कैमरे ना फोटो तेरी खिच के दिल विच रख ली संभाल वे आपे गल कह के मैनू आपे जीन जोगिया आपे ही ना जावी किते टाल वे राहे कोटी कुड़ी मंग दी तेरे एक सच्चे सुच्चे प्यार नू कल जेड़ी कही गल मोड़ते सोहनी गंदी मुटियार नू कल जेड़ी कही गल मोड़ते सोहनी गंदी मुटियार नू
जी दोस्तों एक बार फिर स्वागत कर दें जी प्रोग्राम दे विच हैप्पी राय कोटी ਹੋਰਾਂ ਦਾ ਗੀਤ ਤੁਸੀਂ ਸੁਣ ਰਹੇ ਸੀਗੇ ਤੇ ਮੈਨੂੰ ਲੱਗਦਾ ਕਿ ਪਸੰਦ ਜ਼ਰੂਰ ਆਇਆ ਹੋਣਾ ਖਾਸ ਕਰਕੇ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਂਕ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਜੀ ਕਿ ਅੱਜ ਉਹਨਾਂ ਦੀ ਮੈਰਿਜ ਐਨਵਰਸਰੀ ਵੀ ਹੈ ਸੋ ਬਹੁਤ ਖੁਸ਼ੀ ਦੀ ਗੱਲ ਹੈ ਤੇ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਸਾਰੇ ਹਰਮਨ ਪਰਿਵਾਰ ਵੱਲੋਂ ਕਿਉਂਕਿ ਹਰਮਨ ਪਰਿਵਾਰ ਦੇ ਵਿੱਚ ਸਾਡੇ ਸਾਰੇ ਸਰੋਤੇ ਵੀ ਸ਼ਾਮਲ ਹੈ ਤੇ ਸਾਰੇ ਹੀ ਹਰਮਨ ਪਰਿਵਾਰ ਵੱਲੋਂ ਇੱਕ ਵਾਰ ਫੇਰ ਅਸੀਂ ਤੁਹਾਡੀ ਮੈਰਿਜ ਐਨਵਰਸਰੀ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਭੇਂਟ ਕਰਦੇ ਆ ਜੀ ਤੇ ਵਧਾਈਆਂ ਪੇਸ਼ ਕਰਦੇ ਆ ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਜੀ ਕਿ ਇੱਕ ਗੀਤ ਮੇਰੀ ਇਹ ਸਰਦਾਰਨੀ ਜ਼ਰੂਰ ਅੱਜ ਸੁਣਾ ਦਿਓ ਜ਼ਰੂਰ ਜੀ ਪ੍ਰੋਗਰਾਮ ਦੌਰਾਨ ਆਪਾਂ ਤੁਹਾਡਾ ਇਹ ਗੀਤ ਤੁਹਾਡੀ ਫਰਮਾਇਸ਼ ਤੇ ਜ਼ਰੂਰ ਸੁਣਾਵਾਂਗੇ ਤੇ ਇਹ ਜਿਹੜਾ ਸੌਂਗ ਹੈ ਕਹਿੰਦੇ ਮੈਂ ਡੈਡੀਕੇਟ ਕਰਨਾ ਚਾਹੁੰਦਾ ਆਪਣੇ ਬੈਟਰ ਹਾਫ ਨੂੰ ਬਿਲਕੁਲ ਬਣਦਾ ਜੀ ਉਹਨਾਂ ਦਾ ਹੱਕ ਬਣਦਾ ਹਨਾ ਸੋ ਜਿਹੜਾ ਪਹਿਲਾਂ ਵੀ ਗੀਤ ਦਲਜੀਤ ਸਿੰਘ ਜੀ ਆਪਾਂ ਤੁਹਾਨੂੰ ਸੁਣਾਇਆ ਨਾ ਮੈਨੂੰ ਲੱਗਦਾ ਇਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਜਜ਼ਬਾਤ ਆ ਇਹਦੇ ਵਿੱਚ ਵੀ ਉਹਨਾਂ ਤੱਕ ਪਹੁੰਚ ਗਏ ਹੋਣੇ ਜੋ ਇਸ ਵੇਲੇ ਤੁਹਾਡੇ ਨਾਲ ਬੈਠ ਕੇ ਪ੍ਰੋਗਰਾਮ ਸੁਣ ਰਹੇ ਆ ਤੇ ਜੇ ਨਹੀਂ ਸੁਣ ਰਹੇ ਤੇ ਫਿਰ ਤੁਸੀਂ ਉਹਨਾਂ ਨੂੰ ਜਗਾ ਲਓ ਉਠਾ ਲਓ ਤੇ ਫਿਰ ਆਪਾਂ ਜਦੋਂ ਪ੍ਰੋਗਰਾਮ ਚ ਗੀਤ ਚਲਾਉਣਾ ਤੇ ਤੁਸੀਂ ਜ਼ਰੂਰ ਉਹਨਾਂ ਨੂੰ ਸੁਣਾਇਓ ਤੇ ਜਿਹੜੇ ਆਪਣੇ ਜਜ਼ਬਾਤ ਆ ਉਹ ਉਹਨਾਂ ਤੱਕ ਪਹੁੰਚਾਇਓ ਬਹੁਤੀ ਵਾਰ ਕੀ ਹੁੰਦਾ ਕਿ ਉਮਰ ਦੇ ਇਸ ਪੜਾਅ ਦੇ ਵਿੱਚ ਆ ਕੇ ਜਦੋਂ ਪਹਿਲਾ ਸਮਾਂ ਜੀ ਉਹ ਜ਼ਿੰਮੇਵਾਰੀਆਂ ਲੰਘਾਉਂਦਿਆਂ ਲੰਘ ਜਾਂਦਾ ਜਦੋਂ ਇਹ ਪੜਾਅ ਆਉਂਦਾ ਤੇ ਥੋੜੀ ਜਿਹੀ ਵੇਲ ਜਿਹੜੀ ਆ ਉਹ ਜ਼ਰੂਰ ਜ਼ਿੰਮੇਵਾਰੀਆਂ ਤੋਂ ਮਿਲਦੀ ਆ ਹਨਾ ਤੇ ਇਸ ਪੜਾਅ ਤੱਕ ਆ ਕੇ ਅਸੀਂ ਉਸ ਢੰਗ ਦੇ ਨਾਲ ਆਪਣੇ ਜਜ਼ਬਾਤ ਜਿਹੜੇ ਆ ਉਹ ਇੱਕ ਦੂਜੇ ਦੇ ਅੱਗੇ ਰੱਖ ਨਹੀਂ ਸਕਦੇ ਹੁੰਦੇ ਸੋ ਗੀਤਾਂ ਦੇ ਜ਼ਰੀਏ ਜਾਂ ਫਿਰ ਕਵਿਤਾਵਾਂ ਦੇ ਜ਼ਰੀਏ ਜਿਹੜਾ ਇਹ ਜਿਹੜੀ ਸਾਂਝ ਆ ਉਹ ਪੈਂਦੀ ਆ ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਤੇ ਬਹੁਤ ਚੰਗਾ ਲੱਗਦਾ ਜਦੋਂ ਸੁੱਖੀ ਸਾਂਦੀ ਤੁਸੀਂ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਉਮਰ ਦੇ ਇਸ ਪੜਾਅ ਤੱਕ ਪਹੁੰਚਦੇ ਹੋ ਸੋ ਪਰਮਾਤਮਾ ਕਰੇ ਤੁਹਾਡਾ ਜਿਹੜਾ ਇਹ ਰਿਸ਼ਤਾ ਲੰਮੀਆਂ ਉਮਰਾਂ ਤੱਕ ਇਸੇ ਤਰ੍ਹਾਂ ਕਾਇਮ ਰਹੇ ਤੇ ਇਸੇ ਤਰ੍ਹਾਂ ਪਰਮਾਤਮਾ ਲੰਮੀਆਂ ਉਮਰਾਂ ਜਿਹੜੀਆਂ ਜੀ ਇਸ ਰਿਸ਼ਤੇ ਨੂੰ ਦੇਵੇ ਬਹੁਤ ਬਹੁਤ ਮੁਬਾਰਕਬਾਦ ਇੱਕ ਵਾਰ ਫਿਰ ਤੋਂ ਤੇ ਗੀਤ ਅਸੀਂ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ ਦੇ ਦੌਰਾਨ ਤੁਹਾਨੂੰ ਤੇ ਅੱਗੇ ਸਾਡੇ ਨਾਲ ਵਰਿੰਦਰ ਸਿੰਘ ਵੀ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ ਤੇ ਇਨ੍ਹਾਂ ਨੇ ਈਮੇਲ ਦੇ ਜ਼ਰੀਏ ਸਾਡੇ ਨਾਲ ਜਿਹੜਾ ਮੈਸੇਜ ਹੈ ਸਾਂਝਾ ਕੀਤਾ ਵਰਿੰਦਰ ਸਿੰਘ ਕਹਿੰਦੇ ਜੀ ਸਤਿ ਸ੍ਰੀ ਅਕਾਲ ਕਹਿੰਦੇ ਹੀਅਰ ਸੈਂਟ ਐਲਬਨਸ ਦੇ ਵਿਚ ਡਰੱਗ ਰੇਡ ਮਾਰੀ ਹੈ ਜੀ ਪੁਲਿਸ ਨੇ ਤੇ ਉਥੇ ਪੁਲਿਸ ਉਪਰ ਗੋਲੀ ਚਲਾਈ ਗਈ ਹੈ ਆਲਸੋ ਫਿਊ ਪੀਪਲ ਆਰ ਹੋਲਡ ਅਪ ਇਨ ਸਾਈਡ ਦੈਟ ਬਿਲਡਿੰਗ ਅੱਛਾ ਜੀ ਪੁਲਿਸ ਆਰ ਟਰਾਇੰਗ ਟੂ ਨੈਗੋਸ਼ੀਏਟ ਵਿਦ ਪੀਪਲਸ ਦਿਸ ਇਜ਼ ਦਾ ਕੋਰੈਕਟ ਨਿਊਜ਼ ਅੱਛਾ ਜੀ ਠੀਕ ਹੈ ਸੋ ਬਹੁਤ ਧੰਨਵਾਦ ਪਹਿਲਾਂ ਤਾਂ ਵਰਿੰਦਰ ਸਿੰਘ ਜੀ ਤੁਹਾਡਾ ਕਿ ਤੁਸੀਂ ਖਬਰ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਆ ਤੇ ਸਾਡੇ ਨਾਲ ਸਾਂਝੀ ਕੀਤੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਆ ਸੋ ਸੈਂਟ ਐਲਬਨਸ ਦੇ ਵਿਚ ਕਹਿੰਦੇ ਡਰੱਗ ਰੇਡ ਜਿਹੜੀ ਆ ਜੀ ਪੁਲਿਸ ਨੇ ਮਾਰੀ ਆ ਤੇ ਜਦੋਂ ਅਸੀਂ ਨਸ਼ਿਆਂ ਦੀ ਗੱਲ ਕਰਦੇ ਆ ਨਾ ਦੋਸਤੋ ਤੇ ਨਸ਼ੇ ਜਿਹੜੇ ਅਸੀਂ ਕਹਿੰਦੇ ਆ ਕਿ ਕੱਲਾ ਪੰਜਾਬ ਜਿਹੜਾ ਜੀ ਉਹ ਨਸ਼ਿਆਂ ਨੇ ਖਾ ਲਿਆ ਜਾਂ ਫਿਰ ਪੰਜਾਬ ਨੂੰ ਹੀ ਕੱਲਾ ਜਿਹੜਾ ਨਸ਼ਿਆਂ ਦਾ ਜਿਹੜਾ ਸੇਕ ਆ ਉਹ ਲੱਗਿਆ ਨਹੀਂ ਇਹ ਵਰਲਡ ਵਾਈਡ ਜਿਹੜੇ ਨਸ਼ੇ ਆ ਜੀ ਉਹ ਨੌਜਵਾਨੀ ਨੂੰ ਖਤਮ ਕਰਨ ਲਈ ਲੱਗੇ ਹੋਏ ਆ ਤੇ ਮੈਲਬਨ ਦੇ ਵਿਚ ਜਾਂ ਆਸਟ੍ਰੇਲੀਆ ਦੇ ਵਿਚ ਵੀ ਜੇ ਗੱਲ ਕਰੀਏ ਤਾਂ ਪੁਲਿਸ ਜਿਹੜੀ ਆ ਆਮ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਡਰੱਗ ਰੇਡਸ ਉਹ ਮਾਰਨ ਦੇ ਲਈ ਜਿਹੜੇ ਆਪਣੇ ਕੰਪੇਨ ਆ ਉਹ ਚਲਾ ਕੇ ਰੱਖਦੀ ਆ ਬਹੁਤ ਸਾਰੇ ਜਿਹੜੇ ਇਹੋ ਜਿਹੇ ਇਲਾਕੇ ਆ ਜਿੱਥੇ ਖਾਸ ਤੌਰ ਤੇ ਜਿਹੜੇ ਨਸ਼ੇ ਆ ਉਹ ਵੇਖਦੇ ਆ ਜਾਂ ਫਿਰ ਇਹੋ ਜਿਹੀਆਂ ਜਿਹੜੀਆਂ ਢਾਣੀਆਂ ਜਿਹੜੀਆਂ ਨਸ਼ਿਆਂ ਨੂੰ ਸਪਲਾਈ ਕਰਨ ਦਾ ਕੰਮ ਕਰਦੀਆਂ ਉਹ ਪੁਲਿਸ ਦੀ ਨਿਗਾਹ ਦੇ ਵਿਚ ਇੱਥੇ ਵੀ ਹੈਗੀਆਂ ਕਿਉਂਕਿ ਜਦੋਂ ਵੀ ਇੱਥੇ ਕੋਈ ਪੁਲਿਸ ਸੈਸ਼ਨ ਲਗਾਇਆ ਜਾਂਦਾ ਤੇ ਉਹਦੇ ਵਿਚ ਪੁਲਿਸ ਇਹਨਾਂ ਚੀਜ਼ਾਂ ਤੋਂ ਅਵੇਅਰ ਕਰਦੀ ਆ ਤੇ ਉਹ ਸਾਨੂੰ ਦੱਸਦੀ ਆ ਪੇਰੈਂਟਸ ਦੇ ਨਾਲ ਪੁਲਿਸ ਦੇ ਸੈਸ਼ਨ ਹੁੰਦੇ ਆ ਤੇ ਉਹ ਦੱਸਦੇ ਆ ਜੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਿੰਨਾ ਹੋ ਸਕਦਾ ਆਪਣੀ ਨਿਗਾਹ ਚ ਰੱਖੋ ਕਿਉਂਕਿ ਜਿਹੜੀ ਨਸ਼ਿਆਂ ਦੀ ਸਪਲਾਈ ਆ ਉਹ ਸਕੂਲਾਂ ਤੱਕ ਇੱਥੇ ਵੀ ਹੁੰਦੀ ਆ ਕਾਲਜਾਂ ਤੱਕ ਹੁੰਦੀ ਆ ਤੇ ਬਹੁਤ ਸਾਰੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਇਹਨਾਂ ਨਸ਼ਿਆਂ ਦੀ ਲਪੇਟ ਦੇ ਵਿਚ ਆ ਰਹੀ ਆ ਸੋ ਬਹੁਤ ਸਾਰੇ ਜਿਹੜੇ ਇਲਾਕੇ ਆ ਸੈਂਟ ਐਲਬਨਸ ਦਾ ਇਲਾਕਾ ਹੋ ਗਿਆ ਬਰਾਡ ਮਿਡੋ ਦਾ ਇਲਾਕਾ ਹੋ ਗਿਆ ਬਹੁਤ ਸਾਰੇ ਹੋਰ ਜਿਹੜੇ ਇਲਾਕੇ ਆ ਜੀ ਅਸੀਂ ਜਦੋਂ ਦੂਜੇ ਪਾਸੇ ਸਾਊਥ ਵੱਲ ਜਾਈਏ ਤੇ ਉੱਥੇ ਦੇ ਵੀ ਕੁਛ ਇਲਾਕੇ ਜਿਹੜੇ ਆ ਉੱਥੇ ਜਿਹੜੀ ਨਸ਼ਿਆਂ ਦੀ ਕਾਫੀ ਜ਼ਿਆਦਾ ਭਰਮਾਰ ਆ ਆਮ ਤੌਰ ਤੇ ਜਿਹੜੇ ਡਰੱਗੀ ਆ ਉਹ ਦੇਖੇ ਜਾਂਦੇ ਆ ਢਾਣੀਆਂ ਦੇਖੀਆਂ ਜਾਂਦੀਆਂ ਜਿਹੜੀਆਂ ਡਰੱਗ ਸਪਲਾਈ ਕਰਦੀਆਂ ਔਰ ਇਹ ਸਾਰਾ ਕੁਛ ਪੁਲਿਸ ਦੀ ਨਿਗਾਹ ਦੇ ਅੰਦਰ ਆ ਤੇ ਪੁਲਿਸ ਜਿਹੜੀ ਆ ਉਹ ਆਪਣੇ ਢੰਗ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆਉਂਦੀ ਆ ਤੇ ਇਹੋ ਜਿਹੀਆਂ ਜਿਹੜੀਆਂ ਰੇਡਸ ਆ ਉਹ ਪੂਰੀ ਚੁਸਤੀ ਦੇ ਨਾਲ ਪੁਲਿਸ ਡਿਪਾਰਟਮੈਂਟ ਵੱਲੋਂ ਪੁਲਿਸ ਵਿਭਾਗ ਵੱਲੋਂ ਮਾਰੀਆਂ ਜਾਂਦੀਆਂ ਪਰ ਜਿਹੜੇ ਨਸ਼ੇ ਦੇ ਵਪਾਰੀ ਆ ਜੀ ਉਹ ਜ਼ਰੂਰ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਵਿਚ ਕਹਿੰਦੇ ਆ ਕਿ ਕਿਸੇ ਨਾ ਕਿਸੇ ਗੈਂਗ ਦੇ ਨਾਲ ਜੁੜੇ ਹੁੰਦੇ ਆ ਇਸੇ ਤਰ੍ਹਾਂ ਇੱਥੇ ਵੀ ਛੋਟੇ ਛੋਟੇ ਜਿਹੜੇ ਗੈਂਗ ਆ ਉਹ ਬਣੇ ਹੋਏ ਆ ਜਿਨ੍ਹਾਂ ਦੇ ਕੋਲ ਛੋਟੇ ਮੋਟੇ ਹਥਿਆਰ ਵੀ ਆ ਤੇ ਨਸ਼ਿਆਂ ਦੀ ਜਿਹੜੀ ਸਪਲਾਈ ਆ ਉਹ ਨਿਧੜਕ ਹੋ ਕੇ ਕਰਦੇ ਆ ਤੇ ਸਭ ਤੋਂ ਜਿਹੜਾ ਵੱਡਾ ਇੱਥੇ ਕਮੀ ਜਿਹਨੂੰ ਵੱਡੀ ਅਸੀਂ ਕਹਿ ਸਕਦੇ ਆ ਸਭ ਤੋਂ ਵੱਡੀ ਕਮਜ਼ੋਰੀ ਜਿਹੜੀ ਆ ਉਹ ਇੱਥੇ ਇਹ ਆ ਕਿ ਇੱਥੇ ਬਹੁਤ ਸਖ਼ਤ ਜਿਹੜੀਆਂ ਸਜ਼ਾਵਾਂ ਆ ਅਜੇ ਨਹੀਂ ਰੱਖੀਆਂ ਗਈਆਂ ਸੋ ਸਖ਼ਤ ਕਾਨੂੰਨ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿਚ ਅਜੇ ਲਾਗੂ ਨਹੀਂ ਹੋਏ ਪਰ ਜਿਸ ਤਰ੍ਹਾਂ ਦਾ ਮਾਹੌਲ ਜਿਹੜਾ ਆ ਜੀ ਜ਼ਮੀਨੀ ਪੱਧਰ ਤੇ ਬਣ ਰਿਹਾ ਜਿਹੜੀ ਪੁਲਿਸ ਆ ਤੇ ਜਿਹੜਾ ਪ੍ਰਸ਼ਾਸਨ ਆ ਤੇ ਜਿਹੜੀ ਸਰਕਾਰ ਆ ਉਹ ਜ਼ਰੂਰ ਸਤਰਕ ਆ ਤੇ ਆਉਣ ਵਾਲੇ ਸਮੇਂ ਦੇ ਵਿਚ ਜਿਹੜੇ ਸਖ਼ਤ ਕਾਨੂੰਨ ਜਿਹੜੇ ਆ ਉਹ ਲਾਗੂ ਕੀਤੇ ਜਾਣਗੇ ਇਸ ਤਰ੍ਹਾਂ ਦੀ ਉਮੀਦ ਜਿਹੜੀ ਆ ਉਹ ਜ਼ਰੂਰ ਕੀਤੀ ਜਾ ਰਹੀ ਆ ਵਰਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਖਬਰ ਦੀ ਤਹਿ ਤੱਕ ਜਾ ਕੇ ਸਾਂਝ ਪਾਈ ਆ ਤੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਤੇ ਦੋਸਤੋ ਪ੍ਰੋਗਰਾਮ ਦੇ ਵਿਚ ਖਬਰਾਂ ਦੇ ਸਿਲਸਿਲੇ ਵੱਲ ਵੀ ਵਧਦੇ ਆ ਆਪਾਂ ਤੇ ਖਬਰਾਂ ਦੇ ਵਿਚ ਜਿਹੜੀ ਸਭ ਤੋਂ ਪਹਿਲੀ ਖਬਰ ਪ੍ਰੋਗਰਾਮ ਦੇ ਵਿਚ ਆਪਾਂ ਅੱਜ ਸਾਂਝੀ ਕਰਨ ਜਾ ਰਹੇ ਹਾਂ ਉਹ ਇਹੀ ਹੈ ਕਿ ਆਪਾਂ ਪਿਛਲੇ ਕੁਛ ਦਿਨਾਂ ਦੇ ਵਿਚ ਆਮ ਤੌਰ ਤੇ ਨਿਗਾਹ ਰੱਖ ਰਹੇ ਸੀਗੇ ਕਿ ਡੇਰਾ ਪ੍ਰੇਮੀਆਂ ਦੇ ਵਿਚ ਤੇ ਕੁਛ ਕੱਟੜਪੰਥੀਆਂ ਦੇ ਵਿਚ ਜਿਹੜਾ ਆਪਸ ਦੇ ਵਿਚ ਤਣਾਅ ਦੀ ਸਥਿਤੀ ਜਿਹੜੀ ਸੀ ਉਹ ਬਣੀ ਹੋਈ ਸੀ ਪਰ ਇੱਕ ਹੋਰ ਵੱਖਰੇ ਤਰ੍ਹਾਂ ਦਾ ਜਿਹੜਾ ਇੱਕ ਘਟਨਾਕ੍ਰਮ ਸਾਹਮਣੇ ਆਇਆ ਜੀ ਪਿੰਡ ਜਗੇੜਾ ਦੇ ਵਿਚ ਡੇਰਾ ਸੱਚਾ ਸੌਦਾ ਦਾ ਕੋਈ ਨਾਮ ਚਰਚਾ ਘਰ ਸੀ ਜਿੱਥੇ ਸ਼ਨਿਚਰਵਾਰ ਰਾਤ ਨੂੰ ਡੇਰਾ ਪ੍ਰੇਮੀ ਪਿਓ ਪੁੱਤਰ ਸਤਪਾਲ ਤੇ ਰਮੇਸ਼ ਦੀ ਹੱਤਿਆ ਤੋਂ ਬਾਅਦ ਮਾਲਵੇ ਦੇ ਕਈ ਜ਼ਿਲ੍ਹਿਆਂ ਦੇ ਵਿਚ ਕਹਿੰਦੇ ਜਿਹੜਾ ਮਾਹੌਲ ਹੈ ਜੀ ਉਹ ਤਣਾਅ ਪੂਰਨ ਬਣ ਗਿਆ ਤੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਐਤਵਾਰ ਨੂੰ ਲਗਭਗ 11:30 ਜਗੇੜਾ ਚ ਲਿਆਂਦਾ ਗਿਆ ਪਰ ਅਜੇ ਤੱਕ ਅੰਤਮ ਸੰਸਕਾਰ ਬਾਰੇ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਤੇ ਡੇਰਾ ਪ੍ਰੇਮੀ ਜਿਹੜੇ ਆ ਜੀ ਉਹ ਦੋਸ਼ੀਆਂ ਦੀ ਗ੍ਰਿਫਤਾਰੀ ਤੇ ਹੋਰ ਮੰਗਾਂ ਤੇ ਅੜੇ ਹੋਏ ਆ ਤੇ ਖਬਰ ਲਿਖੇ ਜਾਣ ਤੱਕ ਕਹਿੰਦੇ ਦੋਵੇਂ ਲਾਸ਼ਾਂ ਜਿਹੜੀਆਂ ਜੀ ਅਜੇ ਨਾਮ ਚਰਚਾ ਘਰ ਦੇ ਵਿਚ ਹੀ ਰੱਖੀਆਂ ਗਈਆਂ ਸੀਗੀਆਂ ਲੁਧਿਆਣਾ ਮਲੇਰਕੋਟਲਾ ਸੜਕ ਤੇ ਡੇਰਾ ਪ੍ਰੇਮੀਆਂ ਨੇ ਜਿਹੜਾ ਜਾਮ ਆ ਉਹ ਲਗਾਇਆ ਹੋਇਆ ਤੇ ਦੋਵੇਂ ਲਾਸ਼ਾਂ ਦੇ ਅੰਤਮ ਸੰਸਕਾਰ ਦੇ ਫੈਸਲੇ ਲਈ ਡੇਰੇ ਦੀ 85 ਮੈਂਬਰੀ ਜਿਹੜੀ ਕਮੇਟੀ ਹੈ ਲਗਾਤਾਰ ਵਿਚਾਰ ਕਰ ਰਹੀ ਹੈ। ਇਸ ਵਿਚ ਸੂਬਾ ਕਮੇਟੀ ਦੇ 45 ਮੈਂਬਰ ਤੇ ਜ਼ਿਲ੍ਹਾ ਕਮੇਟੀ ਦੇ 25 ਤੇ ਬਲਾਕ ਕਮੇਟੀ ਦੇ 15 ਮੈਂਬਰ ਤੇ ਕਹਿੰਦੇ ਜੀ ਕਿ ਸਤਪਾਲ ਜਿਹੜੇ ਸੀ ਉਹਨਾਂ ਦੀ ਉਮਰ 65 ਸਾਲ ਸੀ ਤੇ ਉਹਨਾਂ ਦੇ ਪੁੱਤਰ ਜਿਹੜੇ ਉਹਨਾਂ ਦੀ ਉਮਰ ਜਿਹੜੀ ਸੀ ਉਹ ਰਮੇਸ਼ ਉਹਨਾਂ ਦੀ ਉਮਰ 35 ਸਾਲ ਸੀਗੀ ਤੇ ਕਈ ਸਾਲਾਂ ਤੋਂ ਕਹਿੰਦੇ ਉਹ ਡੇਰੇ ਚ ਸੇਵਾ ਕਰ ਰਹੇ ਸਨ ਤੇ ਡੇਰੇ ਚ ਹੋਣ ਵਾਲੇ ਨਾਮ ਚਰਚਾ ਸਮਾਗਮ ਦੀ ਸਾਰੀ ਵਿਵਸਥਾ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਵੀ ਉਹਨਾਂ ਦੇ ਸਿਰ ਹੁੰਦੀ ਸੀਗੀ। ਸੋ ਡੇਰਾ ਪ੍ਰੇਮੀਆਂ ਨੇ ਕਿਹਾ ਕਿ ਜੀਵਨ ਭਰ ਇੱਥੇ ਸੇਵਾ ਕਰਨ ਵਾਲੇ ਪਿਓ ਪੁੱਤਰ ਦੀ ਅਰਥੀ ਜਿਹੜੀ ਹੈ ਜੀ ਉਹ ਵੀ ਇੱਥੋਂ ਇਸੇ ਨਾਮ ਚਰਚਾ ਘਰ ਚੋਂ ਨਿਕਲੇਗੀ। ਤੇ ਅਗਲੀ ਖਬਰ ਵੱਲ ਚਲੀਏ ਤਾਂ ਜੀ ਪਾਕਿਸਤਾਨ ਦੇ ਵਿੱਚ ਭਾਰਤ ਤੋਂ ਇੱਕ ਜਥਾ ਜਿਹੜਾ ਜੀ ਦਰਸ਼ਨ ਕਰਨ ਦੇ ਲਈ ਗਿਆ ਸੀ ਗੁਰੂ ਧਾਮਾਂ ਦੀ ਉਹਨਾਂ ਨੇ ਅਫਸੋਸ ਜਤਾਇਆ ਕਿ ਉਹਨਾਂ ਨੂੰ ਪੂਰੇ ਥਾਵਾਂ ਤੇ ਉੱਤੇ ਦਰਸ਼ਨ ਜਿਹੜੇ ਆ ਉਹ ਨਹੀਂ ਕਰਨ ਦਿੱਤੇ ਗਏ ਤੇ 4 ਦਿਨ ਪਹਿਲਾਂ ਪਾਕਿਸਤਾਨ ਸਥਿਤ ਸ੍ਰੀ ਕਟਾਸ ਰਾਜ ਦੇ ਦਰਸ਼ਨਾਂ ਦੇ ਲਈ ਹਿੰਦੂ ਤੀਰਥ ਯਾਤਰੀ ਜਿਹੜੇ ਸੀ ਉਹਨਾਂ ਦੇ ਜਥੇ ਨੂੰ ਪਾਕਿਸਤਾਨ ਸਰਕਾਰ ਨੇ ਨਿਰਧਾਰਿਤ ਤਰੀਕ ਤੋਂ 2 ਦਿਨ ਪਹਿਲਾਂ ਭਾਰਤ ਭੇਜ ਦਿੱਤਾ ਤੇ ਇਨ੍ਹਾਂ ਸ਼ਰਧਾਲੂਆਂ ਦੇ ਕੋਲ 28 ਫਰਵਰੀ ਤੱਕ ਦਾ ਕਹਿੰਦੇ ਵੀਜ਼ਾ ਸੀ ਪਰ ਸੁਰੱਖਿਆ ਕਾਰਨ ਦਾ ਹਵਾਲਾ ਦਿੰਦਿਆਂ ਪਾਕਿਸਤਾਨ ਨੇ ਇਨ੍ਹਾਂ ਨੂੰ ਕਹਿੰਦੇ ਜ਼ਬਰਦਸਤੀ ਵਿਦਾ ਕੀਤਾ ਤੇ ਐਤਵਾਰ ਨੂੰ ਅਟਾਰੀ ਸਰਹੱਦ ਦੇ ਰਸਤੇ ਭਾਰਤ ਪੁੱਜੇ ਸ਼ਰਧਾਲੂਆਂ ਨੇ ਪਾਕਿਸਤਾਨ ਸਰਕਾਰ ਤੇ ਪੁਲਿਸ ਦੀ ਇਸ ਕਾਰਵਾਈ ਨੂੰ ਇੱਕ ਤਾਂ ਤਿੱਖੇ ਸ਼ਬਦਾਂ ਚ ਵਿਰੋਧ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਈ ਇਤਿਹਾਸਕ ਸਥਾਨਾਂ ਤੇ ਉਹਨਾਂ ਨੇ ਜਾਣਾ ਸੀਗਾ ਪਰ ਪੁਲਿਸ ਦੀ ਸਖ਼ਤੀ ਕਾਰਨ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਰਹਿਣਾ ਪਿਆ। ਸੋ ਇਹ ਉਹਨਾਂ ਨੇ ਆਪਣਾ ਜਿਹੜਾ ਗੁੱਸਾ ਜੀ ਉਹ ਪ੍ਰਗਟ ਕੀਤਾ ਤੇ ਪਾਕਿਸਤਾਨ ਦੀ ਹੀ ਇੱਕ ਖ਼ਬਰ ਹੈ ਜੀ ਕਿ ਪਾਕਿਸਤਾਨ ਏਅਰਲਾਈਨਸ ਦਾ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਕਿ 7 ਮੁਸਾਫਰ ਜਿਹੜੇ ਆ ਜੀ ਉਹ ਖੜੇ ਹੋ ਕੇ ਜਹਾਜ਼ ਦੇ ਵਿੱਚ ਕਰਾਚੀ ਤੋਂ ਮਦੀਨੇ ਪਹੁੰਚੇ ਆ। ਸੋ ਪਾਕਿਸਤਾਨ ਦੀ ਮੁੱਖ ਹਵਾਈ ਕੰਪਨੀ PIA ਨੇ ਹਵਾਬਾਜ਼ੀ ਖੇਤਰ ਚ ਇੱਕ ਕਹਿੰਦੇ ਨਵੇਕਲਾ ਹੀ ਕਾਰਨਾਮਾ ਕਰ ਦਿੱਤਾ। ਪਿਛਲੇ ਮਹੀਨੇ ਉਸਦੀ ਸਾਊਦੀ ਅਰਬ ਦੇ ਮਦੀਨਾ ਸ਼ਹਿਰ ਲਈ ਗਈ ਉਡਾਣ ਚ 7 ਮੁਸਾਫਰਾਂ ਨੂੰ ਸੀਟਾਂ ਵਿਚਕਾਰਲੇ ਲਾਂਘੇ ਚ ਖੜੇ ਹੋ ਕੇ ਮਦੀਨਾ ਤੱਕ ਜਾਣਾ ਪਿਆ। ਸੁਰੱਖਿਆ ਨਿਯਮਾਂ ਦੀ ਵੱਡੀ ਉਲੰਘਣਾ ਹੋਣ ਕਰਕੇ ਹੁਣ ਇਸ ਦੀ ਵੱਡੇ ਪੱਧਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਪਾਕਿਸਤਾਨ ਦੀ ਘਾਟੇ ਚ ਜਾ ਰਹੀ ਕੌਮੀ ਹਵਾਈ ਕੰਪਨੀ ਤੇ ਭਾਰੀ ਵੀ ਪੈ ਸਕਦੀ ਹੈ। ਕਿਹਾ ਜਾ ਰਿਹਾ ਜੀ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੇ ਜਹਾਜ਼ ਬੋਇੰਗ 777 ਦੀ ਉਡਾਣ ਜਿਹੜੀ ਸੀ ਜੀ PK-743 ਜੋ ਕਿ 20 ਜਨਵਰੀ ਨੂੰ ਕਰਾਚੀ ਤੋਂ ਸਾਊਦੀ ਅਰਬ ਦੇ ਮਦੀਨਾ ਸ਼ਹਿਰ ਚ ਗਈ ਸੀ ਉਹਦੇ ਵਿਚ 7 ਮੁਸਾਫਰਾਂ ਨੂੰ 3 ਘੰਟੇ ਦੀ ਉਡਾਣ ਚ ਮਜਬੂਰਨ ਖੜੇ ਹੋ ਕੇ ਜਾਣਾ ਪਿਆ ਜੀ ਕਿਉਂਕਿ PIA ਨੇ ਸਮਰੱਥਾ ਤੋਂ ਜ਼ਿਆਦਾ ਮੁਸਾਫਰਾਂ ਦੀ ਬੁਕਿੰਗ ਕਰ ਲਈ ਸੀ ਤੇ ਇਸ ਬਾਰੇ ਕਹਿੰਦੇ ਡੌਨ ਅਖਬਾਰ ਨੇ ਜਾਣਕਾਰੀ ਦਿੱਤੀ ਹੈ ਤੇ ਅਖਬਾਰ ਨੇ ਇਹ ਵੀ ਦੱਸਿਆ ਕਿ PIA ਮੈਨੇਜਮੈਂਟ ਨੇ ਇਸ ਨੂੰ ਹਲਕੇ ਚ ਲਿਆ ਤੇ ਦੋਸ਼ੀ ਮੁਲਾਜ਼ਮਾਂ ਖਿਲਾਫ ਵੀ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਕੀਤੀ ਤੇ ਇਸ ਮਾਮਲੇ ਦੀ ਕਹਿੰਦੇ ਜੀ ਜਾਂਚ ਕੀਤੀ ਜਾ ਰਹੀ ਹੈ ਤੇ ਗਿਲਾਨੀ ਜਿਹੜੇ ਆ ਜੀ ਉਹਨਾਂ ਨੇ BBC ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਮਲੇ ਦੀ ਅੰਦਰੂਨੀ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਦੋਸ਼ੀਆਂ ਖਿਲਾਫ਼ ਕੰਪਨੀ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਜਿਹੜੀ ਹੈ ਜੀ ਉਹ ਵੀ ਕੀਤੀ ਜਾਵੇਗੀ। ਸੋ ਇਹ ਵੀ ਬੜੀ ਹੈਰਾਨੀਜਨਕ ਖ਼ਬਰ ਹੈ ਕਿ ਜਦੋਂ ਅਸੀਂ ਲਾਪਰਵਾਹੀ ਦੀ ਗੱਲ ਕਰਦੇ ਹਾਂ ਤੇ ਭਾਰਤ ਜਾਂ ਪਾਕਿਸਤਾਨ ਵਰਗੇ ਦੇਸ਼ਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਲਾਪਰਵਾਹੀਆਂ ਹੋ ਜਾਂਦੀਆਂ ਪਰ ਜਹਾਜ਼ ਦੇ ਵਿੱਚ 7 ਮੁਸਾਫ਼ਰ ਖੜੇ ਕਰਕੇ ਲਿਜਾਣੇ ਜਿਹੜੇ ਆ ਜੀ ਇਹ ਮੂਰਖਤਾ ਦੀ ਮਿਸਾਲ ਵੀ ਹੈ ਲਾਪਰਵਾਹੀ ਦੇ ਨਾਲ ਨਾਲ। ਸੋ ਅਗਲੀ ਖ਼ਬਰ ਵੱਲ ਚਲੀਏ ਤਾਂ ਜੀ ਅਬੋਹਰ ਦੇ ਨੇੜੇ ਇੱਕ ਕਾਫ਼ੀ ਦੁਖਦਾਈ ਹਾਦਸਾ ਵਾਪਰਿਆ। ਬਰਾਤ ਦੀ ਕਾਰ ਜਿਹੜੀ ਹੈ ਜੀ ਉਹ ਹਾਦਸਾ ਗ੍ਰਸਤ ਹੋਈ ਹੈ ਜਿਹਦੇ ਵਿੱਚ 3 ਮੌਤਾਂ ਜਿਹੜੀਆਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਕਿਸੇ ਪ੍ਰਾਈਵੇਟ ਬੱਸ ਦੇ ਨਾਲ ਵਿਆਹ 'ਚ ਜਾ ਰਹੇ ਪਰਿਵਾਰ ਦੀ ਜਿਹੜੀ ਕਾਰ ਹੈ ਇਹ ਟਕਰਾਈ ਹੈ ਤੇ ਹਾਦਸੇ ਦੇ ਵਿੱਚ 3 ਮੌਤਾਂ ਜਿਹੜੀਆਂ ਜੀ ਉਹ ਹੋਈਆਂ ਦੱਸੀਆਂ ਗਈਆਂ ਤੇ 5 ਲੋਕ ਜਿਹੜੇ ਆ ਜੀ ਉਹ ਜ਼ਖਮੀ ਹੋਏ ਆ। ਇੱਕ ਜੋੜਾ ਜਿਹੜਾ ਜੀ ਉਹ ਇਹ ਮੌਤ ਦਾ ਸ਼ਿਕਾਰ ਹੋਇਆ ਤੇ ਇੱਕ ਔਰਤ ਦੀ ਮੌਤ ਹੋਈ ਹੈ ਤੇ ਅਬੋਹਰ ਤਹਿਸੀਲ ਦੇ ਪਿੰਡ ਦੇ ਨੇੜੇ ਇਹ ਵਾਪਰਿਆ ਜੀ ਸੜਕ ਹਾਦਸਾ। ਰਾਜਸਥਾਨ ਚ ਰਾਏ ਸਿੰਘ ਨਗਰ ਅਨੂਪਗੜ੍ਹ ਮਾਰਗ ਤੇ ਰਾਏ ਸਿੰਘ ਨਗਰ ਤੋਂ 3 ਕਿਲੋਮੀਟਰ ਦੂਰ ਚੌਧਰੀ ਹੋਟਲ ਦੇ ਨੇੜੇ ਜੀ ਇਹ ਵਾਪਰਿਆ। ਤੇ ਰਾਏ ਸਿੰਘ ਨਗਰ ਪੁਲਿਸ ਨੇ ਦੱਸਿਆ ਕਿ ਚੰਡੀਗੜ੍ਹ ਰਾਏ ਸਿੰਘ ਨਗਰ ਵਿਚਾਲੇ ਚੱਲਣ ਵਾਲੀ ਇਹ ਬੱਸ ਜਿਹੜੀ ਸਵੇਰੇ ਰਾਏ ਸਿੰਘ ਨਗਰ ਚ ਸਵਾਰੀਆਂ ਉਤਾਰਨ ਮਗਰੋਂ ਚਾਲਕ ਉਸ ਨੂੰ ਅਨੂਪਗੜ੍ਹ ਮਾਰਗ ਤੋਂ ਇੱਕ ਪੈਟਰੋਲ ਪੰਪ ਤੇ ਖੜਾ ਕਰਨ ਲਿਜਾ ਰਿਹਾ ਸੀ। ਚਾਲਕ ਨੇ ਜਿਵੇਂ ਹੀ ਬੱਸ ਨੂੰ ਪੰਪ ਵੱਲ ਮੋੜਿਆ ਸਾਹਮਣੇ ਤੋਂ ਆ ਰਹੀ ਬਰਾਤੀਆਂ ਦੇ ਵਾਹਨਾਂ ਚ ਸ਼ਾਮਲ ਇੱਕ ਕਾਰ ਜਿਹੜੀ ਹੈ ਜੀ ਉਹ ਬੱਸ ਦੇ ਵਿੱਚ ਟਕਰਾ ਗਈ। ਸੋ ਸੜਕ ਹਾਦਸੇ ਜਿਹੜੇ ਆ ਹਰ ਰੋਜ਼ ਹੀ ਕਿੰਨੀਆਂ ਜਾਨਾਂ ਲੈਂਦੇ ਆ। ਸੜਕੀ ਅੱਤਵਾਦ ਦੀ ਗੱਲ ਅਸੀਂ ਪਿਛਲੇ ਹਫਤੇ ਵੀ ਕੀਤੀ ਸੀਗੀ। ਸੋ ਪੂਰੇ ਪਿੰਡ ਚ ਕਹਿੰਦੇ ਸੋਗ ਦੀ ਲਹਿਰ ਇਹਦੇ ਨਾਲ ਫੈਲ ਗਈ ਆ। ਸੋ ਅਬੋਹਰ ਤੋਂ ਇਹ ਪਰਿਵਾਰ ਜਿਹੜਾ ਸੀ ਗਿਆ ਸੀਗਾ ਤੇ ਇਹਨਾਂ ਦੀ ਜਿਹੜੀ ਟੱਕਰ ਹੈ ਜੀ ਉਹ ਰਾਜਸਥਾਨ ਚ ਰਾਜ ਸਿੰਘ ਨਗਰ ਨੂੰ ਉਪਗੜ ਮਾਰਗ ਦੇ ਉੱਤੇ ਹੋਈ ਹੈ। ਤੇ ਇੱਕ ਹੋਰ ਹਾਦਸੇ ਦੇ ਵਿੱਚ ਪਤੀ ਪਤਨੀ ਦੀ ਮੌਤ ਹੋਈ ਹੈ ਤੇ 3 ਜ਼ਖਮੀ ਹੋਏ ਆ। ਇਹ ਮੁਕਤਸਰ ਸਾਹਿਬ ਦੇ ਨੇੜੇ ਹਾਦਸਾ ਜਿਹੜਾ ਜੀ ਵਾਪਰਿਆ ਪਿੰਡ ਚੱਕ ਦੂਹੇ ਵਾਲਾ ਦੇ ਨੇੜੇ। ਸੋ ਇੱਥੇ ਵੀ ਇੱਕ ਕਾਰ ਜਿਹੜੀ ਹੈ ਜੀ ਉਹ ਹਾਦਸਾ ਗ੍ਰਸਤ ਹੋਈ ਆ ਤੇ ਆਲਟੋ ਕਾਰ ਜਿਹੜੀ ਗੱਡੀ ਸੀ ਉਹ ਚਲਾ ਰਹੇ ਸੀ ਜਿਹਦੇ ਵਿੱਚ ਸਾਰੇ ਜਣੇ ਜਿਹੜੇ 5 ਜਣੇ ਸਫ਼ਰ ਕਰ ਰਹੇ ਸਨ ਤੇ ਜਿਨ੍ਹਾਂ ਦੇ ਵਿੱਚੋਂ 2 ਦੀ ਮੌਤ ਹੋ ਗਈ ਤੇ 3 ਜਿਹੜੇ ਆ ਜੀ ਉਹ ਜ਼ਖਮੀ ਹੋਏ ਆ। ਅਗਲੀ ਖਬਰ ਵੱਲ ਚਲੀਏ ਤਾਂ ਦੋਸਤੋ ਕੁਛ ਇਹੋ ਜਿਹੇ ਜਿਹੜੇ ਹਾਦਸੇ ਆ ਜੀ ਉਹ ਵੀ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਵਿੱਚ ਰਿਸ਼ਤੇ ਜਿਹੜੇ ਆ ਜੀ ਉਹ ਤਾਰ ਤਾਰ ਹੁੰਦੇ ਆ। ਸੋ ਕੱਲ ਦੇ ਅਖਬਾਰ ਦੇ ਵਿੱਚ ਵੀ ਇੱਕ ਜਿਹੜੀ ਖਬਰ ਸੀਗੀ ਉਹ ਵੀ ਦਿਲ ਦਹਿਲਾ ਦੇਣ ਵਾਲੀ ਸੀਗੀ ਕਿ ਇੱਕ ਪਰਿਵਾਰ ਦੇ ਵਿੱਚ 3 ਜੀਆਂ ਦੀ ਜਿਹੜੀ ਹੱਤਿਆ ਹੋਈ ਸੀਗੀ ਜਲੰਧਰ ਦੇ ਇੱਕ ਇਲਾਕੇ ਦੀ ਖਬਰ ਸੀਗੀ ਤੇ ਉਹ ਪੁੱਤਰ ਵੱਲੋਂ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੁਪਾਰੀ ਦੇ ਕੇ ਮਰਵਾਉਣ ਦਾ ਜਿਹੜਾ ਇਹੋ ਜਿਹਾ ਘਟੀਆ ਕਾਰਨਾਮਾ ਕੀਤਾ ਗਿਆ ਸੀਗਾ। ਤੇ ਇੱਕ ਹੋਰ ਜਿਹੜੀ ਅੱਜ ਖਬਰ ਆ ਰਹੀ ਹੈ ਜੀ ਉਹ ਹੈਗੀ ਪੁੱਤ ਦੇ ਨਜਾਇਜ਼ ਸੰਬੰਧਾਂ ਤੋਂ ਦੁਖੀ ਮਾਂ ਨੇ ਖੁਦ ਨੂੰ ਅੱਗ ਲਾਈ ਤੇ ਉਹਨਾਂ ਦੇ ਨਾਲ ਮੌਤ ਜਿਹੜੀ ਆ ਉਹ ਹੋ ਗਈ ਆ। ਤੇ ਇਹ ਜਿਹੜੀ ਖਬਰ ਹੈ ਜੀ ਇਹ ਅੰਮ੍ਰਿਤਸਰ ਤੋਂ ਆ ਤੇ ਜਿੱਥੇ ਗੇਟ ਹਕੀਮਾ ਦੇ ਇਲਾਕੇ ਦੇ ਵਿੱਚ ਰਹਿਣ ਵਾਲੀ ਰੀਟਾ ਨੇ ਪੁੱਤਰ ਦੇ ਹੋਰ ਔਰਤ ਨਾਲ ਜਾਇਜ਼ ਸੰਬੰਧਾਂ ਦੇ ਕਾਰਨ ਸ਼ੁੱਕਰਵਾਰ ਨੂੰ ਖੁਦ ਨੂੰ ਅੱਗ ਲਗਾ ਲਈ ਤੇ ਬੁਰੀ ਤਰ੍ਹਾਂ ਝੁਲਸੀ ਹਾਲਤ ਦੇ ਵਿੱਚ ਉਹਨਾਂ ਨੂੰ ਸ੍ਰੀ ਰਾਮਦਾਸ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਜਿੱਥੇ ਪੀੜਤਾ ਨੇ ਦੇਰ ਰਾਤ ਦਮ ਤੋੜ ਦਿੱਤਾ। ਸੋ ਕਹਿੰਦੇ ਜੀ ਤਲਾਕਸ਼ੁਦਾ ਔਰਤ ਨੇ ਪਿਆਰ ਦੇ ਜਾਲ ਚ ਫਸਾ ਰੱਖਿਆ ਸੀ 20 ਸਾਲ ਦਾ ਗੁਆਂਢੀ। ਸੋ ਉਸ ਦੁੱਖ ਤੋਂ ਮਾਂ ਜਿਹੜੀ ਸੀ ਉਹ ਪਰੇਸ਼ਾਨ ਸੀ। ਸੋ ਰਿਸ਼ਤੇ ਜਿਹੜੇ ਜੀ ਉਹ ਕਿਸ ਤਰ੍ਹਾਂ ਤਾਰ ਤਾਰ ਹੋ ਰਹੇ ਆ, ਰਿਸ਼ਤਿਆਂ ਦੇ ਵਿੱਚ ਗਿਰਾਵਟ ਕਿਸ ਢੰਗ ਦੇ ਨਾਲ ਆ ਰਹੀ ਆ, ਕਿਰਦਾਰਾਂ ਦੇ ਵਿੱਚ ਗਿਰਾਵਟ ਜਿਹੜੀ ਹੈ ਜੀ ਉਹ ਕਿਸ ਢੰਗ ਦੇ ਨਾਲ ਆ ਰਹੀ ਆ। ਸੋ ਕੱਲ ਜਿਹੜਾ ਇੱਕ ਦਰਦਨਾਕ ਹਾਦਸਾ ਵਾਪਰਿਆ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਆ ਤੇ ਦੂਸਰੇ ਦਾ ਪੂਰਾ ਪੂਰਾ ਪਰਿਵਾਰ ਜਿਹੜਾ ਜੀ ਉਹ ਬਰਬਾਦ ਕਰਨ ਵਾਲਾ ਜਿਹੜਾ ਇੱਕ ਇਨਸਾਨ ਆ ਉਹ ਇਹ ਕਿਉਂ ਨਹੀਂ ਸੋਚਦਾ ਕਿ ਸਿਰਫ ਉਸ ਇੱਕ ਇਨਸਾਨ ਦੇ ਕਾਰਨ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਜ਼ਿੰਦਗੀਆਂ ਆ ਉਹ ਮੌਤ ਦੇ ਮੂੰਹ ਚ ਚਲੀਆਂ ਜਾਂਦੀਆਂ ਤੇ ਨਾਲ ਹੀ ਨਾਲ ਜਾਂ ਫਿਰ ਜਿਹੜੇ ਪਰਿਵਾਰਾਂ ਦੇ ਪਰਿਵਾਰ ਆ ਉਹ ਬਰਬਾਦ ਹੋ ਜਾਂਦੇ ਆ। ਸੋ ਇਹਦੇ ਉੱਤੇ ਚਿੰਤਾ ਕਰਨ ਦੀ ਜ਼ਰੂਰ ਬਣਦੀ ਆ ਕਿ ਅਸੀਂ ਕਿੱਧਰ ਵੱਲ ਜਾ ਰਹੇ ਹਾਂ, ਸਾਡੇ ਅੰਦਰ ਜਿਹੜਾ ਨਿਘਾਰ ਆ ਇਹ ਕਿਉਂ ਆ ਰਿਹਾ ਆ। ਸੋ ਇਹ ਬਾਬਤ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਅੱਜ ਗੱਲਬਾਤ ਵੀ ਕਰਨੀ ਆ ਤੇ ਕੋਸ਼ਿਸ਼ ਕਰਾਂਗੇ ਕਿ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਦਿਓ ਸਾਨੂੰ ਤਾਂ ਕਿ ਆਪਾਂ ਸਾਰੇ ਇਕੱਠੇ ਹੀ ਸਾਂਝ ਪਾ ਸਕੀਏ ਵਿਚਾਰਾਂ ਦੀ ਤੇ ਕੀ ਹੱਲ ਜਿਹੜਾ ਇਹਦਾ ਹੋ ਸਕਦਾ ਜਾਂ ਫਿਰ ਇਹ ਗਿਰਾਵਟ ਜਿਹੜੀ ਆ ਇਹਦੇ ਕਾਰਨ ਕੀ ਆ, ਤੁਸੀਂ ਕੀ ਸਮਝਦੇ ਹੋ ਇਸਦੇ ਕਾਰਨ ਕੀ ਨੇ। ਸੋ ਇਹਦੇ ਬਾਬਤ ਆਪਾਂ ਜ਼ਰੂਰ ਤੁਹਾਡੇ ਨਾਲ ਅੱਜ ਗੱਲਬਾਤ ਜਿਹੜੀ ਆ ਉਹ ਕਰਨੀ ਚਾਹਵਾਂਗੇ ਜੀ। ਤੇ ਖਬਰਾਂ ਜਿਹੜੀਆਂ ਸੀ ਉਹ ਬਹੁਤ ਜ਼ਿਆਦਾ ਆਪਾਂ ਅੱਜ ਨਹੀਂ ਲਵਾਂਗੇ। ਗਰਮੀ ਵੱਲ ਮੇਰਾ ਧਿਆਨ ਇਸ ਕਰਕੇ ਚਲੇ ਗਿਆ ਕਿਉਂਕਿ ਜਦੋਂ ਭਾਰਤ ਦੀ ਗੱਲ ਕਰਦੇ ਹਾਂ ਤੇ ਕਹਿੰਦੇ ਜੀ ਮੈਦਾਨੀ ਇਲਾਕਿਆਂ ਦੇ ਵਿੱਚ ਅਜੇ ਵੀ ਕਹਿੰਦੇ ਜਿਹੜੀ ਗਰਮੀ ਆ ਨਾ ਉਹ ਚੱਲ ਰਹੀ ਆ ਤੇ ਗਰਮੀ ਦੀ ਮਾਰ ਜਿਹੜੀ ਆ ਉਹ ਵੀ ਵਧਣ ਲੱਗ ਪਈ ਆ ਤੇ ਇਸ ਕਰਕੇ ਕਹਿੰਦੇ ਕਿ ਤੁਸੀਂ ਜੀ ਆਪਣਾ ਜੋ ਚਾਹ ਆ ਜੀ ਉਹ ਮੌਸਮ ਤੋਂ ਜ਼ਰੂਰ ਰੱਖੋ। ਦੇਖੋ ਜੀ ਠੰਡ ਦੇ ਵਿੱਚ ਬੜਾ ਅਜੀਬ ਲੱਗਦਾ ਕਿ ਗਰਮੀ ਦੀ ਖਬਰ ਜਿਹੜੀ ਆ ਜੀ ਉਹ ਲਗਾਈ ਗਈ ਆ ਤੇ ਇਸੇ ਕਰਕੇ ਮੇਰਾ ਜਿਹੜਾ ਧਿਆਨ ਆ ਉਹ ਬਹੁਤ ਹੈਰਾਨੀਜਨਕ ਧਿਆਨ ਸੀਗਾ ਕਿ ਖਬਰ ਜਿਹੜੀ ਆ ਜੀ ਉਹ ਮੈਦਾਨੀ ਇਲਾਕਿਆਂ ਦੇ ਵਿੱਚ ਗਰਮੀ ਦੀ ਦੱਸੀ ਗਈ ਆ ਕਿਉਂਕਿ ਠੰਡ ਦਾ ਜਿਹੜਾ ਮੌਸਮ ਆ ਉਹ ਭਾਰਤ ਦੇ ਵਿੱਚ ਚੱਲ ਰਿਹਾ ਜਦਕਿ ਗਰਮੀ ਜਿਹੜੀ ਆ ਉਹ ਆਸਟ੍ਰੇਲੀਆ ਦੇ ਵਿੱਚ ਅਸੀਂ ਮਾਣ ਰਹੇ ਹਾਂ ਪਰ ਇਕਦਮ ਗਰਮੀ ਦੀ ਖਬਰ ਉਹਨੇ ਮੈਨੂੰ ਵੀ ਚੁਕਾ ਦਿੱਤਾ। ਸੋ ਦੋਸਤੋ ਖਬਰਾਂ ਆਪਾਂ ਇੱਥੇ ਹੀ ਮੈਨੂੰ ਲੱਗਦਾ ਕਿ ਬੰਦ ਕਰਦੇ ਹਾਂ ਖਬਰਾਂ ਦੇ ਸਿਲਸਿਲੇ ਨੂੰ ਹੁਣ ਤੇ ਪ੍ਰੋਗਰਾਮ ਨੂੰ ਅਗਲੇ ਮੋੜ ਵੱਲ ਲੈ ਕੇ ਚੱਲਦੇ ਹਾਂ। ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਆ ਜੀ ਉਹ ਹਾਜ਼ਰੀ ਲਗਵਾ ਰਹੇ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਕੋਮਲ ਜੋਸ਼ੀ ਸਾਡੇ ਨਾਲ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ, ਕਹਿੰਦੇ ਗੁੱਡ ਮਾਰਨਿੰਗ ਅਮਰਦੀਪ ਜੀ ਪਰਥ ਤੋਂ, ਮੈਂ ਕੋਮਲ ਜੋਸ਼ੀ। ਵੈਰੀ ਗੁੱਡ ਮਾਰਨਿੰਗ ਤੁਹਾਨੂੰ ਕਮਲ ਜੀ ਸਾਡੇ ਵੱਲੋਂ ਕੋਮਲ ਜੀ। ਤੇ ਕਹਿੰਦੇ ਬਾਕੀ ਸਭ ਵਧੀਆ ਇੱਕ ਸੌਂਗ ਭੇਜ ਰਿਹਾ ਜੀ, ਪਲੀਜ਼ ਕਰ ਦਿਓ ਕਿ ਦਿਨ ਬਣਾ ਦੋ ਵੋਟਾਂ ਤੋਂ ਬਾਅਦ ਰਿਜ਼ਲਟ ਤੱਕ ਦੀ ਪੋਲੀਟੀਸ਼ੀਅਨ ਦੀ ਹਾਲਾਤ ਬਿਆਨ ਕਰਦਾ, ਬਹੁਤ ਹੀ ਨਾਈਸ ਸੌਂਗ ਆ, ਧੰਨਵਾਦ। ਸੌਂਗ ਤੁਸੀਂ ਕਿੱਥੇ ਭੇਜਿਆ ਜੀ? ਤੁਸੀਂ ਜ਼ਰੂਰ ਸੌਂਗ ਦਾ ਜਾਂ ਤਾਂ ਲਿੰਕ ਭੇਜ ਦਿਓ ਤੇ ਆਪਾਂ ਜ਼ਰੂਰ ਉਹ ਸੌਂਗ ਜਿਹੜਾ ਜੀ ਉਹ ਪਲੇ ਕਰ ਦਿੰਨੇ ਆ। ਤੇ ਕੋਮਲ ਜੀ ਤੁਸੀਂ ਮੈਨੂੰ ਲੱਗਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਪਹਿਲੀ ਵਾਰ ਹੀ ਸਾਂਝ ਪਾਈ ਆ, ਤੇ ਆਪਾਂ ਉਮੀਦ ਰੱਖਾਂਗੇ ਕਿ ਤੁਸੀਂ ਆਉਣ ਵਾਲੇ ਪ੍ਰੋਗਰਾਮ ਵਿੱਚ ਵੀ ਜ਼ਰੂਰ ਹਿੱਸਾ ਲੈਂਦੇ ਰਹੋ, ਸ਼ਾਮਲ ਹੁੰਦੇ ਰਹੋ। ਕੱਲ ਵੀ ਪ੍ਰੋਗਰਾਮ ਆਪਾਂ ਲੈ ਕੇ ਆਉਣਾ ਲਹਿਰਾਂ ਤੇ, ਤੁਸੀਂ ਜ਼ਰੂਰ ਸ਼ਾਮਲ ਹੋਇਓ ਤੇ ਅੱਜ ਦੇ ਪ੍ਰੋਗਰਾਮ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਪ੍ਰੋਗਰਾਮ ਦੇ ਵਿੱਚ ਗੀਤ ਦੀ ਉਡੀਕ ਆਪਾਂ ਜ਼ਰੂਰ ਕਰਦੇ ਹਾਂ, ਜਿਹੜੇ ਗੀਤ ਨੂੰ ਤੁਸੀਂ ਸੁਣਨਾ ਚਾਹਿਆ ਤੇ ਆਪਾਂ ਉਹ ਗੀਤ ਤੁਹਾਨੂੰ ਸੁਣਾਵਾਂਗੇ ਜੇ ਤੁਸੀਂ ਸਾਨੂੰ ਲਿੰਕ ਭੇਜ ਦਿੰਦੇ ਹੋ। ਤੇ ਦੋਸਤੋ ਅੱਗੇ ਸਾਡੇ ਨਾਲ ਜ਼ਾਹਿਦ ਹੋਰੀ ਵੀ ਸ਼ਾਮਲ ਹੋ ਗਏ ਆ ਪ੍ਰੋਗਰਾਮ ਦੇ ਵਿੱਚ। ਤੇ ਕਹਿੰਦੇ ਅਸਲਾਮ ਅਲੈਕਮ ਜੀ, ਕਿੱਦਾਂ ਹਾਲ ਚਾਲ ਸਭ ਦਾ? ਤੇ ਯੋਰ ਨਾਈਸ ਸ਼ੋ ਐਂਡ ਨੂਰ ਜਹਾਂ ਦਾ ਸੌਂਗ ਕਹਿੰਦੇ ਕੋਈ ਵੀ ਪਲੇ ਕਰ ਦਿਓ। ਪਹਿਲਾਂ ਤਾਂ ਵਾਲਿਕਮ ਸਲਾਮ ਸਾਡੇ ਵੱਲੋਂ ਵੀ, ਤੇ ਤੁਸੀਂ ਅੱਜ ਦਾ ਪ੍ਰੋਗਰਾਮ ਵੀ ਪਸੰਦ ਕੀਤਾ ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਦੇ ਵਿੱਚ ਨੂਰ ਜਹਾਂ ਦਾ ਇੱਕ ਗੀਤ ਆਪਾਂ ਜ਼ਰੂਰ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੋਗਰਾਮ ਦੌਰਾਨ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਤੇ ਫਿਲਹਾਲ ਇੱਕ ਗੀਤ ਜਿਹੜਾ ਜੀ ਆਪਾਂ ਤੁਹਾਡੇ ਲਈ ਪ੍ਰੋਗਰਾਮ ਦੇ ਵਿੱਚ ਚਲਾਉਣਾ, ਸਾਡੇ ਮੈਲਬਨ ਦੇ ਟੈਲੈਂਟਡ ਕੁਛ ਨੌਜਵਾਨ ਜਿਹੜੇ ਬਹੁਤ ਅੱਛਾ ਲਿਖਦੇ ਵੀ ਨੇ ਤੇ ਬਹੁਤ ਅੱਛਾ ਗਾਉਂਦੇ ਵੀ ਨੇ, ਸੋ ਹਰਪ ਭੁੱਲਰ ਦੀ ਆਵਾਜ਼ ਦੇ ਵਿੱਚ ਬੱਬਲ ਟਹਿਣਾ, ਜਿਹੜੇ ਕਿ ਸਾਹਿਤ ਦੇ ਨਾਲ ਕਾਫੀ ਨੇੜੇ ਜੁੜੇ ਹੋਏ ਆ ਤੇ ਗੀਤਕਾਰੀ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰੇ ਗੀਤ ਹੁਣ ਤੱਕ ਉਹ ਆਸਟ੍ਰੇਲੀਆ ਵਾਈਡ ਝੋਲੀ ਪਾ ਚੁੱਕੇ ਆ ਜੀ ਬਹੁਤ ਸਾਰੇ ਗਾਇਕਾਂ ਦੀ। ਸੋ ਆਓ ਸੁਣਦੇ ਆ ਸਾਡੇ ਮੈਲਬਨ ਦੇ ਟੈਲੈਂਟਡ ਜਿਹੜੇ ਨੌਜਵਾਨ ਆ ਉਹਨਾਂ ਦਾ ਹੀ ਲਿਖਿਆ ਤੇ ਉਹਨਾਂ ਦੀਆਂ ਆਵਾਜ਼ਾਂ ਸੀ ਗਾਇਕ ਦੀ।
ਪੰਜੇ ਸੁੱਕ ਗਏ ਨੇ, ਛੇਵਾਂ ਠਾਠ ਨਾਲ ਵੈਰ ਆਏ, ਨਹੀਂ ਤਾਂ ਟੂਟਾ ਲਾ ਕੇ ਮੋਟਰ ਤੇ ਸੀ ਦੋਸ਼ ਨਸੀਬਾਂ ਸਿਰ ਮੜਨਾ, ਨਸ਼ਿਆਂ ਦੀ ਭੇਟ ਯਾਰ ਚੜਨ ਨਾਲ ਚੰਗਾ ਲੱਗਾ ਜਹਾਜ ਦੇ ਵਿੱਚ ਚੜਨਾ, ਨਸ਼ਿਆਂ ਦੀ ਭੇਟ ਯਾਰ ਚੜਨ ਨਾਲ ਚੰਗਾ ਲੱਗਾ ਜਹਾਜ ਦੇ ਵਿੱਚ ਚੜਨਾ। ਖਾਤਰ ਪਰ ਜੋ ਬਣੇ ਅੱਖੀਆਂ ਨਿਕਲਾਉਣੀ ਪੈਂਦੀ ਏ, ਮਿੱਟੀ ਵਤਨ ਦੀ ਪੈੜੀ ਲੱਗਦੀ ਫਿਰ ਜਦ ਪੈਲੀ ਵਾਉਣੀ ਪੈਂਦੀ ਏ, ਉੱਥੇ ਲੱਤਾਂ ਖਿੱਚਣ ਵਾਲਿਆਂ ਨੇ ਕੀ ਔਖੇ ਵੇਲੇ ਹੱਥ ਫੜਨਾ, ਸੜਨ ਨਾਲੋਂ ਚੰਗਾ ਲੱਗਾ ਜਹਾਜ ਦੇ ਵਿੱਚ ਚੜਨਾ, ਕਿਸੇ ਰੁੱਖ ਦੇ ਫਾਹੇ ਚੜਨ ਨਾਲੋਂ ਚੰਗਾ ਲੱਗਾ ਜਹਾਜ ਦੇ ਵਿੱਚ ਚੜਨਾ। ਨਸ਼ਾ ਸੋਨੇ ਦੀਆਂ ਜਿੰਦਾਂ ਗਾਲ ਰਿਹਾ, ਇੱਕ ਸਾਰ ਤੇ ਪੁੱਜ ਤੇ ਕਰਦਾ ਗੱਭਰੂ ਲੁੱਟ
ਬੱਚਾ ਦੇ ਡਰ ਤੋਂ ਬੱਚਾ ਔਖਾ ਸੁਣਾ ਹੈ ਛੱਡਣਾ ਖੰਜਰ ਦਿਨੋ ਕੀ ਯਾਰ ਚੜ੍ਹਨੀ ਨਾਲੋ ਚੰਗਾ ਲੱਗਾ ਜਹਾਜ ਦੇ ਵਿੱਚ ਚੜ੍ਹਨਾ ਹੋਰੀ ਦਿਨੋ ਕੀ ਯਾਰ ਚੜ੍ਹਨੀ ਨਾਲੋ ਚੰਗਾ ਲੱਗਾ ਜਹਾਜ ਦੇ ਵਿੱਚ ਚੜ੍ਹਨਾ ਕੈਂਸਰ ਵਾਲੀ ਟ੍ਰੇਨ ਤੋਂ ਡਰਦੇ ਸਾਨੂੰ ਪਿਆ ਜਹਾਜ ਦੇ ਵਿੱਚ ਚੜ੍ਹਨਾ ਪਰ ਕੈਂਸਰ ਵਾਲੀ ਟ੍ਰੇਨ ਤੋਂ ਡਰਦੇ ਪਿਆ ਜਹਾਜ ਦੇ ਵਿੱਚ ਚੜ੍ਹਨਾ ਸਾਨੂੰ ਪਿਆ ਜਹਾਜ ਦੇ ਵਿੱਚ ਚੜ੍ਹਨਾ ਸਾਨੂੰ ਪਿਆ ਜਹਾਜ ਦੇ ਵਿੱਚ ਚੜ੍ਹਨਾ ਸਾਨੂੰ ਪਿਆ ਜਹਾਜ ਦੇ ਵਿੱਚ ਚੜ੍ਹਨਾ
ਜੀ ਦੋਸਤੋ ਹਰਪ ਭੁੱਲਰ ਦੀ ਆਵਾਜ਼ ਦੇ ਵਿੱਚ ਤੁਸੀਂ ਬੱਬਲ ਟਹਿਣਾ ਦਾ ਲਿਖਿਆ ਹੋਇਆ ਗੀਤ ਸੁਣ ਰਹੇ ਸੀ। ਸੋ ਮੈਲਬਨ ਦੇ ਟੈਲੈਂਟਡ ਨੌਜਵਾਨ ਇਹਨਾਂ ਦੇ ਅੰਦਰ ਹੁਨਰ ਜੀ ਕੁੱਟ ਕੁੱਟ ਕੇ ਭਰਿਆ ਹੋਇਆ ਤੇ ਹਰਪ ਭੁੱਲਰ ਦੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਹੀ ਖੂਬਸੂਰਤ ਆਵਾਜ਼ ਪਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਹੈ ਤੇ ਗੀਤਕਾਰੀ ਦੇ ਖੇਤਰ ਦੇ ਵਿੱਚ ਬੱਬਲ ਟਹਿਣਾ ਜਿਹੜੇ ਜੀ ਉਹ ਕਾਫੀ ਦੇਰ ਤੋਂ ਕਲਮ ਅਜ਼ਮਾਈ ਜਿਹੜੀ ਆ ਉਹ ਕਰ ਰਹੇ ਆ ਤੇ ਇੱਕ ਵਾਰ ਫਿਰ ਵਧਾਈ ਦਿੰਦੇ ਹਾਂ ਜੀ ਇਸ ਗੀਤ ਦੇ ਲਈ ਉਹਨਾਂ ਨੂੰ ਬਹੁਤ ਬਹੁਤ। ਤੇ ਦੋਸਤੋ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਜਿਹੜਾ ਜੀ ਇੱਕ ਖਾਸ ਮੁਲਾਕਾਤ ਕਰਨ ਦਾ ਵੀ ਆ ਗਿਆ ਕਿਉਂਕਿ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਅਹਿਮ ਤੇ ਖਾਸ ਮੁਲਾਕਾਤ ਜਿਹੜੀ ਆ ਉਹ ਕਰਨ ਜਾ ਰਹੇ ਹਾਂ। ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਸ਼ਨੀਵਾਰ ਜਿਹੜਾ ਲੰਘ ਕੇ ਗਿਆ ਸ਼ਨੀਵਾਰ ਹੈ ਉਸ ਦਿਨ ਮੈਲਬਨ ਦੇ ਵਿੱਚ ਸਿੱਖ ਇੰਟਰਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ਦਾ ਜਿਹੜਾ ਆਯੋਜਨ ਸੀਗਾ ਉਹ ਕੀਤਾ ਗਿਆ ਸੀ ਮੈਲਬਨ ਦੇ ਵਿੱਚ ਤੇ ਇਸ ਫਿਲਮ ਫੈਸਟੀਵਲ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਸੀ ਸ਼ਾਰਟ ਫਿਲਮਸ ਸ਼ਾਮਲ ਕੀਤੀਆਂ ਗਈਆਂ ਸੀਗੀਆਂ ਜਿਨ੍ਹਾਂ ਦਾ ਵਿਸ਼ਾ ਸੀ ਫਾਈਟ ਅਗੇਂਸਟ ਡਰੱਗਸ। ਸੋ ਇਸ ਵਿਸ਼ੇ ਤੇ ਬਹੁਤ ਸਾਰੇ ਫਿਲਮ ਮੇਕਰਸ ਨੇ ਜਿਹੜੀਆਂ ਆਪਣੀਆਂ ਫਿਲਮਾਂ ਸੀ ਉਹ ਇਹਦੇ ਵਿੱਚ ਸ਼ਾਮਲ ਕੀਤੀਆਂ ਸੀਗੀਆਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਫਿਲਮਾਂ ਜਿਹੜੀਆਂ ਸੀ ਉਹ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦੀ ਜਿਹੜੀ ਪਰਖ ਹੋਈ ਤੇ ਪਰਖ ਕਰਨ ਦੇ ਲਈ ਜਿਹੜੇ ਜੱਜਸ ਸੀਗੇ ਜੀ ਉਹ ਵੀ ਇੰਡਸਟਰੀ ਤੋਂ ਜਿਹੜੇ ਪ੍ਰਬੰਧਕਾਂ ਨੇ ਬੁਲਾਏ ਸੀਗੇ। ਸੋ ਜਿਨ੍ਹਾਂ ਦੇ ਵਿੱਚ ਰਾਣਾ ਰਣਬੀਰ ਜਿਹੜੇ ਕਿ ਖੁਦ ਆਪ ਇੱਕ ਪ੍ਰਸਿੱਧ ਅਦਾਕਾਰ ਨੇ ਇੱਕ ਕਾਮੇਡੀਅਨ ਨੇ ਇੱਕ ਕਵੀ ਨੇ ਤੇ ਬਹੁਤ ਹੀ ਵਧੀਆ ਚਿੰਤਕ ਵੀ ਨੇ। ਸੋ ਉਹਨਾਂ ਤੋਂ ਇਲਾਵਾ ਨਵਤੇਜ ਸੰਧੂ ਜਿਹੜੇ ਅੱਜ ਕੱਲ ਮੈਲਬਨ ਦੇ ਦੌਰੇ ਤੇ ਨੇ ਤੇ ਉਹਨਾਂ ਦੀ ਆਪਣੀ ਇੱਕ ਸ਼ਾਰਟ ਮੂਵੀ ਜਿਹੜੀ ਆ ਉਹ ਉਹਨਾਂ ਦੀ ਸਕਰੀਨਿੰਗ ਦੇ ਸਿਲਸਿਲੇ ਦੇ ਵਿੱਚ ਮੈਲਬਨ ਦੇ ਵਿੱਚ ਪਹੁੰਚੇ ਹੋਏ ਆ ਗੁਆਚੀ ਪੱਗ। ਸੋ ਨਵਤੇਜ ਸੰਧੂ ਤੇ ਨਾਲ ਹੀ ਨਾਲ ਨਵਜੀਤ ਬੁੱਟਰ ਉਹ ਵੀ ਵੀਡੀਓ ਡਾਇਰੈਕਟਰ ਨੇ ਗੀਤਾਂ ਦੇ ਵਿੱਚ ਬਹੁਤ ਸੋਹਣੀਆਂ ਵੀਡੀਓ ਕੋਰੀਓਗ੍ਰਾਫ ਕਰਦੇ ਨੇ ਉਹ ਤੇ ਇਹ ਸਾਰੇ ਜੱਜਸ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਆ ਕੁਛ ਖਾਸ ਜਿਹੜੀਆਂ ਫਿਲਮਾਂ ਸੀ ਜੀ ਉਹਨਾਂ ਨੂੰ ਚੁਣਿਆ ਤੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਇਹ ਜਿਹੜੀਆਂ ਫਿਲਮਾਂ ਚੁਣੀਆਂ ਗਈਆਂ ਉਹਨਾਂ ਦੇ ਵਿੱਚੋਂ ਦੋ ਫਿਲਮਾਂ ਜੀ ਮੈਲਬਨ ਦੇ ਲੋਕਲ ਟੈਲੈਂਟਡ ਵੀਡੀਓ ਡਾਇਰੈਕਟਰਸ ਜਿਹੜੇ ਨੇ ਫਿਲਮ ਡਾਇਰੈਕਟਰਸ ਫਿਲਮ ਮੇਕਰਸ ਜਿਹੜੇ ਆ ਉਹਨਾਂ ਦੀ ਝੋਲੀ ਪਏ ਆ ਇਹ ਦੋਨੋਂ ਅਵਾਰਡ। ਸੋ ਪਹਿਲੇ ਨੰਬਰ ਤੇ ਨਿਥਾਵੇ ਕੋਥਾਓ ਫਿਲਮ ਬਣਾਉਣ ਵਾਲੇ ਨਿਰਦੇਸ਼ਕ ਗੁਰਪ੍ਰੀਤ ਸਿੰਘ ਵਜ਼ੀਰ ਜਿਹੜੇ ਆ ਜੀ ਉਹ ਆਪਣੀ ਫਿਲਮ ਦੇ ਲਈ ਵਧਾਈ ਦੇ ਪਾਤਰ ਬਣੇ ਨੇ। ਸੋ ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦੇ ਹਾਂ ਤੇ ਸਾਡੀ ਅੱਜ ਖੁਸ਼ਕਿਸਮਤੀ ਵੀ ਆ ਕਿ ਅੱਜ ਅਸੀਂ ਇਸ ਫਿਲਮ ਦੇ ਪ੍ਰੋਡਿਊਸਰ ਨਰਪਿੰਦਰ ਕੌਰ ਵਜ਼ੀਰ ਉਹਨਾਂ ਦੇ ਨਾਲ ਤੁਹਾਡੀ ਜਿਹੜੀ ਗੱਲਬਾਤ ਆ ਉਹ ਵੀ ਕਰਵਾਉਣ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਨਰਪਿੰਦਰ ਹੋਣਾ ਦਾ ਸਵਾਗਤ ਕਰਦੇ ਹਾਂ। ਨਰਪਿੰਦਰ ਬਹੁਤ ਬਹੁਤ ਸਵਾਗਤ ਤੁਹਾਡਾ ਤੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਥੈਂਕ ਯੂ ਭੈਣ ਜੀ, ਥੈਂਕ ਯੂ ਸੋ ਮਚ। ਐਂਡ ਮੇਰੇ ਵੱਲੋਂ ਸਾਰੇ ਹੀ ਸੁਣ ਰਹੇ ਸਰੋਤਿਆਂ ਨੂੰ ਹਰਮਨ ਰੇਡੀਓ ਤੇ ਜੋ ਵੀ ਅੱਜ ਸਾਡੇ ਨਾਲ ਕਨੈਕਟਿਡ ਨੇ, ਮੇਰੇ ਵੱਲੋਂ ਉਹਨਾਂ ਤੇ ਸਾਰੀ ਵਜ਼ੀਰ ਪ੍ਰੋਡਕਸ਼ਨਸ ਵੱਲੋਂ ਉਹਨਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਐਂਡ ਥੈਂਕ ਯੂ ਸੋ ਮੱਚ ਜੋ ਤੁਸੀਂ ਸਾਨੂੰ ਕੰਗ੍ਰੈਚੁਲੇਸ਼ਨ ਤੇ ਬਹੁਤ ਅੱਛਾ ਤੁਸੀਂ ਇੰਨਾ ਅੱਛਾ ਇੰਟਰੋਡਕਸ਼ਨ ਦਿੱਤਾ ਸਾਰੇ ਤੇ ਫਿਲਮ ਬਾਰੇ। ਐਂਡ ਤੇ ਅਸੀਂ ਕਹਾਂਗੇ ਕਿ ਮੇਰੇ ਵੱਲੋਂ ਐਂਡ ਸਾਰਿਆਂ ਵੱਲੋਂ ਜਿੰਨੇ ਵੀ ਲੋਕ ਸਿਸਫਾ ਦੇ ਨਾਲ ਜੁੜੇ, ਜੋ ਜਿਨ੍ਹਾਂ ਦੀਆਂ ਵੀ ਫਿਲਮਾਂ ਆਈਆਂ, ਦੇਰ ਇਜ਼ ਨੋ ਵਿਨਿੰਗ ਲੂਜ਼ਿੰਗ ਦੇ ਵਿੱਚ, ਜਿਹੜੀ ਵੀ ਪਾਰਟੀਸੀਪੇਸ਼ਨ ਸੀ ਬਹੁਤ ਸੋਹਣੀ ਸੀ, ਸਾਰੀਆਂ ਫਿਲਮਾਂ ਬਹੁਤ ਸੋਹਣੀਆਂ ਡਿਜ਼ਰਵਿੰਗ ਸੀ ਤੇ ਟੀਮ ਸਿਸਫਾ ਨੇ ਵੀ ਬਹੁਤ ਅੱਛਾ ਅਰੇਂਜਮੈਂਟ ਕੀਤਾ, ਤੋ ਸਾਰੇ ਹੀ ਵਧਾਈ ਦੇ ਪਾਤਰ ਨੇ
ਜੀ। ਸੋ ਬਿਲਕੁਲ ਤੁਹਾਡੀ ਟੀਮ ਵਜ਼ੀਰ ਪ੍ਰੋਡਕਸ਼ਨ ਤੇ ਦਿੱਲੀ ਰੌਕਸ ਪ੍ਰੋਡਕਸ਼ਨ ਵੱਲੋਂ ਮੈਨੂੰ ਲੱਗਦਾ ਕਿ ਦੋ ਫਿਲਮਾਂ ਜਿਹੜੀਆਂ ਸੀ ਉਹ ਇਸ ਫਿਲਮ ਮੇਲੇ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਸੀ, ਜਿਹਦੇ ਵਿੱਚੋਂ ਕਰਮਾ ਤੇ ਨਿਥਾਵੇ ਕੋ ਥਾਓ, ਹਨਾ। ਸੋ ਇਹਨਾਂ ਦੋਵਾਂ ਫਿਲਮਾਂ ਦੇ ਲਈ ਆਪਾਂ ਤੁਹਾਨੂੰ ਬਹੁਤ ਬਹੁਤ ਵਧਾਈ ਇੱਕ ਵਾਰ ਫਿਰ ਪੇਸ਼ ਕਰਦੇ ਹਾਂ। ਤੇ ਨਾਲ ਹੀ ਨਾਲ ਨਰਵਿੰਦਰ ਆਪਾਂ ਪੁੱਛਣਾ ਚਾਹੁੰਦੇ ਹਾਂ ਕਿ ਕਿੱਦਾਂ ਦਾ ਲੱਗ ਰਿਹਾ ਫਿਰ ਇਹ ਅਹਿਸਾਸ?
ਇਹ ਬਹੁਤ ਹੀ ਜ਼ਿਆਦਾ ਅੱਛਾ ਲੱਗ ਰਿਹਾ ਜੀ, ਟੂ ਬੀ ਵੈਰੀ ਓਨੈਸਟ। ਇਹ ਬਹੁਤ ਓਵਰਵੈਲਮਿੰਗ ਰਿਹਾ ਸਾਡੇ ਲਈ ਰਿਸਪੋਂਸ, ਕਿਉਂਕਿ ਇੱਕ ਤਾਂ ਫਿਲਮਾਂ ਦੋਨਾਂ ਨੂੰ ਹੀ ਅਲੱਗ ਅਲੱਗ ਕੈਟਾਗਰੀਜ਼ ਦੇ ਵਿੱਚ ਅਵਾਰਡ ਮਿਲਿਆ, ਤੇ ਦੋਨਾਂ ਤੇ ਹੀ ਬੜੀ ਮਤਲਬ ਮਿਹਨਤ ਕੀਤੀ ਗਈ ਸਾਡੇ ਵੱਲੋਂ। ਔਰ ਜਦੋਂ ਸਭ ਲੋਕੀ ਹਨਾ ਪਸੰਦ ਕਰਦੇ ਨੇ ਤਾਂ ਸ਼ਾਇਦ ਉਹਦਾ ਜਿਹੜਾ ਮਜ਼ਾ ਉਹ ਡਬਲ ਤੋਂ ਵੀ ਜ਼ਿਆਦਾ ਹੋ ਜਾਂਦਾ। ਸੋ ਅਸੀਂ ਬਹੁਤ ਖੁਸ਼ਕਿਸਮਤ ਆ ਕਿ ਸਾਰਿਆਂ ਨੇ ਪਸੰਦ ਕੀਤਾ, ਤੇ ਇੱਕ ਰਿਸਪੋਂਸੀਬਿਲਟੀ ਵੀ ਆ ਜਾਂਦੀ ਹੈ ਕਿ ਆਉਣ ਵਾਲੇ ਟਾਈਮ 'ਚ ਅੱਛਾ ਕੰਮ ਕਰਨਾ, ਇਸ ਤੋਂ ਵੀ ਅੱਛਾ ਕਰਨਾ। ਸੋ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਵੀ ਪਸੰਦ ਕੀਤਾ
ਜੀ। ਤੇ ਨਰਪਿੰਦਰ, ਅਸੀਂ ਜਾਣਨਾ ਚਾਹਵਾਂਗੇ, ਸਾਡੇ ਸਰੋਤੇ ਵੀ ਜਾਣਨਾ ਚਾਹੁਣਗੇ ਕਿ ਤੁਸੀਂ, ਕਿਉਂਕਿ ਇਹਨਾਂ ਫਿਲਮਾਂ ਦੇ ਵਿੱਚ ਐਜ਼ ਅ ਪ੍ਰੋਡਿਊਸਰ ਕੰਮ ਕੀਤਾ, ਸੋ ਪਿੱਛੇ ਨਾਲ ਹੀ ਨਾਲ ਸਟੋਰੀਜ਼ ਜਿਹੜੀਆਂ ਸੀ ਉਹ ਵੀ ਤੁਹਾਡੀਆਂ ਸਨ, ਤੇ ਜਦੋਂ ਸਕ੍ਰਿਪਟ ਲਿਖਣ ਦੀ ਗੱਲ ਆਈ ਆ ਉਹਦੇ ਵਿੱਚ ਵੀ ਤੁਹਾਡਾ ਕਾਫੀ ਯੋਗਦਾਨ ਰਿਹਾ। ਸੋ ਜਦੋਂ ਕਹਾਣੀਆਂ ਦੀ ਗੱਲ ਆਉਂਦੀ ਹੈ, ਅਸੀਂ ਪਹਿਲਾਂ ਨਿਥਾਵੇ ਕੋ ਥਾਓ ਦੀ ਗੱਲ ਕਰਦੇ ਹਾਂ, ਕਿਉਂਕਿ ਨਿਥਾਵੇ ਕੋ ਥਾਓ ਨੇ ਇਸ ਫਿਲਮ ਮੇਲੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਤੇ ਇਹ ਕਹਾਣੀ ਜਿਹੜੀ ਸੀ ਕਿੰਨੀ ਕੁ ਦੇਰ ਤੋਂ ਤੁਹਾਡੇ ਦਿਮਾਗ ਚ ਚੱਲ ਰਹੀ ਸੀ? ਕਿਉਂਕਿ ਜਦੋਂ ਵੱਡੀਆਂ ਫਿਲਮਾਂ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਲੱਗਦਾ ਹੁੰਦਾ ਕਿ ਬਹੁਤ ਵੱਡੇ ਪ੍ਰੋਜੈਕਟਸ ਹੁੰਦੇ ਆ, ਬਹੁਤ ਲੰਬਾ ਸਮਾਂ ਚੱਲਦੇ ਆ, ਪਰ ਗੱਲ ਸ਼ਾਰਟ ਫਿਲਮਸ ਦੀ ਜਦੋਂ ਆਉਂਦੀ ਆ ਤੇ ਮੈਨੂੰ ਲੱਗਦਾ ਹੁੰਦਾ ਕਿ ਪ੍ਰੋਜੈਕਟ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਅਸਲ ਦੇ ਵਿੱਚ ਉਹਦੇ ਪਿੱਛੇ ਜਿੰਨੀ ਲਗਨ ਜਿੰਨੀ ਮਿਹਨਤ ਜਿਹੜੀ ਆ ਜੀ ਉਹ ਛੋਟੇ ਪ੍ਰੋਜੈਕਟ ਤੇ ਹੁੰਦੀ ਆ ਓਨੀ ਹੀ ਵੱਡੇ ਤੇ ਹੁੰਦੀ ਆ। ਤੁਹਾਡਾ ਇਹਦੇ ਬਾਰੇ ਕੀ ਐਕਸਪੀਰੀਅੰਸ ਰਿਹਾ? ਕਦੋਂ ਤੋਂ ਤੁਸੀਂ ਇਹ ਕਹਾਣੀ ਸੋਚਣੀ ਸ਼ੁਰੂ ਕੀਤੀ, ਕਦੋਂ ਤੋਂ ਉਹਨੂੰ ਫਿਲਮ ਦਾ ਰੂਪ ਜਿਹੜਾ ਮਿਲਿਆ? ਸੋ ਇਹਦੇ ਬਾਰੇ ਸਾਡੇ ਨਾਲ ਸਾਂਝ ਪਾਓ।
ਹਾਂਜੀ ਜ਼ਰੂਰ। ਇਹ ਮੈਂ ਥੋੜਾ ਜਿਹਾ ਪਿੱਛੇ ਜਾਵਾਂ ਤਾਂ ਮੇਰੇ ਹਸਬੈਂਡ ਗੁਰਪ੍ਰੀਤ ਸਿੰਘ ਵਜ਼ੀਰ, ਇਹਨਾਂ ਨੇ ਇੱਕ ਅੱਜ ਤੋਂ ਸਾਲ ਪਹਿਲਾਂ ਇੱਕ ਮਿਊਜ਼ਿਕ ਵੀਡੀਓ ਬਣਾਇਆ ਸੀ ਨਿਸ਼ਪਾਵਾ ਦੇ ਨਾਲ, ਉਹ ਕਾਫੀ ਅੱਛਾ ਸਾਨੂੰ ਉਹਦਾ ਵੀ ਰਿਸਪੋਂਸ ਮਿਲਿਆ। ਤਾਂ ਮੈਂ ਉਸ ਤੋਂ ਬਾਅਦ ਇਹਨਾਂ ਨੂੰ ਬਹੁਤ ਦੇਰ ਤੋਂ ਕਹਿ ਰਹੀ ਸੀ ਕਿ ਆਪਾਂ ਫਿਲਮ ਬਣਾਈਏ, ਪਰ ਕੁਛ ਕਹਿਣ ਨੂੰ ਨਾ ਕਈ ਵਾਰ ਰਾਈਟ ਟਾਈਮ ਨਹੀਂ ਹੁੰਦਾ, ਹਨਾ। ਤੁਸੀਂ ਤਾਂ ਇੰਟੈਂਸ਼ਨ ਰੱਖਦੇ ਹੋ ਪਰ ਕਈ ਵਾਰ ਟਾਈਮ ਯੂਨੀਵਰਸ ਤੁਹਾਨੂੰ ਅਲਾਓ ਨਹੀਂ ਕਰ ਰਿਹਾ ਹੁੰਦਾ ਕਿ ਉਹ ਤੁਸੀਂ ਕਰੋ। ਤਾਂ ਇਹ ਫਿਲਮ ਸਾਨੂੰ, ਮੈਂ ਕਹਾਂਗੀ ਕਿ ਜਿੱਦਾਂ ਇਹਦਾ ਨਾਮ ਹੈ, ਸਾਨੂੰ ਵੀ ਰੱਬ ਨੇ ਇੱਕ ਥਾਂ ਦਿੱਤਾ, ਹਨਾ, ਟੂ ਸਟਾਰਟ ਵਿਦ, ਕਿ ਸਾਨੂੰ ਇਹ ਕੋਈ ਬਹੁਤ ਲੰਬਾ ਪ੍ਰੋਸੈਸ ਨਹੀਂ ਚੱਲੇ ਇਸ ਫਿਲਮ ਲਈ। ਇੱਕ ਮਹੀਨੇ ਦੇ ਵਿੱਚ ਸਟੋਰੀ ਤੋਂ ਲੈ ਕੇ ਉਹਨੂੰ ਸੈਂਡ ਕਰਨਾ ਫਿਲਮ ਫੈਸਟੀਵਲ ਲਈ, ਇਹ ਸਾਰਾ ਇੱਕ ਮਹੀਨੇ ਦੇ ਵਿੱਚ, ਇਨਫੈਕਟ ਦੋਨੋਂ ਪ੍ਰੋਜੈਕਟ ਹੀ ਅਸੀਂ ਬਹੁਤ ਛੋਟੇ ਟਾਈਮ ਚ ਬਣਾਏ। ਹੁਣ ਹੋਇਆ ਕੀ, ਮੈਂ ਤੁਹਾਨੂੰ ਦੱਸਦੀ ਹਾਂ ਥੋੜਾ ਇਹ ਸਟੋਰੀ ਕਿੱਦਾਂ ਹੋਈ। ਇਹ ਇੱਕ ਭਾਜੀ ਨੇ, ਉਹਨਾਂ ਨੇ ਨਾ ਫੇਸਬੁੱਕ, ਆਪਾਂ ਸਾਰੇ ਯੂਜ਼ ਕਰਦੇ ਸੋਸ਼ਲ ਮੀਡੀਆ, ਹੁਣ ਕਿਹੜੀ ਚੀਜ਼ ਕਿੱਦਾਂ ਉਹਦਾ ਅਸਰ ਛੱਡਦੀ ਹੈ। ਇਹ ਇੱਦਾਂ ਹੋਇਆ ਕਿ ਉਹਨਾਂ ਨੇ ਫੋਟੋ ਸ਼ੇਅਰ ਕੀਤੀ, ਅੱਜ ਕੱਲ੍ਹ ਉਹ ਸੁੱਖੀ ਸਰੂਪ ਦੇ ਵਿੱਚ ਨੇ, ਅੱਜ ਤੋਂ ਕੁਛ ਸਾਲ ਪਹਿਲਾਂ ਉਹ ਕਲੀਨ ਸ਼ੇਵ ਹੋਣਗੇ, ਹਨਾ, ਬਿਲਕੁਲ ਮਾਡਰਨ ਬੋਏ ਕਾਇੰਡ ਆਫ ਲੁੱਕ, ਹਨਾ। ਤੇ ਇੱਕਦਮ ਉਹਨਾਂ ਨੇ ਆਫਟਰ ਐਂਡ ਬਿਫੋਰ ਦੀ ਫੋਟੋ ਪਾਈ, ਤੇ ਉਹ ਮੈਨੂੰ ਇੰਨਾ ਟੱਚ ਕਰਦਾ ਨਾ, ਹਮੇਸ਼ਾ ਇਹ ਜੋ ਵੀ ਕੋਈ ਫੋਟੋ ਪਾਉਂਦਾ ਮੈਨੂੰ ਬੜਾ ਲੱਗਦਾ ਕਿ ਯਾਰ ਇਹ ਬੜੀ ਇਹਨਾਂ ਦੀ ਹਿੰਮਤ ਹੈ, ਮਤਲਬ ਬੜੀ, ਮਤਲਬ ਇਟਸ ਜੋ ਮੇਰੇ ਚ ਅੱਜ ਸਟਰੈਂਥ ਨਹੀਂ ਹੈ ਇਹ ਉਹਨਾਂ ਚ ਹੈ, ਹਨਾ। ਤੇ ਇੱਕ ਹੀ ਇੰਨਾ ਲੱਗਦਾ ਹੋਏਗਾ ਕਿ ਤੁਸੀਂ ਇੱਕਦਮ ਸਿੱਖੀ ਸਰੂਪ, ਬਿਕੋਜ਼ ਇਹਦੇ ਚ ਡੈਡੀਕੇਸ਼ਨ ਬਹੁਤ ਚਾਹੀਦੀ, ਕਮਿਟਮੈਂਟ ਬਹੁਤ ਚਾਹੀਦੀ ਹੈ। ਤੇ ਇਹ ਕਿੱਦਾਂ ਹੋਏਗਾ ਕਿ ਜੋ ਇੰਨਾ, ਮਤਲਬ ਮੈਨੂੰ ਇਹ ਬਹੁਤ ਪਾਵਰਫੁਲ ਚੀਜ਼ ਲੱਗਦੀ ਹੈ, ਹਨਾ। ਤਾਂ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਆਪਾਂ ਇਹ ਚੀਜ਼ ਟ੍ਰਾਂਸਫਰਮੇਸ਼ਨ ਦਿਖਾਣੀ ਹੈ, ਆਈ ਵਾਂਟ ਟੂ ਡੂ ਦਿਸ। ਹੁਣ ਐਜ਼ ਅ ਪ੍ਰੋਡਿਊਸਰ ਤੁਸੀਂ ਇਹ, ਮਤਲਬ ਕਿਤੇ ਨਾ ਕਿਤੇ ਪ੍ਰੋਡਿਊਸਰ ਦਾ ਇੱਕ ਇੰਨਾ ਰੋਲ ਹੁੰਦਾ ਕਿ ਤੁਸੀਂ ਕੀ ਸ਼ੋ ਕਰਨਾ ਚਾਹੁੰਦੇ ਹੋ, ਹੁਣ ਕਿਵੇਂ ਸ਼ੋ ਕਰਨਾ ਚਾਹੁੰਦੇ ਹੋ, ਦਿਸ ਕਮਸ ਟੂ ਦ ਡਾਇਰੈਕਟਰ। ਉਹ ਮੇਰੇ ਹਸਬੈਂਡ ਦਾ ਟੈਕਨੀਕਲ ਐਸਪੈਕਟ, ਆਈ ਵਾਸ ਕੌਨਫੀਡੈਂਟ ਇਨਫ, ਤਾਂ ਮੈਂ ਇਹਨਾਂ ਨੂੰ ਉੱਥੋਂ ਹੀ ਸ਼ਾਇਦ ਮੇਰਾ ਇਹ ਪ੍ਰੋਡਕਸ਼ਨ ਦਾ ਤੇ ਪਲੱਸ ਇਹ ਵਾਲਾ ਰੋਲ ਸਟਾਰਟ ਹੋਇਆ ਹਨਾ, ਜਦੋਂ ਮੈਂ ਇਹਨਾਂ ਨੂੰ ਇਹ ਫੋਟੋ ਦਿਖਾਈ, ਮੈਂ ਕਿਹਾ ਆਪਾਂ ਫਿਰ ਅਸੀਂ ਗੱਲ ਕਰਦੇ ਰਹੇ, ਦੈਨ ਫਿਰ ਕੀ ਹੋਇਆ ਕਿ ਕਹਿੰਦੇ ਮੈਂ ਇਹਨਾਂ ਨੂੰ ਬੜਾ ਕੁਛ ਦੱਸਿਆ, ਏਦਾਂ ਝਟਕਾ ਲੱਗਿਆ, ਇਹ ਝਟਕਾ ਲੱਗਿਆ ਤਾਂ ਇਨਸਾਨ ਚੇਂਜ ਹੋਇਆ, ਹੀ ਵਾਜ਼ ਨੋਟ ਕਨਵਿੰਸਡ। ਫਿਰ ਇੱਕ ਦਿਨ ਇਹਨਾਂ ਨੇ ਕਿਹਾ ਤੈਨੂੰ ਪਤਾ ਏਦਾਂ ਕਰਕੇ ਨਾ, ਮਤਲਬ ਇੱਕ ਮੁੰਡੇ ਏਦਾਂ, ਮਤਲਬ ਇਹ ਰੀਅਲ ਸਟੋਰੀ ਸੀਗੀ, ਇੱਕ ਵਾਰੀ ਨਿਊਜ਼ ਪੇਪਰ ਛਪੀ ਸੀ ਇੰਡੀਆ ਚ ਕਿ ਇੱਕ ਮੁੰਡੇ ਨੇ ਡਰੱਗਸ ਦੇ ਨਸ਼ੇ ਦੇ ਵਿੱਚ ਆਪਣੀ ਸਿਸਟਰ ਨੂੰ ਨਾਲ ਬਦਤਮੀਜ਼ੀ ਕਰਤੀ। ਤੇ ਇਹ ਕਹਿੰਦੇ ਵੀ ਮੈਨੂੰ ਬੜਾ ਲੱਗਿਆ ਕਿ ਉਹ ਇਨਸਾਨ ਕਿਵੇਂ ਆਪਣੀ ਭੈਣ ਨੂੰ ਫੇਸ ਕਰੇਗਾ, ਕਿਵੇਂ ਸੋਸਾਇਟੀ ਨੂੰ ਵੀ, ਇਟਸ ਹੋਰੀਬਲ ਹਨਾ, ਕਿ ਇਹ ਤਾਂ ਵਰਸਟ ਕੇਸ ਸਿਨੈਰੀਓ ਹੈ। ਤੇ ਫਿਰ ਅਸੀਂ ਸੋਚਿਆ ਕਿ ਹੁਣ ਇਹਨਾਂ ਸਾਰੇ ਰੀਅਲ ਲਾਈਫ ਇੰਸੀਡੈਂਟਸ ਨੂੰ ਕਨੈਕਟ ਕੀਤਾ ਜਾਏ, ਥੋੜਾ ਪੋਲਿਸ਼ ਕਰਕੇ ਇਸ ਤਰੀਕੇ ਨਾਲ ਦਿਖਾਇਆ ਜਾਏ ਕਿ ਉਹ ਇੱਕ ਫਿਲਮ ਦਾ ਸ਼ੇਪ ਜਿੱਦਾਂ ਲੈ ਸਕੇ। ਸੋ ਇਹ ਸਾਡਾ ਇਹਦਾ ਪਿੱਛੇ ਜੋ ਕਹਾਣੀ ਰਹੀ ਉਹ ਏਦਾਂ ਸੀ ਜੀ।
ਕਿਆ ਬਾਤ ਹੈ। ਸੋ ਮੈਨੂੰ ਲੱਗਦਾ ਕਿ ਜਿੱਦਾਂ ਨਿਰਦੇਸ਼ਨਾ ਦੇ ਖੇਤਰ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਇੱਕ ਲੰਮਾ ਤਜਰਬਾ ਵੀ ਰੱਖਦੇ ਆ, ਤੇ ਘਰ ਦੇ ਵਿੱਚ ਇੱਕ ਮਾਹੌਲ ਜਿਹੜਾ ਜੀ ਉਹ ਵੀ ਕਲਾ ਦਾ, ਜਿਵੇਂ ਮੈਂ ਤੁਹਾਡੇ ਤੋਂ ਸੁਣਿਆ ਕਿ ਤੁਸੀਂ ਖੁਦ ਉਹ ਚੀਜ਼ਾਂ ਜਿਹੜੀਆਂ ਮਹਿਸੂਸ ਕੀਤੀਆਂ ਤੇ ਉਹਨਾਂ ਨੂੰ ਕਹਾਣੀ ਦਾ ਰੂਪ ਜਿਹੜਾ ਉਹ ਬਾਅਦ ਵਿੱਚ ਦਿੱਤਾ ਗਿਆ ਹਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਇੱਕ ਕਲਾਕਾਰ ਹੈ ਜੀ ਉਹ ਸੂਖਮ ਸੋਚ ਰੱਖਦਾ, ਛੋਟੀਆਂ ਛੋਟੀਆਂ ਘਟਨਾਵਾਂ ਨੂੰ ਉਹ ਕਿਸ ਤਰ੍ਹਾਂ ਸੋਚਦਾ, ਕਿਸ ਤਰ੍ਹਾਂ ਲੈਂਦਾ ਹਨਾ, ਕਿਸ ਤਰ੍ਹਾਂ ਮਹਿਸੂਸ ਕਰਦਾ ਤੇ ਉਹਨੂੰ ਬਾਅਦ ਵਿੱਚ ਕਹਾਣੀ ਦਾ ਰੂਪ ਦੇਣਾ ਜਾਂ ਫਿਰ ਉਹਨੂੰ ਇੱਕ ਫਿਲਮ ਦੇ ਰੂਪ ਦੇ ਵਿੱਚ ਲੈ ਕੇ ਆਉਣਾ। ਸੋ ਇਹਦੇ ਪਿੱਛੇ ਇੱਕ ਮੈਨੂੰ ਲੱਗਦਾ ਕਿ ਪਰਿਵਾਰ ਦੇ ਵਿੱਚ ਵੀ ਜਿਹੜਾ ਤੁਹਾਡੇ ਕਲਾ ਦਾ ਮਾਹੌਲ ਹੈ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਸਹਿਯੋਗ ਕਰਦਾ, ਮਦਦ ਕਰਦਾ। ਤੇ ਨਿਰਪਿੰਦਰ, ਜਦੋਂ ਤੁਸੀਂ ਦੱਸਿਆ ਕਿ ਸਮਾਂ ਜਿਹੜਾ ਸੀ ਉਹ ਤੁਹਾਡੇ ਕੋਲ ਬਹੁਤ ਥੋੜਾ ਸੀਗਾ, ਫਿਰ ਉਸ ਥੋੜੇ ਸਮੇਂ ਦੇ ਵਿੱਚ ਵੀ ਤੁਸੀਂ ਕਾਫੀ ਵਧੀਆ ਕੋਸ਼ਿਸ਼ ਕਰਕੇ ਤੇ ਬਹੁਤ ਵਧੀਆ ਜਿਹੜੀ ਇਹ ਸ਼ਾਰਟ ਮੂਵੀ ਆ ਉਹ ਦਰਸ਼ਕਾਂ ਦੇ ਅੱਗੇ ਰੱਖੀ ਆ, ਤੇ ਜਦੋਂ ਤੁਸੀਂ ਫਿਲਮ ਨੂੰ ਬਣਾਉਣ ਦਾ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ, ਉਹਦੇ ਦੌਰਾਨ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆਈਆਂ ਜਾਂ ਫਿਰ ਤੁਹਾਨੂੰ ਇਹ ਜਿਹੜਾ ਸਾਰਾ ਸਫ਼ਰ ਸੀਗਾ ਇਹ ਕਿਸ ਤਰ੍ਹਾਂ ਦਾ ਲੱਗਿਆ, ਕਿ ਕੋਈ ਚੈਲੰਜਸ ਜਾਂ ਕੋਈ ਚੁਣੌਤੀਆਂ ਜਿਹੜੀਆਂ ਇਸ ਫਿਲਮ ਨੂੰ ਬਣਾਉਣ ਵੇਲੇ ਤੁਹਾਡੇ ਲਈ ਰਹੀਆਂ ਹੋਣ?
ਹਾਂਜੀ ਜ਼ਰੂਰ। ਸਭ ਤੋਂ ਪਹਿਲਾਂ ਜੀ ਅਮਰਦੀਪ ਭੈਣ ਜੀ, ਜਦੋਂ ਇਹਨਾਂ ਨੇ ਕਿਹਾ ਨਾ ਮੈਂ ਬਣਾਵਾਂਗਾ, ਤਾਂ ਮੈਨੂੰ ਲੱਗਿਆ ਕਿ ਮੈਂ ਬਸ ਫਤਿਹ ਹੈ ਮੇਰੀ ਤਾਂ ਉੱਤੇ ਹੀ, ਕਿ ਮੈਂ ਹਾਂ ਹੀ ਵਾਸ ਕਨਵਿੰਸ, ਤਾਂ ਮੈਨੂੰ ਲੱਗਿਆ ਕਿ ਹਾਂ ਕਰਾਂਗਾ ਤੇ ਕਰਦੇ ਹਾਂ। ਅਸੀਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਸੋਚਿਆ ਕਿ ਇਸ ਸਕ੍ਰਿਪਟ ਲਈ ਸਾਨੂੰ ਆਰਟਿਸਟ ਜਿਹੜੇ ਨੇ ਸਾਨੂੰ ਉਹਨਾਂ ਦੀ ਜੋ ਸਾਡੀ ਸਿਲੈਕਸ਼ਨ, ਅਸੀਂ ਕਿਹਨਾਂ ਨੂੰ ਤੋਂ ਰੋਲ ਇਹ ਕਰਾਉਣ ਬਾਰੇ ਸੋਚਿਆ, ਫਿਰ ਉਹਨਾਂ ਨਾਲ ਗੱਲਬਾਤ ਹੋਈ, ਫਿਰ ਮਤਲਬ ਕੁਛ ਮੀਟਿੰਗਸ ਨਾਲ ਬਰੀਫ ਕੀਤਾ। ਐਂਡ ਤੁਸੀਂ ਮੰਨੋਗੇ ਸਟੋਰੀ ਲਿਖਣ ਦੇ ਵਿਦ ਇਨ 5 ਡੇਜ਼ ਦੇ ਬਾਅਦ ਅਸੀਂ ਪਹਿਲਾ ਸ਼ਾਟ ਲੈ ਰਹੇ ਸੀ, ਉਹ ਵੀ ਕ੍ਰਿਗੀਬਨ ਗੁਰਦੁਆਰਾ ਸਾਹਿਬ ਦੇ ਵਿੱਚ। ਇੰਨੀ ਪੋਜ਼ਿਟਿਵ ਵਾਈਬ ਆਈ ਨਾ ਉੱਥੇ, ਮਤਲਬ ਉੱਤਰ ਦੀ ਗੱਡੀ ਤੋਂ ਦਾ ਪਾਰਕਿੰਗ ਚ ਗੱਡੀ ਰੁਕੀ, ਅਸੀਂ ਉਤਰੇ, ਮੈਂ ਕਿਹਾ ਮਤਲਬ ਇਟ ਵਾਜ ਸੱਚ ਅ ਪੋਜ਼ਿਟਿਵ ਜੋ ਸਾਨੂੰ ਮਿਲਿਆ ਨਾ ਉੱਥੇ, ਜਿੱਦਾਂ ਗੁਰੂ ਸਾਹਿਬ ਆਪ ਅੱਗੇ ਲੱਗ ਕੇ ਸਾਡੇ ਤੋਂ ਕਰਾ ਰਹੇ ਹੈ ਨਾ, ਇੱਦਾਂ ਲੱਗਿਆ ਕਿ ਹੁਣ ਦੇ ਵੋਂਟ ਬੀ ਐਨੀ ਡਿਫੀਕਲਟੀਸ। ਇਸ ਦੇ ਬਾਵਜੂਦ ਛੋਟੀ ਛੋਟੀਆਂ ਸਾਨੂੰ ਮੁਸ਼ਕਿਲਾਂ ਆਈਆਂ ਜਿਹਦੇ ਨਾਲ ਕਿ, ਪਰ ਉਹ ਵੀ ਦੇਖੋ ਟਾਈਮ ਦੇ ਨਾਲ ਹੌਲੀ 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 ਆਪਣੇ ਆਪ ਕੋਈ ਨਾ ਕੋਈ ਰੂਪ ਲੈ ਕੇ, ਮਤਲਬ ਆਪਣਾ ਆਪ ਉਹਨਾਂ ਨੇ ਆਪਣੇ ਆਪ ਜਿੱਦਾਂ ਕੋਈ ਪ੍ਰੋਬਲਮ ਆਪਣੇ ਆਪ ਹੀ ਸੁਲਝਦੀ ਗਈ। ਤੇ ਮਤਲਬ ਅਸੀਂ ਫਿਰ ਇਹ ਨੀ ਸੋਚਿਆ ਕਿ ਸਾਡਾ ਇਹ ਰੋਲ ਹੈ, ਅਸੀਂ ਆਹੀ ਕਰਨਾ, ਜਿੱਦਾਂ ਹੀ ਇਜ਼ ਅ ਡਾਇਰੈਕਟਰ ਉਹਨਾਂ ਨੇ ਇਹੀ ਕਰਨਾ, ਮੈਂ ਆਹ ਨੀ ਕਰ ਸਕਦੀ। ਮੈਂ ਮਤਲਬ ਅਸੀਂ ਜਿੱਦਾਂ ਰਲ ਕੇ ਡਾਇਲੋਗਸ ਲਿਖਦੇ ਸੀ, ਕਈ ਵਾਰ ਅਸੀਂ ਸਾਰੀ ਸਾਰੀ ਰਾਤ ਜਾਗ ਕੇ ਕੰਮ ਕਰਦੇ ਹਾਂ ਨਾ, ਬਿਲਕੁਲ ਇੱਕ ਘੜੀ ਸੌਣ ਦਾ ਟਾਈਮ ਨਹੀਂ ਹੁੰਦਾ ਸੀ। ਫਿਰ ਅਸੀਂ ਰਲ ਕੇ ਸਪੋਟ ਬੋਏ ਵਾਲੇ ਕੰਮ ਵੀ ਕਰਨੇ, ਸਮਾਨ ਵੀ ਆਪਣੇ ਆਪ ਚੱਕ ਕੇ ਲੈ ਕੇ ਜਾਂਦੇ, ਮੈਂ ਮੇਰੇ ਦੋ ਬੱਚੇ ਨੇ, ਅਸੀਂ ਸਭ ਜਿੱਦਾਂ ਇਨਵੋਲਵ ਸੀ ਇਹਦੇ ਵਿੱਚ। ਤੇ ਮਤਲਬ ਕੋਈ ਏਦਾਂ ਦਾ ਨਹੀਂ ਸੀ, ਗੁਰਪ੍ਰੀਤ ਹੀ ਵਾਜ਼ ਅ ਡਾਇਰੈਕਟਰ, ਪਰ ਉਹਨਾਂ ਨੇ ਵਿੱਚ ਐਡੀਟਿੰਗ ਵੀ ਕੀਤੀ, ਕੈਮਰਾ ਵੀ ਖੁਦ ਕੀਤਾ। ਸੋ ਉਹਨਾਂ ਲਈ ਹੋਰ ਰਿਸਪੋਨਸੀਬਿਲਟੀਜ਼ ਜ਼ਿਆਦਾ ਸੀਗੀਆਂ, ਕਿਉਂਕਿ ਇੱਕ ਸਾਨੂੰ ਇੰਨੇ ਸ਼ਾਰਟ ਨੋਟਿਸ ਦੇ ਵਿੱਚ ਟੈਕਨੀਕਲ ਟੀਮ ਅਰੇਂਜ ਕਰਨਾ, ਉਪਰੋਂ ਫੰਡਸ ਅਰੇਂਜ ਕਰਨਾ ਸਾਰੀ ਚੀਜ਼ ਨੂੰ ਸਪੋਰਟ ਕਰਨ ਲਈ, ਬਿਕੋਜ਼ ਛੋਟਾ ਹੋਵੇ ਪ੍ਰੋਜੈਕਟ ਚਾਹੇ ਵੱਡਾ ਹੋਵੇ, ਜਿਵੇਂ ਤੁਸੀਂ ਕਿਹਾ ਉਹਦੇ ਲਈ ਐਫਰਟਸ ਹਮੇਸ਼ਾ ਚਾਹੀਦੇ ਔਰ ਮੋਨੀਟਰੀ ਵੀ ਚਾਹੀਦਾ ਹੁੰਦਾ। ਕਈ ਚੀਜ਼ਾਂ ਸਾਨੂੰ ਇੰਨੇ ਸ਼ਾਰਟ ਨੋਟਿਸ ਤੇ ਹਰ ਚੀਜ਼ ਨਹੀਂ ਮਿਲ ਸਕਦੀ। ਸੋ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਆਪਣੇ ਲਿਮਿਟਸ ਨੂੰ ਐਕਸਟੈਂਡ ਕੀਤਾ ਸੀ, ਅਬਵ ਐਂਡ ਬਿਯੋਂਡ ਜਾ ਕੇ ਸਾਰਾ ਮਤਲਬ ਕਰਨ ਦੀ ਕੀਤੀ। ਔਰ ਸਾਡੀ ਸਾਰੀ ਟੀਮ, ਕਾਸਟਿੰਗ ਤੋਂ ਲੈ ਕੇ ਜੋ ਟੈਕਨੀਕਲ ਟੀਮ ਸਾਡੇ ਨਾਲ ਜੁੜੀ, ਜੋ ਮਿਊਜ਼ਿਕ ਡਾਇਰੈਕਟਰ ਜੁੜੇ, ਜੋ ਮੈਂ ਕਹਾਂਗੀ ਡਾਇਰੈਕਟਲੀ ਇਨਡਾਇਰੈਕਟਲੀ ਜਿਨ੍ਹਾਂ ਦੇ ਘਰ ਜਾ ਕੇ ਅਸੀਂ ਸ਼ੂਟ ਕੀਤਾ, ਜੋ ਜਿਸ ਤਰੀਕੇ ਨਾਲ ਵੀ ਜੋ ਕੋਈ ਬੰਦਾ ਸਾਨੂੰ ਸਹਿਯੋਗ ਦਿੱਤਾ, ਉਹਨਾਂ ਨੇ ਵੀ ਆਪਣੀਆਂ ਲਿਮਿਟ ਪੁਸ਼ ਕੀਤੀਆਂ, ਔਰ ਸਭ ਜਣਿਆਂ ਨੇ ਮਤਲਬ ਮੈਂ ਕਹਾਂਗੀ ਆਪਣਾ ਬੈਸਟ ਦਿੱਤਾ ਹਰ ਪੱਖੋਂ, ਤੇ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਇੰਨੀ ਅੱਛੀ ਟੀਮ ਮਿਲੀ, ਇੰਨੇ ਕੋਆਪਰੇਟਿਵ ਲੋਕ ਮਿਲੇ, ਜਿਨ੍ਹਾਂ ਕਰਕੇ ਕਿ ਇਹ ਪ੍ਰੋਜੈਕਟ, ਕਿਉਂਕਿ ਇੱਕ ਜਣੇ ਦਾ ਨਹੀਂ ਹੁੰਦਾ, ਇਹ ਆਰਮੀ ਵਾਲਾ ਕੰਮ ਹੋ ਜਾਂਦਾ, ਤਾਂ ਸਭ ਜਣਿਆਂ ਨੇ ਆਪਣਾ ਬੈਸਟ ਦਿੱਤਾ ਤੇ ਮਤਲਬ ਅਸੀਂ ਇਹ ਪ੍ਰੋਜੈਕਟ ਅਸੀਂ ਸਾਰਿਆਂ ਦੇ ਸਾਹਮਣੇ ਪੇਸ਼ ਕਰ ਪਾਏ। ਸੋ ਵੈਰੀ ਵੈਰੀ ਥੈਂਕਫੁਲ ਟੂ ਸਾਰੀ ਟੀਮ ਦਾ, ਜਿਨ੍ਹਾਂ ਨੇ ਆਪਣਾ, ਮੈਂ ਕਹਾਂਗੀ ਕਿ ਬੈਸਟ ਤੋਂ ਵੀ ਜ਼ਿਆਦਾ ਸਾਡੇ ਨਾਲ ਦਿੱਤਾ ਤੇ ਕੋਆਪਰੇਟ ਕੀਤਾ। ਹਾਂਜੀ
ਜੀ। ਤੇ ਨਿਰਪਿੰਦਰ, ਅਸੀਂ ਸਰੋਤਿਆਂ ਨੂੰ ਵੀ, ਕਿਉਂਕਿ ਚਾਹਵਾਂਗੇ ਕਿ ਉਹ ਇਹ ਫਿਲਮ ਦੇਖਣ, ਬਾਕੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਉਹ ਦੇਖਣਾ ਚਾਹੁਣਗੇ ਵੀ, ਪਰ ਇਹ ਫਿਲਮ ਕਦੋਂ ਤੱਕ ਦਰਸ਼ਕਾਂ ਦੇ ਲਈ ਤੁਸੀਂ ਆਨ ਏਅਰ ਕਰੋਗੇ? ਕਿਉਂਕਿ ਮੈਨੂੰ ਲੱਗਦਾ ਕਿ ਆਨਲਾਈਨ ਹੀ ਦੇਖ ਸਕਣਗੇ ਜਾਂ ਫਿਰ ਕੋਈ ਹੋਰ ਜ਼ਰੀਆ ਜਿਹੜਾ ਉਹ ਵੀ ਹੈ ਇਹਦੇ ਲਈ। ਤੇ ਇਸ ਤੋਂ ਵੀ ਪਹਿਲਾਂ, ਕਿਉਂਕਿ ਉਹਨਾਂ ਦੇ ਵਿੱਚ ਕਰਿਓਸਿਟੀ ਜਿਹੜੀ ਆ ਉਹ ਤਾਂ ਹੀ ਬਣੇਗੀ ਜੇ ਉਹਨਾਂ ਨੂੰ ਪਤਾ ਹੋਏਗਾ। ਸੋ ਥੋੜਾ ਜਿਹਾ ਆਪਾਂ ਫਿਲਮ ਦੇ ਵਿਸ਼ੇ ਵੱਲ ਇੱਕ ਵਾਰ ਫੇਰ ਆਈਏ। ਤੁਸੀਂ ਥੋੜਾ ਜਿਹਾ ਇਸ਼ਾਰਾ ਜਿਹੜਾ ਜੀ ਉਹ ਤਾਂ ਜ਼ਰੂਰ ਦਿੱਤਾ, ਪਰ ਥੋੜਾ ਜਿਹਾ ਅਸੀਂ ਹੋਰ ਵਿਸ਼ੇ ਨੂੰ ਖੋਲ ਕੇ ਦੱਸੀਏ ਤਾਂ ਕਿ ਜਿਹੜੇ ਸਾਡੇ ਦਰਸ਼ਕ ਆ ਉਹ ਇਸ ਫਿਲਮ ਨੂੰ ਦੇਖਣ ਦੇ ਲਈ ਤਿਆਰ ਹੋਣ ਜ਼ਰੂਰ। ਤੇ ਜਿਵੇਂ ਨਿਥਾਵੇ ਕੋ ਥਾਓ ਦੀ ਅਸੀਂ ਗੱਲ ਕੀਤੀ ਆ, ਮਾੜਾ ਜਿਹਾ ਜਿਹੜਾ ਕਹਾਣੀ ਦਾ ਇੱਕ ਵਾਰ ਫੇਰ ਜਿਹੜਾ ਕੀ ਰੋਲ ਸੀਗਾ, ਕਿਸ ਤਰ੍ਹਾਂ ਇਸ ਵਿਸ਼ੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ, ਇਹਦੇ ਬਾਰੇ ਥੋੜੀ ਜਿਹੀ ਗੱਲਬਾਤ ਜ਼ਰੂਰ ਕਰੋ।
ਹਾਂਜੀ ਹਾਂਜੀ ਭੈਣ ਜੀ, ਇਹ ਨਿਥਾਵੇ ਕੋ ਥਾਓ ਅਸੀਂ ਲਿਆ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਰੀਅਲ ਇੰਸੀਡੈਂਟ ਇੱਦਾਂ ਹੋਇਆ ਇੰਡੀਆ ਦੇ ਵਿੱਚ ਇੱਕ, ਤੇ ਉਹ ਇਨਸਾਨ ਅਸੀਂ ਜਿਹੜਾ ਵੀ ਕੁਛ ਕਿਸੇ ਤਰੀਕੇ ਦਾ ਡਰੱਗ ਲੈਂਦਾ, ਪਹਿਲਾਂ ਤਾਂ ਡਰੱਗਸ ਤੁਹਾਨੂੰ ਇਸ ਮੈਂਟਲ ਸਟੇਟ ਤੇ ਲੈ ਜਾਂਦੇ ਜਿੱਥੇ ਤੁਸੀਂ ਸਹੀ ਗਲਤ ਦੀ ਪਹਿਚਾਣ ਖਤਮ ਹੋ ਜਾਂਦੀ ਹੈ ਨਾ, ਔਰ ਉਸੇ ਵਿੱਚ ਤੁਸੀਂ ਬਦਤਮੀਜ਼ੀ ਜਦੋਂ ਆਪਣੀ ਹੀ ਭੈਣ ਨਾਲ, ਛੋਟੀ ਭੈਣ ਨਾਲ ਕਰ ਦਿੰਦੇ ਹੋ, ਤਾਂ ਉਹ ਮੇਰੇ ਖਿਆਲ ਨਾਲ ਉਹ ਤੁਹਾਡੇ ਲਈ, ਅਸੀਂ ਜੋ ਸੋਚ ਰਹੇ ਸੀ ਐਜ਼ ਮਤਲਬ ਮੈਂ, ਅਸੀਂ ਦੋਨੋਂ ਜਾਣੇ ਜਦੋਂ ਕਹਾਣੀ ਲਿਖ ਰਹੇ ਸੀ, ਮੇਰੇ ਹਸਬੈਂਡ ਤੇ ਮੈਂ, ਸਾਨੂੰ ਲੱਗਿਆ ਕਿ ਉਸ ਇਨਸਾਨ ਲਈ ਕੋਈ ਥਾਂ ਨਹੀਂ ਬਚਦੀ, ਫਿਰ ਮਤਲਬ ਉਹ ਕਿੱਥੇ ਜਾਏ। ਤਾਂ ਫਿਰ ਉਹ ਉਸ ਨਿਥਾਵੇਂ ਨੂੰ ਸਾਡਾ ਗੁਰੂ ਹਮੇਸ਼ਾ ਥਾਂ ਦਿੰਦਾ ਕਿ ਜੇ ਉਹਦੀ ਆਤਮਾ, ਫਿਰ ਅਸੀਂ ਇਸ ਸਟੋਰੀ ਦੇ ਵਿੱਚ ਇਹ ਦਿਖਾਇਆ ਕਿ ਉਹ ਕਿੱਦਾਂ ਮਤਲਬ ਇਨਫਲੂਐਂਸ ਤੇ ਜਾ ਕੇ ਥੋੜਾ ਜਿਹਾ ਉਹ ਪਾਰਟ ਪਲੇ ਕਰਨ ਤੋਂ ਬਾਅਦ ਕਿ ਉਹਦੇ ਅੰਦਰ ਉਹਦਾ ਜ਼ਮੀਰ ਜਾਗਦਾ, ਜੇ ਤੁਹਾਡਾ ਜ਼ਮੀਰ ਜਾਗਦਾ ਤਾਂ ਤੁਹਾਨੂੰ ਰਾਧ ਖਾਨ ਪਰਮਾਤਮਾ ਖੁਦ ਆਉਂਦਾ। ਸਾਡੇ ਲਈ ਇਹ, ਅਸੀਂ ਇਸ ਚੀਜ਼ ਨੂੰ ਇੱਥੋਂ ਇਹਨੂੰ ਟਰਨ ਦਿੱਤਾ ਕਿ ਉਹ ਬੰਦਾ ਆਪਣੀ ਚੰਗੀ ਤੇ ਮਾੜੀ ਸੋਚ ਨਾਲ ਲੜਦਾ, ਜਿੱਥੇ ਮਾੜੀ ਸੋਚ ਦੀ ਹਾਰ ਹੁੰਦੀ ਹੈ ਤੇ ਚੰਗੀ ਸੋਚ ਅੱਗੇ ਵੱਧਦੀ ਹੈ। ਤੇ ਫਿਰ ਇੱਕ ਏਦਾਂ ਅਸੀਂ ਇੱਕ ਮਤਲਬ ਇਮੇਜਿਨਰੀ
ਕਰੈਕਟਰ ਇੰਟਰੋਡਿਊਸ ਕੀਤਾ ਜੀ।
ਹਾਂਜੀ, ਜਿਹੜਾ ਕਾਲੂ ਸਾਹਿਬ ਨੇ ਬਹੁਤ ਅੱਛਾ ਨਿਭਾਇਆ, ਅਜੀਤ ਸਿੰਘ ਵਾਸਤਾ ਜਿਹੜੇ ਡਰੱਗ ਦੇ ਉਹਨਾਂ ਨੇ ਕੀਤਾ, ਡਰੱਗ ਅਬਿਊਸ ਜਿਹੜਾ ਮਤਲਬ ਅਜੀਤ ਸਿੰਘ ਅਸੀਂ ਉਹਦਾ ਨਾਮ ਰੱਖਿਆ ਸੀ, ਉਹਦਾ ਰੋਲ ਪਲੇ ਕੀਤਾ। ਸੋ ਦੋਨਾਂ ਨੇ ਬਹੁਤ ਜਸਟਿਸ ਕੀਤਾ ਜੋ ਅਸੀਂ ਚਾਹੁੰਦੇ ਸੀ ਦਿਖਾਣਾ। ਤੇ ਉਹ ਕਾਲੂ ਸਾਹਿਬ ਦਾ ਜੋ ਸੀਗਾ ਕਰੈਕਟਰ ਕਿ ਉਹ ਇੱਕ ਪਰਮਾਤਮਾ ਦਾ ਸਦ ਭੇਜਿਆ ਹੋਇਆ ਜਿੱਦਾਂ ਨੀ ਹੁੰਦਾ ਮੈਸੇਂਜਰ, ਓਦਾਂ ਦਾ ਉਹਨਾਂ ਦਾ ਸੀਗਾ ਕਿ ਉਹਨਾਂ ਨੇ ਆ ਕੇ ਉਹਨੂੰ ਜੋੜਿਆ, ਉਹਦੀ ਜਿਹੜੀ ਉਹ ਪੋਜ਼ਿਟਿਵ, ਕਿਉਂਕਿ ਉਹਦੀ ਰੂਹ ਆਤਮਾ ਜਾਗਦੀ ਸੀ, ਤਾਂ ਉਹਨਾਂ ਨੇ ਉਹਨੂੰ ਸਹੀ ਰਾਹ ਪਾਇਆ ਕਿ ਤੂੰ ਇੱਦਾਂ ਜਾ। ਤੇ ਫਿਰ ਉਹ ਉਸਨੂੰ ਰਿਅਲਾਈਜ਼ ਕਰਦਾ ਕਿ ਨਹੀਂ, ਇਹ ਮਤਲਬ ਮੈਨੂੰ ਇਸ ਜਗ੍ਹਾ ਤੇ ਥਾਂ ਮਿਲੀ, ਮੈਨੂੰ ਉਹਦੀ ਪੋਜ਼ਿਟਿਵਿਟੀ, ਉਹਦੀ ਫੈਮਿਲੀ ਉਹਨੂੰ ਦੁਬਾਰਾ ਐਕਸੈਪਟ ਕਰਦੀ ਹੈ। ਸੋ ਆਲ ਦੈਟ
ਜੀ ਜੀ। ਸੋ ਇਹ ਫਿਲਮ ਜਿਹੜੀ ਹੈ ਦਰਸ਼ਕਾਂ ਤੱਕ ਕਦੋਂ ਤੱਕ ਉਪਲਬਧ ਹੋਣੀ ਹੈ ਤੇ ਕਿਸ ਢੰਗ ਦੇ ਨਾਲ ਉਹ ਦੇਖ ਸਕਣਗੇ?
ਹਾਂਜੀ ਭੈਣ ਜੀ, ਅਸੀਂ ਇਸ ਫਿਲਮ ਦਾ ਹਲੇ, ਟੂ ਬੀ ਓਨੈਸਟ, ਹਲੇ ਅਸੀਂ ਕੁਛ ਇਸ ਤਰ੍ਹਾਂ ਨਹੀਂ ਸੋਚਿਆ, ਪਰ ਸਾਨੂੰ ਇੱਕ ਦੋ ਜਗ੍ਹਾ ਤੋਂ ਹੋਰ ਕਾਲ ਆ ਰਿਹਾ ਗੁਰਪ੍ਰੀਤ ਨਾਲ, ਜਿੱਦਾਂ ਮਤਲਬ ਇੱਕ ਦੋ ਜਣਿਆਂ ਦਾ ਗੱਲ ਹੋਈ, ਉਹਨਾਂ ਨੇ ਕਾਲ ਕੀਤਾ ਕਿ ਸਾਨੂੰ ਆਪਣੀ ਫਿਲਮ ਭੇਜੋ ਕਿਸੇ ਹੋਰ ਕੰਪੀਟੀਸ਼ਨ ਏਦਾਂ ਦੇ ਕੋਈ ਫਿਲਮ ਫੈਸਟੀਵਲ ਲਈ। ਸੋ ਇਹ ਜਦੋਂ ਫਿਲਮ ਫੈਸਟੀਵਲ ਲਈ ਆਪਾਂ ਭੇਜਣਾ ਹੁੰਦਾ ਤਾਂ ਉਹਨਾਂ ਦਾ ਇਹ ਹੁੰਦਾ ਕਿ ਇਹ ਕਿਤੇ ਮਤਲਬ ਮੈਨੂੰ ਆਮ ਨੋਟ 100% ਕਿ ਕਿਤੇ ਦਿਖਾਏ, ਮਤਲਬ ਇੱਦਾਂ ਆਪਾਂ ਕਿਸੇ ਨੂੰ
ਪਬਲਿਕ ਨਾ ਹੋ ਜੇ, ਬਿਲਕੁਲ ਜੀ
ਪਬਲਿਕ ਨਾ ਹੋਈ, ਬਿਲਕੁਲ ਹਾਂਜੀ, ਕਿ ਇਹਨੂੰ ਯੂਟਿਊਬ ਤੇ ਸ਼ੇਅਰ, ਹਾਂਜੀ ਉਹ ਸਭ ਮਤਲਬ ਉਹਨਾਂ ਦੀ ਥੋੜੀ ਜਿਹੀ ਹੁੰਦਾ ਹੈ। ਤਾਂ ਜੇਕਰ ਅਸੀਂ ਉੱਥੇ ਭੇਜਦੇ ਹਾਂ ਤਾਂ ਮੈਂ ਬਹੁਤ ਸੋਰੀ ਕਹਿੰਦੀ ਹਾਂ ਸਾਰੇ ਦਰਸ਼ਕਾਂ ਨੂੰ ਕਿ ਥੋੜਾ ਜਿਹਾ ਆਪਾਂ ਨੂੰ ਹੋਰ ਵੇਟ ਕਰਨਾ ਪਏਗਾ, ਕਿਉਂਕਿ ਇੱਕ ਦੋ ਫੈਸਟੀਵਲਸ ਤੋਂ ਸਾਨੂੰ ਕਾਲ ਆ ਰਿਹਾ ਤੇ ਆਪਾਂ ਚਾਹਾਂਗੇ ਕਿ ਇਹਨੂੰ ਹੋਰ ਵੱਡੇ ਲੈਵਲ ਤੇ ਸੈਂਡ ਕੀਤਾ ਜਾਏ, ਜੇਕਰ ਇਹਨੂੰ ਹੋਰ ਪਾਸੋਂ ਆਪਾਂ ਨੂੰ ਹਨਾ ਮੌਕਾ ਮਿਲ ਰਿਹਾ ਤਾਂ ਇੰਟਰਨੈਸ਼ਨਲ। ਉਹ ਕੈਨੇਡਾ ਤੋਂ ਇੱਕ ਆਏ ਹੋਏ ਮਤਲਬ ਉਹ ਫੈਸਟੀਵਲ ਹੋਇਆ, ਉੱਥੋਂ ਕਾਲ ਆਇਆ ਸੀ ਜੀ ਸਾਨੂੰ, ਤੇ ਫਿਰ ਆਪਾਂ ਇਹਨੂੰ ਹੋਰ ਪਾਸੇ ਵੀ ਫਿਲਮ ਨੂੰ ਭੇਜਣਾ ਤੇ ਥੋੜਾ ਜਿਹਾ ਆਪਾਂ ਨੂੰ ਹੋਰ ਵੇਟ ਕਰਨੀ ਪਏਗੀ, ਤੇ ਸਾਨੂੰ ਹੋਰ ਬੈਸਟ ਵਿਸ਼ਿਸ ਚਾਹੀਦੀ ਹੋਣਗੀਆਂ ਸਾਰਿਆਂ ਦੀਆਂ, ਤਾਂ ਕਿ ਆਪਾਂ ਇਹਨੂੰ ਅੱਛੇ ਤਰੀਕੇ ਨਾਲ ਸਾਰੇ ਪਾਸੇ ਪ੍ਰੈਜ਼ੈਂਟ ਕਰ ਸਕੀਏ।
ਜੀ ਜੀ ਬਿਲਕੁਲ। ਤੇ ਨਿਰਪਿੰਦਰ, ਆਪਾਂ ਨਿਥਾਵੇ ਕੋ ਥਾਓ ਦੇ ਨਾਲ ਨਾਲ ਗੱਲ ਕਰਮਾ ਦੀ ਵੀ ਕਰੀਏ, ਕਿਉਂਕਿ ਦੋ ਮੂਵੀਜ਼ ਜਿਹੜੀਆਂ ਵਜ਼ੀਰ ਪ੍ਰੋਡਕਸ਼ਨ ਵੱਲੋਂ ਇਸ ਫਿਲਮ ਮੇਲੇ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਸੀਗੀਆਂ। ਸੋ ਜਿਹੜੀ ਕਰਮਾ ਦੀ ਸਟੋਰੀ ਸੀ, ਕਰਮਾ ਦੀ ਜਿਹੜੀ ਕਹਾਣੀ ਸੀ, ਉਹ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਈ ਤੇ ਉਹਦੇ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਸਰੋਤਿਆਂ ਦੇ ਨਾਲ ਸਾਂਝ ਪਾਓ।
ਹਾਂਜੀ, ਉਹ ਬੇਸਿਕਲੀ ਜਿੱਦਾਂ ਉਹਦੇ ਲਈ ਸਾਡੇ ਜਿਹੜੇ ਐਕਟਰ ਨੇ ਸਤਿੰਦਰ ਚਾਵਲਾ ਅੰਕਲ ਜੀ, ਉਹਨਾਂ ਨੂੰ ਬੈਸਟ ਸਪੋਰਟਿੰਗ ਐਕਟਰ ਦਾ ਅਵਾਰਡ ਮਿਲਿਆ, ਤਾਂ ਉਹਨਾਂ ਦਾ ਹੀ ਇਹ ਕੰਸੈਪਟ ਸੀ, ਟੂ ਬੀ ਵੈਰੀ ਓਨੈਸਟ। ਉਹਨਾਂ ਨੇ ਹੀ ਇਹਨਾਂ ਦਾ ਸੀਗਾ ਕਿ ਮੈਂ ਏਦਾਂ ਕੁਛ ਕਰਨਾ ਚਾਹੁੰਦਾ, ਤੇ ਇਹਨਾਂ ਨੇ ਕਿਹਾ ਗੁਰਪ੍ਰੀਤ ਨੂੰ ਵੀ ਮੈਂ ਚਾਹੁੰਦਾ ਯੂ ਡੂ ਇਟ, ਤੇ ਫਿਰ ਜਿੱਦਾਂ ਇੰਨੇ ਪਿਆਰ ਨਾਲ ਉਹਨਾਂ ਨੇ ਕਿਹਾ ਤਾਂ ਗੁਰਪ੍ਰੀਤ ਨਾ ਨੀ ਕਰ ਸਕੇ, ਕਹਿੰਦੇ ਜ਼ਰੂਰ ਤੁਹਾਡਾ। ਫਿਰ ਇਹਨਾਂ ਨੇ ਉਸ ਸਟੋਰੀ ਤੇ ਕੰਮ ਕੀਤਾ, ਤਾਂ ਥੋੜਾ ਥੋੜਾ ਕਰਦੇ ਅਸੀਂ ਫਿਰ ਉਸ ਚੀਜ਼ ਨੂੰ ਇਹ ਕੀਤਾ ਕਿ ਕਰਮਾ ਇਸ ਕਰਕੇ ਸੋਚਿਆ ਕਿ ਜੋ ਅਸੀਂ ਕਰਦੇ ਹਾਂ, ਜੋ ਅਸੀਂ ਯੂਨੀਵਰਸ ਵਿੱਚ ਵਾਈਬਸ ਭੇਜਦੇ ਹਾਂ ਉਹੀ ਵਾਈਬਸ ਸਾਡੇ ਕੋਲ ਵਾਪਸ ਆਉਂਦੀ ਹੈ ਨਾ, ਜੋ ਕਰਾਂਗੇ ਜੋ ਬੀਜਾਂਗੇ ਉਹੀ ਕੱਟਾਂਗੇ। ਤਾਂ ਇਸੇ ਚੀਜ਼ ਨੂੰ ਲੈ ਕੇ ਫਿਰ ਉਸੇ ਦੇ ਆਲੇ ਦੁਆਲੇ ਇਹ ਸਾਰਾ ਕਹਾਣੀ ਬੁਣੀ ਗਈ ਕਿ ਏਦਾਂ ਕਰਕੇ ਜੇ ਉਹ ਤੁਸੀਂ ਕਿਸੇ ਹੋਰ ਦੇ ਬੱਚਿਆਂ ਨੂੰ ਗਲਤ ਰਾਹ ਲਾਉਂਦੇ ਹੋ, ਕੋਈ ਜ਼ਰੂਰੀ ਨਹੀਂ ਹੈ ਤੁਸੀਂ ਮਤਲਬ ਉਹ ਆਪਣੇ ਬੱਚਿਆਂ ਨੂੰ ਬਚਾ ਸਕੋ, ਉਹ ਕਿਤੇ ਨਾ ਕਿਤੇ ਵਾਪਸ ਤੁਹਾਡੇ ਹੀ ਘਰ ਆ ਕੇ ਅੱਗ ਲੱਗ ਸਕਦੀ ਹੈ ਹਨਾ। ਤਾਂ ਇਹ ਸਾਰਾ ਥੋਟ ਪ੍ਰੋਸੈਸ ਉਸ ਚੀਜ਼ ਦੇ ਪਿੱਛੇ ਚੱਲਿਆ, ਤੇ ਉਹ ਬਹੁਤ ਛੋਟੇ ਜਿਹਾ ਮਤਲਬ ਫਿਲਮ ਅਸੀਂ ਬਣਾਉਣਾ ਚਾਹੁੰਦੇ, ਮਤਲਬ ਛੋਟੀ ਸੀ ਕੰਪੈਰੇਟਿਵਲੀ ਇਹਦੇ ਹਿਸਾਬ ਨਾਲ, ਬਟ ਮੈਸੇਜ ਵਾਸ ਵੈਰੀ ਸਟਰੋਂਗ ਉਹਦੇ ਵਿੱਚ ਵੀ, ਤੇ ਕਿ ਸੋਚ ਸਮਝ ਕੇ ਹਨਾ ਆਪਾਂ ਨੂੰ ਕਰਨਾ ਚਾਹੀਦਾ, ਪੋਜ਼ਿਟਿਵ ਭੇਜੋ ਤਾਂ ਕਿ ਪੋਜ਼ਿਟਿਵ ਵਾਪਸ ਆਏ।
ਜੀ ਬਿਲਕੁਲ, ਤੇ ਨਰਪਿੰਦਰ ਇਹਦੇ ਲਈ ਵੀ ਅਸੀਂ ਇੱਕ ਵਾਰ ਫਿਰ ਵਧਾਈ ਪੇਸ਼ ਕਰਦੇ ਹਾਂ, ਕਿਉਂਕਿ ਜਿਵੇਂ ਤੁਸੀਂ ਸਰਦਾਰ ਸਤਿੰਦਰ ਸਿੰਘ ਚਾਵਲਾ ਹੋਰਾਂ ਦੀ ਗੱਲ ਕੀਤੀ ਹੈ, ਸਪੋਰਟਿੰਗ ਐਕਟਰ ਦਾ ਉਹਨਾਂ ਨੇ ਅਵਾਰਡ ਫਿਲਮ ਦੇ ਵਿੱਚ ਜਿੱਤਿਆ, ਤੇ ਇਹਦੇ ਲਈ ਤੁਸੀਂ ਸਾਰੀ ਟੀਮ ਫਿਰ ਇੱਕ ਵਾਰ ਵਧਾਈ ਦੇ ਪਾਤਰ ਹੋ। ਤੇ ਜਦੋਂ ਕਰਮਾ ਦੀ ਗੱਲ ਕਰੀਏ, ਕਿਉਂਕਿ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਦੋ ਫਿਲਮਾਂ ਜਿਹੜੀਆਂ ਜੀ ਉਹ ਤੁਸੀਂ ਤਿਆਰ ਕੀਤੀਆਂ, ਤੇ ਜ਼ਿਆਦਾ ਜਿਹੜਾ ਫੋਕਸ ਸੀ ਉਹ ਕਿਹਦੇ ਤੇ ਰਿਹਾ?
ਮੈਂ ਤੁਹਾਨੂੰ ਸੱਚੀ ਦੱਸਾਂ, ਜ਼ਿਆਦਾ ਤੇ ਘੱਟ ਕਿਸੇ ਤੇ ਵੀ ਨਹੀਂ ਸੀ, ਕਿਉਂਕਿ ਸਾਡੇ ਕੋਲ ਟਾਈਮ ਬਹੁਤ ਘੱਟ ਸੀ। ਤਾਂ ਜਿਹੜੀ ਕਹਾਂਗੇ ਕਿ ਸਾਨੂੰ ਫਸਟ ਫਿਲਮ ਦੇ ਵਿੱਚ ਤਾਂ ਫਿਰ ਥੋੜੇ ਬਹੁਤੇ ਟੈਕਨੀਕਲ ਲੋਕਾਂ ਦੀ ਹੈਲਪ ਮਿਲ ਗਈ, ਕਰਮਾ ਤਾਂ ਸਾਰੀ ਅਸੀਂ ਖੁਦ ਹੀ ਕੀਤੀ ਕਹਿ ਲੋ, ਮਤਲਬ ਮੈਂ ਨੀ, ਇਹਨਾਂ ਨੇ ਖੁਦ ਮਤਲਬ ਗੁਰਪ੍ਰੀਤ ਨੇ ਖੁਦ ਸਾਰੀ ਕੀਤੀ, ਕਿਉਂਕਿ ਇਹਨਾਂ ਨੇ ਸਾਨੂੰ ਕੈਮਰਾ ਵੀ ਇਹਨਾਂ ਨੇ ਖੁਦ ਕੀਤਾ ਉਸ ਫਿਲਮ ਦੇ ਵਿੱਚ, ਐਡੀਟਿੰਗ ਸਾਰੀ ਇਹਨਾਂ ਨੇ ਖੁਦ ਕੀਤੀ, ਸਟੋਰੀ ਹਨਾ ਮੋਸਟ ਆਫ ਮੋਸਟਲੀ ਇਹਨਾਂ ਨੇ ਲਿਖੀ, ਮਤਲਬ ਅਸੀਂ ਵੋਇਸ ਓਵਰ ਰੱਖਿਆ ਉਹਦੇ ਵਿੱਚ, ਪੂਰੀ ਫਿਲਮ ਨਾ ਸਾਇਲੈਂਟ ਕਾਇੰਡ ਆਫ ਫਿਲਮ ਬਣਾਈ, ਕਿ ਸਿਰਫ ਵੋਇਸ ਓਵਰ ਇੱਕ ਸੂਤਰਧਾਰ ਅਸੀਂ ਦੇਣਾ ਚਾਹੁੰਦੇ ਸੀ, ਕਿ ਥੋੜਾ ਜਿਹਾ ਮਤਲਬ ਜੋ ਸਟੋਰੀ ਨੂੰ ਇੱਕ ਲੜੀ ਦੇ ਵਿੱਚ ਪਰੋ ਸਕੇ ਹਨਾ। ਤੇ ਉਹ ਸਾਰਾ ਦਾ ਸਾਰਾ ਮੈਂ ਕਹਾਂਗੀ ਗੁਰਪ੍ਰੀਤ ਨੇ ਬਹੁਤ ਹਾਰਡ ਵਰਕ ਕੀਤਾ, ਤੇ ਉਸ ਤੋਂ ਬਾਅਦ ਬਾਕੀ ਸਾਰੀ ਟੀਮ ਸਤਿੰਦਰ ਅੰਕਲ, ਜਸਵਿੰਦਰ ਆਂਟੀ, ਫਿਰ ਬਾਕੀ ਇੱਕ ਸਾਗਰਿਕਾ, ਸ਼ੀ ਵਰਕਡ ਫਸਟ ਟਾਈਮ ਔਰ ਉਹਨੇ ਇੰਨਾ ਅੱਛਾ ਕੀਤਾ, ਮਨਪ੍ਰੀਤ ਬਰਾੜ, ਬਾਕੀ ਜਿਹੜੇ ਵੀ ਸਾਰੀ ਟੀਮ, ਮੈਂ ਨਾਮ ਲੈਂਦੇ ਲੈਂਦੇ ਮੈਂ ਵਿੱਚ ਇੱਧਰ ਉੱਧਰ ਨਾ ਕਰਦਾ, ਤਾਂ ਮੈਂ ਸਾਰੀ ਕਰਮਾ ਟੀਮ ਨੂੰ, ਜਿੰਨੇ ਵੀ ਲੋਕ, ਮਿਊਜ਼ਿਕ ਡਾਇਰੈਕਟਰ ਸਾਡੇ ਭਾਜੀ ਵਿਕਰਮ ਮਲਹਾਰ, ਉਹਨਾਂ ਨੇ ਦੋਨਾਂ ਫਿਲਮਾਂ ਦੇ ਵਿੱਚ ਮਿਊਜ਼ਿਕ ਦਿੱਤਾ, ਪ੍ਰੋਡਿਊਸਰ ਸਾਡੇ ਦੁਸ਼ੰਤ ਮਿਗਲਾਨੀ, ਉਹਨਾਂ ਨੇ ਸਾਨੂੰ ਹਰ ਟਾਈਮ ਸਪੋਰਟ ਕੀਤਾ ਦੋਨਾਂ ਫਿਲਮਾਂ ਲਈ ਅਨਕੰਡੀਸ਼ਨਲੀ। ਸੋ ਹੀ ਵਾਜ ਦਾ ਫਸਟ ਵਨ ਜਿਹਨਾਂ ਨੂੰ ਅਸੀਂ ਕੰਟੈਕਟ ਕੀਤਾ, ਗੁਰਪ੍ਰੀਤ ਨੇ ਕਿਹਾ ਭਾਜੀ ਮੈਂ ਫਿਲਮ ਬਣਾਉਣੀ ਹੈ, ਤੇ ਉਹ ਇੰਨਾ ਟਰਸਟ ਕਰਦੇ ਨੇ ਗੁਰਪ੍ਰੀਤ ਤੇ, ਤੇ ਉਹਨਾਂ ਨੇ ਕਿਹਾ ਭਾਜੀ ਗੋ ਅਹੈਡ ਮੈਂ ਤੁਹਾਡੇ ਨਾਲ ਆ। ਤਾਂ ਇੰਨਾ ਹੀ ਹੱਲਾਸ਼ੇਰੀ ਮਿਲਣ ਦੀ ਦੇਰ ਸੀ ਕਿ ਅਸੀਂ ਉਸ ਤੋਂ ਬਾਅਦ ਆਪਣਾ ਪੂਰਾ ਜ਼ੋਰ ਲਗਾਇਆ ਕਿ ਸਾਡੇ ਦੋਨੋਂ ਪ੍ਰੋਜੈਕਟ ਨਾਲ ਅਸੀਂ ਪੂਰਾ ਜਸਟਿਸ ਕਰ ਸਕੀਏ ਔਰ ਪੂਰੇ ਅੱਛੇ ਤਰੀਕੇ ਨਾਲ ਅਸੀਂ ਆਪਣਾ ਬੈਸਟ ਕਰਦੇ ਹੋਏ। ਟੀਮ ਤਾਂ ਵੀ ਬਹੁਤ ਬਹੁਤ ਕੰਟਰੀਬਿਊਸ਼ਨ ਰਿਹਾ ਹਰ ਕਿਸੇ ਨੇ, ਮਤਲਬ ਕਹਿ ਲਓ ਕਿ ਇੱਕ ਮਤਲਬ ਗੋਡ ਗਿਫਟ ਹੈ ਸਾਡੇ ਲਈ ਕਿ ਸਭ ਜਣੇ ਇੰਨੇ ਅੱਛੇ ਮਤਲਬ ਜੁੜਦੇ ਗਏ ਤੇ ਪ੍ਰੋਜੈਕਟ ਕੰਪਲੀਟ ਹੁੰਦਾ ਗਿਆ।
ਜੀ ਜੀ, ਸੋ ਮੈਨੂੰ ਲੱਗਦਾ ਕਿ ਜਿਹੜਾ ਆਸਟ੍ਰੇਲੀਆ ਜਾਂ ਮੈਲਬਰਨ ਵਰਗਾ ਸ਼ਹਿਰ ਹੈ, ਉੱਥੇ ਵੀ ਜਿਹੜੇ ਸਾਡੇ ਕਲਾਕਾਰ ਹੈ ਜਾਂ ਅਦਾਕਾਰ ਹੈ ਜਾਂ ਫਿਰ ਨਿਰਦੇਸ਼ਕ ਹੈ, ਹੁਣ ਉੱਥੇ ਕੋਈ ਕਮੀ ਨਹੀਂ ਰਹੀ। ਸੋ ਇਹਨਾਂ ਫਿਲਮਾਂ ਦੇ ਨਾਲ ਇੱਕ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਜਿਹੜਾ ਉਹ ਜ਼ਰੂਰ ਮਿਲਿਆ ਅੱਗੇ ਆਉਣ ਦਾ, ਹਨਾ। ਤੇ ਨਰਪਿੰਦਰ, ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਕੋਈ ਇਹੋ ਜਿਹੜੇ ਪ੍ਰੋਜੈਕਟਸ ਆ ਉਹ ਪਲਾਨ ਕੀਤੇ ਹੋਏ ਆ, ਸਾਡੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜ਼ਰੂਰ ਦੱਸੋ। ਤੇ ਇਸ ਤੋਂ ਇਲਾਵਾ, ਕਿਉਂਕਿ ਗੁਰਪ੍ਰੀਤ ਸਿੰਘ ਵਜ਼ੀਰ ਹੋਰਾਂ ਦੇ ਨਾਲ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਗੱਲ ਕਰਨੀ ਚਾਹਾਂਗੇ, ਐਜ਼ ਅ ਨਿਰਦੇਸ਼ਕ ਐਜ਼ ਅ ਡਾਇਰੈਕਟਰ ਉਹਨਾਂ ਦੇ ਐਕਸਪੀਰੀਅੰਸ ਜਿਹੜੇ ਆ ਉਹ ਕਿੱਦਾਂ ਦੇ ਰਹੇ ਤੇ ਬਾਕੀ ਅਸੀਂ ਸਰੋਤਿਆਂ ਨੂੰ ਇਹ ਵੀ ਜ਼ਰੂਰ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਵਜ਼ੀਰ ਜਿਹੜੇ ਆ ਜੀ ਉਹ ਪਿਛੋਕੜ ਦੇ ਵਿੱਚ ਇੱਕ ਲੰਮਾ ਤਜਰਬਾ ਜਿਹੜਾ ਜੀ ਇਸ ਇੰਡਸਟਰੀ ਦੇ ਨਾਲ ਰੱਖਦੇ ਰਹੇ ਆ ਤੇ ਮੈਲਬਨ ਦੇ ਵਿੱਚ ਬੜੇ ਥੋੜੇ ਸਮੇਂ ਪਹਿਲਾਂ ਹੀ ਉਹ ਆਏ ਆ ਤੇ ਥੋੜੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਕੁਛ ਗੀਤ ਜਿਹੜੇ ਆ ਜੀ ਉਹ ਵੀ ਆਪਣੀ ਵੀਡੀਓ ਡਾਇਰੈਕਸ਼ਨ ਦੇ ਅੰਡਰ ਸਾਹਮਣੇ ਲਿਆਂਦੇ ਆ ਪਿੱਛੇ ਜੇ ਉਹਨਾਂ ਦਾ ਗੀਤ ਜਿਹੜਾ ਖਵਾਬ ਉਹ ਵੀ ਰਿਲੀਜ਼ ਹੋਇਆ ਸੋ ਇਹਨਾਂ ਸਾਰੀਆਂ ਗੱਲਾਂ ਦਾ ਅਸੀਂ ਕੱਲ ਖੋਲ ਕੇ ਹੋਰ ਨਿਤਾਰਾ ਕਰਾਂਗੇ ਸੋ ਕੱਲ ਖੁੱਲੀਆਂ ਗੱਲਾਂ ਬਾਤਾਂ ਅਸੀਂ ਉਹਨਾਂ ਦੇ ਨਾਲ ਵੀ ਕਰਾਂਗੇ ਪਰ ਜਿਵੇਂ ਪਲੇਟਫਾਰਮ ਦੀ ਗੱਲ ਹੋਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਜਿਹੇ ਪ੍ਰੋਜੈਕਟਸ ਦੇ ਬਾਰੇ ਆਪਾਂ ਜ਼ਰੂਰ ਨਿਰਪਿੰਦਰ ਹੋਰਾਂ ਤੋਂ ਜਾਣਨਾ ਚਾਹਾਂਗੇ
ਹਾਂਜੀ ਜ਼ਰੂਰ ਆਉਣ ਵਾਲੇ ਪ੍ਰੋਜੈਕਟਸ ਕੁਛ ਇਨ ਮਤਲਬ ਪ੍ਰੋਜੈਕਟ ਪਾਈਪਲਾਈਨ ਦੇ ਵਿੱਚ ਆਲਰੇਡੀ ਹੈ ਭੈਣ ਜੀ ਜਿਹਦੇ ਵਿੱਚ ਕੁਛ ਮਿਊਜ਼ਿਕ ਵੀਡੀਓਜ਼ ਨੇ ਇਸ ਟਾਈਮ ਦੇ ਵਿੱਚ ਸਟੋਰੀਜ਼ ਤੇ ਅਸੀਂ ਕੰਮ ਕਰਦੇ ਕਰਦੇ ਜਦੋਂ ਸਾਨੂੰ ਕੁਛ ਕਨਵਿੰਸਿੰਗ ਫਿਰ ਲੱਗਿਆ ਅਸੀਂ ਫਿਰ ਫਿਲਮ ਬਣਾਵਾਂਗੇ ਤੇ ਇੱਕ ਪ੍ਰੋਜੈਕਟ ਹੋਪਫੁਲੀ ਸਾਡੇ ਕੋਲ ਛੇਤੀ ਹੀ ਅਸੀਂ ਉਸ ਤੇ ਦੋਨੋਂ ਕੰਮ ਕਰ ਰਹੇ ਇੱਕ ਦੋ ਜਣੇ ਹੋਰ ਮਿਲੇ ਨੇ ਤੇ ਪਲੇਟਫਾਰਮ ਦੀ ਮੈਂ ਤੁਹਾਡੀ ਇਹ ਮੈਂ ਤੁਹਾਡੇ ਨਾਲ ਬਹੁਤ ਮਤਲਬ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ ਮੇਰੇ ਬਹੁਤ ਦਿਲ ਦੇ ਨੇੜੇ ਹੈ ਕਿ ਜਦੋਂ ਗੁਰਪ੍ਰੀਤ ਫਿਲਮ ਨਹੀਂ ਬਣਾਉਂਦੇ ਸੀ ਤਾਂ ਇੱਕ ਦੋ ਫਿਲਮਾਂ ਇਸ ਕੰਟਰੀ ਦੇ ਵਿੱਚ ਮਿਲੀਆਂ ਤਾਂ ਅਸੀਂ ਦੋਨੋਂ ਤੁਸੀਂ ਯਕੀਨ ਜਾਣੇ ਹੋ ਅਸੀਂ ਬਹੁਤ ਖੁਸ਼ ਹੋਏ ਕਿ ਅਸੀਂ ਨਹੀਂ ਕਰ ਰਹੇ ਪਰ ਕੋਈ ਤਾਂ ਕਰ ਰਿਹਾ ਕਿਉਂਕਿ ਫਿਲਮ ਇੰਡਸਟਰੀ ਛੋਟਾ ਨਹੀਂ ਹੈ ਇਕੱਲਾ ਇਹ ਨਹੀਂ ਕਹਿ ਸਕਦੇ ਕਿ ਗੁਰਪ੍ਰੀਤ ਵਜ਼ੀਰ ਬਣਾ ਰਹੇ ਤੇ ਸਿਰਫ ਇਹੀ ਬਣਾ ਰਹੇ ਨਹੀਂ ਇਹਦੇ ਵਿੱਚ ਬਹੁਤ ਸਾਰੇ ਚਾਹੀਦੇ ਔਰ ਅੱਛਾ ਸਿਨੇਮਾ ਅੱਛਾ ਥੋਟ ਪ੍ਰੋਸੈਸ ਚਾਹੀਦਾ ਕਿ ਇਹ ਕਿਸੇ ਚੀਜ਼ ਮਤਲਬ ਕੋਈ ਅੱਛਾ ਚੀਜ਼ ਅੱਗੇ ਲਿਆਂਦੀ ਜਾਏ ਕੋਈ ਅੱਛਾ ਪ੍ਰੋਜੈਕਟ ਕੋਈ ਅੱਛੀ ਸਟੋਰੀ ਹਨਾ ਕਿਸੇ ਤਰੀਕੇ ਨਾਲ ਵੀ ਕਿਉਂਕਿ ਮੀਡੀਆ ਦਾ ਬਹੁਤ ਵੱਡਾ ਰੋਲ ਹੁੰਦਾ ਸਿਨੇਮਾ ਦਾ ਬਹੁਤ ਵੱਡਾ ਰੋਲ ਹੁੰਦਾ ਸੋ ਅਸੀਂ ਬਹੁਤ ਖੁਸ਼ ਸੀ ਕਿ ਕੁਛ ਲੋਕੀ ਇੱਥੇ ਕਰ ਰਹੇ ਨੇ ਕੰਮ ਜੋ ਕਿ ਅੱਛਾ ਸਾਹਮਣੇ ਆ ਰਿਹਾ ਚਲੋ ਅੱਜ ਇਹਨਾਂ ਦੀ ਵਾਰੀ ਹੈ ਕਦੇ ਸਾਡੀ ਵੀ ਆਏਗੀ ਹਨਾ ਤੇ ਅੱਜ ਜਿੱਦਾਂ ਹੁਣ ਇਹ ਪਲੇਟਫਾਰਮ ਜਿਸਵਾ ਨੇ ਦਿੱਤਾ ਤਾਂ ਇਹ ਬਹੁਤ ਵਧੀਆ ਸੀ ਇਹਦੇ ਵਿੱਚ ਪਤਾ ਚੱਲਿਆ ਕਿੰਨੇ ਲੋਕ ਹੋਰ ਬਣਾ ਰਹੇ ਨੇ ਹੁਣ ਕੱਲ ਨੂੰ ਹੈ ਕਿ ਅਸੀਂ ਸਾਰੇ ਜਾਣੇ ਰਲ ਕੇ ਕੋਈ ਅੱਛੀ ਫਿਲਮ ਹਨਾ ਇੱਕ ਦੂਜੇ ਨੂੰ ਸਪੋਰਟ ਕਰਕੇ ਜਾਂ ਕਿਸੇ ਦਾ ਵੀ ਬੈਸਟ ਮਤਲਬ ਇਹ ਹੈਗਾ ਕਿ ਹਰ ਕਿਸੇ ਦਾ ਬੈਸਟ ਵਰਤਿਆ ਜਾਏ ਤਾਂ ਉਹ ਹੋਰ ਵੀ ਕਿੰਨਾ ਅੱਛਾ ਨਿਕਲ ਸਕਦਾ ਮਤਲਬ ਅਸੀਂ ਉਸ ਚੀਜ਼ ਲਈ ਜ਼ਿਆਦਾ ਐਕਸਾਈਟਿਡ ਹਾਂ ਸਾਰੇ
ਜੀ ਜੀ ਬਿਲਕੁਲ ਤੇ ਬਹੁਤ ਚੰਗਾ ਲੱਗਿਆ ਨਿਰਪਿੰਦਰ ਤੇ ਮੈਂ ਤਾਂ ਇਹੀ ਕਹਾਂਗੀ ਕਿਸੇ ਸ਼ਾਇਰ ਨੇ ਬਹੁਤ ਖੂਬਸੂਰਤ ਕਿਹਾ ਕਿ ਇਰਾਦੇ ਨੇਕ ਹੋ ਤੋ ਸਪਨੇ ਵੀ ਸਾਕਾਰ ਹੋਤੇ ਹੈ ਅਗਰ ਸੱਚੀ ਲਗਨ ਹੋ ਤੋ ਰਾਸਤੇ ਆਸਾਂ ਹੋਤੇ ਹੈ ਤੋ ਇਹ ਰਸਤੇ ਜਿਹੜੇ ਆ ਜੀ ਤੁਹਾਡੇ ਹੋਰ ਆਸਾਨ ਹੋ ਜਾਣ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਜਦੋਂ ਪਤਾ ਹੀ ਲੱਗਿਆ ਕਿ ਕੋਈ ਹੋਰ ਬਣਾ ਰਿਹਾ ਤੇ ਇੱਕ ਉਮੰਗ ਜ਼ਰੂਰ ਜਿਹੜੀ ਆ ਉਹ ਪੈਦਾ ਹੋ ਜਾਂਦੀ ਹੈ ਹਨਾ ਤੇ ਉਹ ਉਮੰਗਾਂ ਜਿਹੜੀਆਂ ਜੀ ਉਹਨਾਂ ਨੂੰ ਹੋਰ ਬੁਲੰਦੀਆਂ ਮਿਲਣ ਅਸੀਂ ਇਹ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਤੇ ਨਿਰਪਿੰਦਰ ਜਾਂਦੇ ਜਾਂਦੇ ਸਰੋਤਿਆਂ ਦੇ ਲਈ ਦਰਸ਼ਕਾਂ ਦੇ ਲਈ ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋਵੋ
ਥੈਂਕ ਯੂ ਸੋ ਮਚ ਪਹਿਲਾਂ ਤਾਂ ਤੁਸੀਂ ਮੈਨੂੰ ਇਨਵਾਈਟ ਕੀਤਾ ਸਾਨੂੰ ਬੋਲਣ ਦਾ ਮੌਕਾ ਮਿਲਿਆ ਔਰ ਇਹ ਮੈਂ ਤੁਹਾਨੂੰ ਦੱਸਾਂ ਮੈਂ ਹਮੇਸ਼ਾ ਬੈਕਗ੍ਰਾਉਂਡ 'ਚ ਰਹੀ ਹਾਂ ਭੈਣ ਜੀ ਮੈਂ ਕਦੇ ਦਿਸ ਇਜ਼ ਮਾਈ ਫਸਟ ਟਾਈਮ ਕਿ ਮੈਂ ਮਤਲਬ ਲੋਕਾਂ ਦੇ ਨਾਲ ਜਾਂ ਸਰੋਤਿਆਂ ਦੇ ਨਾਲ ਰੂਬਰੂ ਹੋ ਰਹੀ ਹਾਂ ਸੋ ਪਹਿਲਾਂ ਤਾਂ ਥੈਂਕ ਯੂ ਸੋ ਮਚ ਤੁਹਾਡਾ ਹਰਮਨ ਰੇਡੀਓ ਦਾ ਤੇ ਮੈਨੂੰ ਬਹੁਤ ਅੱਛਾ ਲੱਗਿਆ ਗੱਲ ਕਰਕੇ ਇਟ ਵਾਜ਼ ਵੈਰੀ ਨਾਈਸ ਤੇ ਮੈਂ ਇਹੀ ਕਹਾਂਗੀ ਕਿ ਕੀਪ ਸਪੋਰਟਿੰਗ ਸਾਨੂੰ ਜਿਹੜੇ ਵੀ ਫਿਲਮ ਬਣਾਉਂਦੇ ਨੇ ਜਾਂ ਜੋ ਵੀ ਕੰਮ ਕਰਦੇ ਆ ਸਿਰਫ ਇੱਕ ਹੱਲਾ ਸ਼ੇਰੀ ਚਾਹੀਦੀ ਹੁੰਦੀ ਹੈ ਤੁਹਾਡੀ ਸਪੋਰਟ ਚਾਹੀਦੀ ਹੁੰਦੀ ਹੈ ਤੇ ਇਹਦੇ ਨਾਲ ਅੱਗੇ ਹੋਰ ਹੌਸਲੇ ਬੁਲੰਦ ਹੁੰਦੇ ਆ ਅੱਗੇ ਹੋਰ ਕੰਮ ਕਰਨ ਦਾ ਹੋਰ ਅੱਛਾ ਕਰਨ ਦਾ ਸੋ ਕਦੇ ਵੀ ਅੱਛਾ ਕੋਈ ਕੰਮ ਲੱਗੇ ਇਹ ਨਾ ਕਿਹੋ ਕਿ ਇਹਨੇ ਕੀਤਾ ਕਿ ਉਹਨੇ ਕੀਤਾ ਬਸ ਤੁਸੀਂ ਜੇ ਅੱਛਾ ਲੱਗਿਆ ਤਾਂ ਉਹਨੂੰ ਹਾਮੀ ਜ਼ਰੂਰ ਭਰਨੀ ਹੈ ਕਿਉਂਕਿ ਤੁਹਾਡੀ ਹਾਮੀ ਪਤਾ ਨਹੀਂ ਕਿੱਥੇ ਜਾ ਕੇ ਐਂਡ ਕਰਨਾ ਕਿ ਕਿਸ ਗੱਲ ਤੇ ਉਸ ਇਨਸਾਨ ਨੂੰ ਕਿੰਨਾ ਜ਼ਿਆਦਾ ਉਹਨੇ ਹਲੂਮ ਦੇਣਾ ਕੀ ਕਰਕੇ ਦਿਖਾ ਦੇਣਾ ਸੋ ਕਿਤੇ ਵੀ ਕੁਛ ਵੀ ਅੱਛਾ ਲੱਗੇ ਕਦੇ ਵੀ ਪਿੱਛੇ ਨਾ ਹਟਿਓ ਕਿਸੇ ਨੂੰ ਕਹਿਣ ਲੱਗੇ ਕਿ ਇਹ ਬਹੁਤ ਅੱਛਾ ਸੋ ਕੀਪ ਸਪੋਰਟਿੰਗ ਦਾ ਗੁੱਡ ਵਰਕ ਥੈਂਕ ਯੂ ਸੋ ਮਚ
ਜੀ ਨਰਪਿੰਦਰ ਤੇ ਸਾਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਤੇ ਆਉਣ ਵਾਲੇ ਕੱਲ ਆਪਾਂ ਕੋਸ਼ਿਸ਼ ਕਰਾਂਗੇ ਕਿ ਅਸੀਂ ਗੁਰਪ੍ਰੀਤ ਸਿੰਘ ਵਜ਼ੀਰ ਹੋਰਾਂ ਨੂੰ ਵੀ ਲੈ ਕੇ ਆਈਏ ਸੋ ਸਰੋਤਿਆਂ ਦੇ ਰੂਬਰੂ ਕਰਾਂਗੇ ਉਹਨਾਂ ਨੂੰ ਤੇ ਉਹਨਾਂ ਦੇ ਬਾਰੇ ਜਾਣਾਂਗੇ ਹੋਰ ਬਹੁਤ ਕੁਛ ਤੇ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਅੱਜ ਪਹਿਲੀ ਵਾਰ ਕਿਉਂਕਿ ਪਰਦੇ ਦੇ ਪਿੱਛੇ ਅਕਸਰ ਕੰਮ ਕਰਦੇ ਹੋ ਪਹਿਲੀ ਵਾਰ ਤੁਹਾਨੂੰ ਇਸ ਤਰ੍ਹਾਂ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਪਰ ਤੁਸੀਂ ਇੰਨੀ ਕੁ ਵਧੀਆ ਇੰਟਰਵਿਊ ਜਿਹੜੀ ਆ ਉਹ ਕੀਤੀ ਆ ਇੰਨਾ ਕੁ ਵਧੀਆ ਜਵਾਬ ਜਿਹੜੇ ਆ ਸਾਡੇ ਸਰੋਤਿਆਂ ਨੂੰ ਦਿੱਤੇ ਬਹੁਤ ਖੂਬਸੂਰਤ ਤੁਹਾਡੇ ਨਾਲ ਇਹ ਜਿਹੜਾ ਤਜਰਬਾ ਰਿਹਾ ਗੱਲਬਾਤ ਕਰਨ ਦਾ ਤੇ ਬਹੁਤ ਚੰਗਾ ਲੱਗਿਆ ਨਰਪਿੰਦਰ ਸਮਾਂ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ੁਭੇਚਾਵਾਂ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ
ਥੈਂਕ ਯੂ ਭੈਣ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਹਰਮਨ ਰੇਡੀਓ
जी बहुत बहुत शुक्रिया। सो दोस्तों ये सन निरपिंदर कौर वजीर जेडे के प्रोड्यूसर ने सिस्फा दे विच यानी के सिख इंटरनेशनल शॉर्ट फिल्म फेस्टिवल दे विच जेडियां शॉर्ट मूवीज शामिल कीतियां गईयां सी उहनां दे विचों दो मूवीज जेडियां सी ओह वजीर प्रोडक्शन वलों बनाईयां गईयां सी ते इन्हां दोवां मूवीज दे लई निरपिंदर कौर वजीर एज अ प्रोड्यूसर काम कीता इन्हां ने ते बहुत वधिया मैसेजेस जेडे आ जी ओह कनवे कीते गए इन्हां दोवां मूवीज दे विच। जिवें असीं जाणदे आं कि जेड़ा इहदा सबजैक्ट सीगा ओह फाइट अगेंस्ट ड्रग्स सी ते दोवां दे जेड़े वक्खरे तरहां दे जड़े थीम भावे विशा एको ही सीगा पर उन्हां नू प्रेजेंट करन दा जड़ा दोवां फिल्मां दे विच तरीका सी ओ बहुत वखरा सी स्टोरी लाइन जड़ी सी ओ बहुत वखरी सी ते दोवां ही फिल्मां नू सक्सेसफुली बड़ी सफलता दे नाल उन्हां ने उत्थे पेश कीता ते वाह वाह जड़ी आ ओ खट्टी आ ते अज जड़े ए अवार्ड उन्हां ने हासिल कीते आ सिस्फा दे विच एदी मिसाल ओ आप ने। ते कल असी आने वाले कल कोशिश करांगे कि असी गुरप्रीत सिंह वजीर होर नाल भी गल करिए ते इस फिल्म मेले दे विच जिहड़ी दूसरी फिल्म आ जी ओह है निश्चय कर अपनी जीत करो ते साडे लई इह भी बड़ी माण वाली गल है कि निश्चय कर अपनी जीत करो मूवी जिहड़ी है ओह भी साडे मैलबर्न दे ही टैलेंटेड फिल्म मेकर ने गुरमीत सरां उन्हां वलों बनाई गई है ते इह पहला ते दूजे नंबर दा जिहड़ा अवार्ड आ इह साडे मैलबर्न दे जिहड़े लोकल टैलेंटेड डायरेक्टर ने फिल्म डायरेक्टर ने उन्हां ने हासिल कीता इहदे लई आपां उन्हां नूं भी वधाई पेश करदे आं ते कोशिश करांगे कि अपने आने वाले प्रोग्रामां दे विच असीं उन्हां दे नाल भी उन्हां दे तजर्बियां बारे सांझ जिहड़ी आ जरूर पाईए। सो जिवें नरपिंदर दा कहना कि कोई भी जे कोई वधिया काम करदा ते साडा वड्याउणा बणदा उन्हां नूं हल्लाशेरी देनी बणदी है सो असीं सपोर्ट जरूर करिए इहो जिहे कम्मां नूं करन वालियां दी। सो एक बार फिर प्रोग्राम दे विच साडे कुछ होर दोस्त शामिल होए असी उन्हां नूं जी आया कहने आ प्रोग्राम दे विच रविंदर सिंह धानी साडे नाल शामिल हो गए जी टैलीग्राम दे जरिए ते उन्हां नूं बहुत बहुत जी आया नूं। कोमल जोशी कहिंदे जी मैं पहली बार तां नहीं आया मैं तां कहिंदे रेगुलर हां पर कोमल जी मैनूं लगदा तुसीं मंगलवार वाले प्रोग्राम च नहीं आउंदे ते मैं अक्सर सोमवार वाले प्रोग्राम च नहीं आउंदी सो तुसीं सोमवार वाले प्रोग्राम दे विच मैनूं लगदा रेगुलर होवोंगे पर मंगलवार कदे मैं मैनू लगता नहीं कि प्रोग्राम दे विच तुहाडे नाल कोई राबता बनाया होवे। सो मंगलवार वाले प्रोग्राम च भी जरूर आया करो जे तुसीं रेगुलर हो तो फिर बिलकुल रेगुलर रहो ते बड़ा मजा आउंदा तुहाडे वर्गे दोस्तां दे नाल प्रोग्राम दे विच सांझ पा के जी ते प्रोग्राम दे विच हुण भी इसे तरह साडे नाल बने रहो। ते रविंदर ते जाहिद एक बार फिर शामिल होए प्रोग्राम दे विच असीं उहनां नूं भी उन्हां दे मैसेजेस नूं भी शामिल करदे आं बहुत जल्दी पर फिलहाल एक गीत दलजीत सिंह ढिल्लोंहोरा ने जी सानू फरमाइश कीता अज उन्हां दी मैरिज एनिवर्सरी आ ते इह गीत जिहड़ा जी ओह उन्हां ने अपनी श्रीमती जी नूं समर्पित कीता है अज सालगिरह दे मौके ते रणजीत बावा दी आवाज़ दे विच मेरी इह सरदारनी है ते मैं सरबजीत सिंह होरां नूं कहूंगी कि ओह गीत जिहड़ा जी जरूर चलाउण ते आपां सारे ओह गीत इंजॉय करदे आं। बहुत जल्दी आपां वापस आउने आं तुहाडे मैसेजेस ते आपां गल्लबात अज करनी आ जी जिहड़ा विशा रिश्तियां दे विच गिरावट आ रही है किरदारां दे विच गिरावट आ रही है इहदे बारे आपां चिंता जिहड़ी जरूर अज जतौणी भी है ते नाल ही नाल असीं कोशिश करनी आ कि असीं अपने आले दुआले नूं समाज नूं सुधारन दे विच आप किसे हद तक योगदान पा सकदे आं। सो फिलहाल दलजीत सिंह ढिल्लोंहोरा दी फरमाइश ते उन्हां दी श्रीमती जी नूं ते उन्हां दोवां नूं समर्पित इह गीत रणजीत बावा दी आवाज़ च।
मैं जिन्ना खफा होवां हाँ तू ओना ही प्यार जतावे मेरी ये सरदारनी है नी तेनू उम्र मेरी लग जावे मेरी ये सरदारनी है तेनू उम्र मेरी लग जावे उस विच तेनू उच्चा नीवां बोल we ਬਣਾਉਣੀ ਏ ਡਰਦਾ ਕਿਤੇ ਤੈਨੂੰ ਖੋ ਨਾ ਦੇਵਾਂ ਸੋਣੀਏ ਚਾਹੁੰਦੀ ਰਹਿਣੀ ਮੇਰੀ ਹਰ ਗਲਤੀ ਭੁਲਾਉਣੀ ਏ ਡਰਦਾ ਕਿਤੇ ਤੈਨੂੰ ਖੋ ਨਾ ਦੇਵਾਂ ਸੋਣੀਏ ਜਦ ਮੱਥਾ ਚੁੰਮਦੀ ਏ ਮੇਰੀ ਜਾਨ ਜਾਨ ਵਿੱਚ ਆਵੇ ਮੇਰੀ ਇਹ ਸਰਦਾਰਨੀ ਏ ਹੈ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਇਹ ਸਰਦਾਰਨੀ ਉਮਰ ਮੇਰੀ ਲੱਗ ਜਾਵੇ ਤੇਰੀ ਤਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ ਦਿੰਦੀ ਫਤਿਹ ਨੂੰ ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ ਆਕੜ ਛੰਨਾ ਵਾਲੇ ਦੀ ਤੇਰੇ ਬਿਨ ਨਾ ਕੋਈ ਚੱਲ ਪਾਵੇ ਮੇਰੀ ਇਹ ਸਰਦਾਰਨੀ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਇਹ ਸਰਦਾਰਨੀ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਇਹ ਸਰਦਾਰਨੀ ਤੈਨੂੰ ਉਮਰ ਮੇਰੀ ਲੱਗ ਜਾਵੇ
ਸੀਡੀ ਬੈਟਿਸ ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸੀਡੀ ਬੈਟਰੀਜ ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਟਾਊਨ ਸਿਡਨੀ
ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411726348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412292308
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ मेरे सीक्रेट ड्रॉप्स हन 1-2-3 डाइट ड्रॉप्स खरीदने वेले हरमन रेडियो का रेफरेंस दो ते दो शीशियां खरीदन से एक मुफ्त प्राप्त करो। यह ड्रॉप्स दुनिया भर च किते भी मंगवाए जा सकते हैं। 1-2-3 डाइट का फोन नंबर है 1-300-987-193 या वेबसाइट विजिट करो 1-2-3-diet.com.au। याद रखो ऋषि दे वजन घटाने दे सीक्रेट ड्रॉप्स का नाम
1-2-3 डाइट।
हाँ भाई किदा तू इना पतला किवें हो गया?
मेरा कुलार आले डाक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वजदे रहंदे सी, कई बारी तां दिन च ही सौं जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तो दूर दी गल है, हुण तां मैं कुल मिला के खुशी खुश आ।
कुलार हस्पताल मोटापे ले मिनी गैस्ट्रिक बाईपास दा इंडिया दा सब तो पहला हस्पताल है। अपना वजन घटाने ले तुसी भी पता नोट कर लो, कुलार हस्पताल जीटी रोड बीजा नेड़े खन्ना पंजाब इंडिया। संपर्क नंबर 9878090001 9780 90001। वेबसाइट विजिट करो kularhospital.com।
14 अप्रैल तो 17 अप्रैल 4 दिन ली खूबसूरत मिट्टी के एहसास नाल जुड़न लई हो जावो तैयार। संधू बस लाइन लेके आए ने खास टूर 3वीं एनुअल ऑस्ट्रेलियन सिख गेम्स के मौके ते मेलबोर्न तो एडिलेड दा सफर सिर्फ $350 पर परसन, जिस चो होवेगा आन जान दा किराया अते लग्जरी अकोमोडेशन अते स्पोर्ट्स फील्ड तक पिक एंड ड्रॉप। वधेरी जानकारी विजिट करो साडी वेबसाइट sandhubuslines.com.au जा करो फोन करण संधू नु 0424115551। अपनी बुकिंग करवाओ 1 मार्च तो पहला तो फिर हो जावो तैयार 3वीं एनुअल ऑस्ट्रेलियन सिख गेम्स दे मौके ते संधू बस लाइन्स दे नाल सफर करन दे लई।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे 7 दिन
जी। दोस्तों स्वागत करते हैं एक बार फिर तो प्रोग्राम चल रहा है जी लहरां ते लहरां प्रोग्राम तुसी सुन रहे हो मेरे नाल यानी अमरदीप कौर दे नाल। ते समय वाल देखिए तो समा इस वेले मेलबर्न सिडनी ते कैनबरा दे विच हो चुके है जी 9:33 दिन सोमवार चल रहा। ते आपा एक बार फिर सवेर दे सफर दे विच साडे सारे स्रोतियां दा बहुत बहुत स्वागत करदे आं प्रोग्राम दे विच। ते प्रोग्राम दे इस सफर दे विच जिवें मैं थोड़े नाल पहला गल कीती सी कि आपां तुहाडे विचार जानने चाहवांगे कि अज दे दौर दे विच रिश्ते जिहड़े आ जी ओह तार तार हो रहे आ, साडे किरदारां दे विच गिरावट आ रही आ, बहुत सारियां इहो जिहियां जिहड़ियां घटनावां जी ओह साडा दिल हलूण दियां ते नमोशी जड़ी आ ओह सानू दिन पर दिन देखनी पै रही है। जदों इहो जिहियां जिहड़ियां घटनावां जदों इहो जिहे जिहड़े हादसे आ ओह वापरदे आ। ते लगातार पिछले कुछ दिनां तों असीं अखबारां दे विच जदों पढ़दे आ तां कुछ इहो जिहियां जिहड़ियां घटनावां आ ओह सामने आउंदियां आ, जिन्हां घटनावां तों बाद हर इंसान जिहड़ा जी ओह सोचण दे लई मजबूर हुंदा कि आखिर असीं किस निगार वल जा रहे हैं, आखिर असी किस गिरावट वल जा रहे हैं। असी जे असी अपने समाज की गल करिए, जे असी धार्मिक पक्ष की गल करिए, जे असी राजनीतिक पक्ष की गल करिए, हर पक्ष तो जड़ा निगार है जी ओह साडे लोकां दे किरदार दे विच आचरण दे विच किते ना किते आ रहा। सो इस उत्ते गलबात करन तो भी पहला एक जड़ा घटना क्रम पिछे जे वापरिया ओहदे उत्ते अज वरिंदर वालिया होरां ने जिहड़ी एक आर्टिकल दे रूप दे विच टिप्पणी कीती है, सो ओह पढ़ना जिहड़ा मैं जरूरी समझांगी। तीला तीला होया आलणा, तीला तीला जोड़ के बनाए आलणे नूं जदों कोई वावरोला तार तार कर देवे तां इस दे कख गलियां ਤੇ ਚੁਰਾਹਿਆਂ ਚ ਰੁੜਦੇ ਹਨ। ਜਦੋਂ ਆਲਣੇ ਦਾ ਕੋਈ ਬਸ਼ਿੰਦਾ ਖੁਦ ਬਿਜਲੀ ਬਣ ਕੇ ਡਿੱਗ ਪਵੇ ਤਾਂ ਉਸ ਨੂੰ ਕਰੋਪੀ ਤੋਂ ਕੋਈ ਨਹੀਂ ਬਚਾ ਸਕਦਾ। ਜਲੰਧਰ ਵਿਚ ਹੋਏ ਤੀਰੇ ਸੰਸਨੀ ਖੇਜ ਦੇ ਕਤਲਕਾਂਡ ਦਾ ਕਾਰਨ ਵੀ ਘਰ ਦਾ ਹੀ ਚਿਰਾਗ ਸੀ, ਜਿਸ ਨੇ ਰੋਸ਼ਨੀ ਵੰਡਣ ਦੀ ਬਜਾਏ ਆਪਣੇ ਹੀ ਆਸ਼ਿਆਨੇ ਨੂੰ ਲਾਂਬੂ ਲਾ ਕੇ ਫਨਾਹ ਕਰ ਦਿੱਤਾ। ਘਰ ਦੀ ਇੱਜ਼ਤ ਦੇ ਰਖਵਾਲੇ ਨੇ ਆਪਣੇ ਖਾਨਦਾਨ ਦੀ ਆਬਰੂ ਮਿੱਟੀ ਵਿਚ ਰੋਲ ਦਿੱਤੀ, ਪੁਰਖਿਆਂ ਨੂੰ ਕੱਖੋਂ ਹੌਲੇ ਕਰ ਦਿੱਤਾ। ਤੱਤੜੀ ਵਾਹ ਤੋਂ ਬਚਾਉਣ ਵਾਲੀ ਠੰਡੜੀ ਛਾਂ ਅਤੇ ਪੁੱਤਰ ਦੀਆਂ ਸੱਤੇ ਬਲਾਵਾਂ ਆਪਣੇ ਸਿਰ ਤੇ ਲੈਣ ਵਾਲੀ ਮਿੱਠੜੀ ਮਾਂ ਦਾ ਹੌਲਨਾਕ ਕਤਲ ਤਿੜਕ ਰਹੇ ਰਿਸ਼ਤਿਆਂ ਦੀ ਅਜਿਹੀ ਖੌਫਨਾਕ ਇਬਾਰਤ ਹੈ ਜਿਸ ਨੂੰ ਪੜ ਸੁਣ ਕੇ ਪੱਥਰ ਵੀ ਪਿਘਲ ਸਕਦੇ ਹਨ। ਮਾਂ ਦਲਜੀਤ ਕੌਰ ਦੇ ਘਰ ਜਦੋਂ ਅਮਰਿੰਦਰ ਨੇ ਜਨਮ ਲਿਆ ਹੋਵੇਗਾ ਤਾਂ ਉਸਨੇ ਪਤਾ ਨਹੀਂ ਕਿੰਨੇ ਕੁ ਚਾਅ ਕੀਤੇ ਹੋਣਗੇ, ਖਬਰੇ ਕਿੱਥੇ ਕਿੱਥੇ ਜਾ ਕੇ ਸੁੱਖਣਾ ਲਾਹੀ ਹੋਵੇਗੀ, ਪੋਟਾ ਪੋਟਾ ਵਾਧੇ ਪੁੱਤਰ ਨਾਲ ਕਿੰਨੇ ਲਾਡ ਲੜਾਏ ਹੋਣਗੇ। ਆਪਣੀਆਂ ਅੱਖਾਂ ਦੇ ਤਾਰੇ ਨੂੰ ਵੇਖ ਵੇਖ ਉਸਦੇ ਦੀਦਿਆਂ ਵਿਚ ਜ਼ਰੂਰ ਚਮਕ ਆਉਂਦੀ ਹੋਵੇਗੀ। ਲੋਰੀਆਂ ਦੇਣ ਵੇਲੇ ਉਹ ਪੁੱਤਰ ਨੂੰ ਚੰਨ ਤਾਰਿਆਂ ਦੀ ਦੁਨੀਆਂ ਵਿਚ ਲੈ ਜਾਂਦੀ ਹੋਵੇਗੀ। ਉਸ ਵਿਚਾਰੀ ਨੂੰ ਕੀ ਪਤਾ ਸੀ ਕਿ ਜਿਸ ਸੁੱਖਾਂ ਲੱਦੇ ਪੁੱਤ ਨੇ ਬੁਢਾਪੇ ਵਿਚ ਡੰਗੂਰੀ ਬਣਨਾ ਸੀ ਉਹੀ ਉਸ ਲਈ ਕਾਲ ਬਣ ਜਾਵੇਗਾ। ਕੀ ਪਤਾ ਸੀ ਕਿ ਹੱਸਦੇ ਵਸਦੇ ਆਂਗਣ ਵਿਚ ਮੌਤ ਦਾ ਤਾਂਡਵ ਇਨਸਾਨੀਅਤ ਨੂੰ ਸ਼ਰਮਿੰਦਾ ਕਰ ਜਾਵੇਗਾ। ਮਾਂ ਦਲਜੀਤ ਕੌਰ ਜਦੋਂ ਆਪਣੀ ਨੂੰਹ ਨੂੰ ਧੂਰੀ ਵਿਆਹੁਣ ਗਈ ਹੋਵੇਗੀ ਤਾਂ ਉਸ ਕੋਲੋਂ ਚਾਅ ਸੰਭਾਲਣਾ ਮੁਸ਼ਕਿਲ ਹੋਵੇਗਾ। ਸੁਰਜੀਤ ਨੇ ਵੀ ਡੋਲੀ ਤੁਰਨ ਵੇਲੇ ਕਿੰਨੇ ਸੁਪਨੇ ਸਜਾਏ ਹੋਣਗੇ। ਉਸਦੇ ਕਦੇ ਖੁਆਬ ਵਿਚ ਵੀ ਨਹੀਂ ਆਇਆ ਹੋਣਾ ਕਿ ਜਿਸ ਘਰ ਵਿਚ ਸੱਜ ਧੱਜ ਕੇ ਉਸਦੀ ਡੋਲੀ ਜਾ ਰਹੀ ਹੈ ਉਥੋਂ ਉਸਦੀ ਇਸ ਕਦਰ ਅਰਥੀ ਉੱਠੇਗੀ। ਉਸਨੇ ਕਦ ਚਿਤਵਿਆ ਹੋਵੇਗਾ ਕਿ ਉਸਨੂੰ ਵਿਆਹ ਕੇ ਲਿਆਉਣ ਵਾਲਾ ਉਸਦਾ ਦੁੱਲਾ ਉਸਦੇ ਕਤਲ ਦੀ ਸੁਪਾਰੀ ਵੀ ਦੇ ਸਕਦਾ। ਇਸ ਤੋਂ ਵੀ ਵੱਧ ਕੇ ਅਮਰਿੰਦਰ ਉਸਦੀ ਚਿਖਾ ਨੂੰ ਅਗਨੀ ਦੇ ਕੇ ਉਸਦੀ ਰੂਹ ਨੂੰ ਛੱਲਣੀ ਕਰ ਦੇਵੇਗਾ। ਲਾਜਪਤ ਨਗਰ ਦੇ ਵਸਨੀਕ ਉਸ ਦ੍ਰਿਸ਼ ਨੂੰ ਯਾਦ ਕਰਕੇ ਅੱਜ ਵੀ ਭਾਵੁਕ ਹੋ ਜਾਂਦੇ ਹਨ। ਜਦੋਂ ਸੁਰਜੀਤ ਕੌਰ ਦੀ ਡੋਲੀ ਘਰ ਪਹੁੰਚੀ ਸੀ, ਵਧਾਈ ਦੇ ਗੀਤਾਂ ਦਰਮਿਆਨ ਸੱਸ ਨੇ ਲਾਲ ਖੰਭਣੀ ਚ ਬੱਧੀ ਗੁੜ ਦੀ ਭੇਲੀ ਦੇ ਕੇ ਆਪਣੀ ਨੂੰਹ ਦਾ ਮੂੰਹ ਮਿੱਠਾ ਕਰਵਾਇਆ ਸੀ। ਦਹਿਲੀਜ਼ ਟੱਪਣ ਤੋਂ ਪਹਿਲਾਂ ਤੇਲ ਚੋਇਆ ਸੀ, ਕੱਚੀ ਲੱਸੀ ਦਾ ਪਾਣੀ ਵਾਰਨ ਵੇਲੇ ਵੀ ਗੀਤਾਂ ਦੀ ਲੜੀ ਨਹੀਂ ਸੀ ਟੁੱਟੀ। ਲੋਕ ਵਿਸ਼ਵਾਸ ਅਨੁਸਾਰ ਪਾਣੀ ਵਾਰਨ ਦੀ ਰਸਮ ਸੱਸ ਅਤੇ ਘਰ ਦੀਆਂ ਹੋਰ ਔਰਤਾਂ ਵੱਲੋਂ ਵਿਆਹੰਦੜ ਕੁੜੀ ਦੀਆਂ ਸਾਰੀਆਂ ਬਲਾਵਾਂ ਦੂਰ ਰੱਖਣ ਤੇ ਖੁਦ ਦੁੱਖ ਝਾਗਣ ਲਈ ਤਿਆਰ ਰਹਿਣ ਲਈ ਨਿਭਾਈ ਜਾਂਦੀ ਹੈ। ਇਹੀ ਕਾਰਨ ਹੈ ਕਿ ਮਾਂ ਤੇ ਹੋਰ ਤੀਵੀਆਂ ਜਦੋਂ ਪਾਣੀ ਪੀਣ ਦਾ ਸਵਾਂਗ ਕਰਦੀਆਂ ਹਨ ਤਾਂ ਦੁਲਹਾ ਹੱਥ ਵਧਾ ਕੇ ਉਹਨਾਂ ਨੂੰ ਪੀਣੋਂ ਰੋਕਦਾ ਹੈ। ਕਤਲਕਾਂਡ ਦੀ ਮਨਹੂਸ ਘੜੀ ਤਾਂ ਦਲਜੀਤ ਕੌਰ ਸੱਚਮੁੱਚ ਹੀ ਪਾਣੀ ਪਾਣੀ ਕਰਦੀ ਦਮ ਤੋੜ ਗਈ। ਪਹਾੜੇ ਦੇ ਕਾਤਲਾਂ ਨੇ ਗੋਲੀਆਂ ਦਾ ਕੇ ਉਸਨੂੰ ਢੇਰੀ ਕਰ ਦਿੱਤਾ ਸੀ। ਪਹਾੜੇ ਦੇ ਕਾਤਲਾਂ ਨੇ ਉਸਦੀ ਦੁਹਾਈ ਦਿੰਦਿਆਂ ਤੜਪ ਤੜਪ ਕੇ ਆਪਣੇ ਘਰ ਵਿਚ ਦਮ ਤੋੜਨ ਦਾ ਇੰਤਜ਼ਾਮ ਕੀਤਾ। ਪੁੱਤਰ ਨੂੰ ਉਸਦੇ ਪਹਾੜੇ ਦੇ ਕਾਤਲਾਂ ਨੇ ਫੋਨ ਤੇ ਦੱਸਿਆ ਕਿ ਕੰਮ ਹੋ ਗਿਆ। ਵਾਤਾਵਰਨ ਵਾਕਈ ਗੁਸਤਾਖ ਹੋ ਚੁੱਕਾ, ਸਫੈਦ ਹੋਏ ਖੂਨ ਦੇ ਰਿਸ਼ਤੇ ਨਾਤਿਆਂ ਨੂੰ ਉਧੇੜਨਾ ਸ਼ੁਰੂ ਕਰ ਦਿੱਤਾ। ਅੱਖਾਂ ਦਾ ਸੱਖਣਾਪਣ ਤੇ ਦਿਲਾਂ ਵਿਚ ਫੈਲਿਆ ਰੇਗਿਸਤਾਨ ਸਮਾਜ ਨੂੰ ਤੇਜ਼ੀ ਨਾਲ ਨਿਗਾਰ ਵੱਲ ਲਿਜਾ ਰਿਹਾ ਜਾਪਦਾ। ਗੱਭਰੂਆਂ ਵਿਚ ਸਰਵਣ ਪੁੱਤਰ ਲੱਭਣੇ ਔਖੇ ਹੋ ਰਹੇ ਹਨ। ਅੰਨੇ ਤੇ ਬੁੱਢੇ ਮਾਂ ਬਾਪ ਨੂੰ ਵਹਿੰਗੀ ਦੇ ਛਾਬਿਆਂ ਚ ਬਿਠਾ ਕੇ ਤੀਰਥ ਯਾਤਰਾ ਤੇ ਲਿਜਾਣ ਵਾਲਾ ਪੁੱਤਰ ਬਸ ਇਤਿਹਾਸ ਮਿਥਿਹਾਸ ਦੀਆਂ ਕਿਤਾਬਾਂ ਚ ਹੀ ਮਿਲਦਾ। ਹਾਂ, ਬਜ਼ੁਰਗਾਂ ਨੂੰ ਲਗਜ਼ਰੀ ਕਾਰਾਂ ਚ ਬਿਠਾ ਕੇ ਬਿਰਧ ਆਸ਼ਰਮਾਂ ਤੱਕ ਪਹੁੰਚਾਉਣ ਵਾਲੇ ਪੁੱਤਰ ਘਰ ਘਰ ਦੀ ਕਹਾਣੀ ਬਣ ਚੁੱਕੇ ਨੇ। ਪੰਜਾਬੀ ਦਾ ਅਖਾਣ, ਕਦ ਬਾਬਾ ਮਰੇ ਕਦ ਬੈਲ ਵੰਡੀਏ, ਅੱਜ ਬਦਲਵੇਂ ਰੂਪ ਚ ਸਾਡੇ ਸਾਹਮਣੇ ਹੈ। ਮਾਂ ਬਾਪ ਨੂੰ ਕਤਲ ਕਰਨਾ ਆਮ ਵਰਤਾਰਾ ਹੋ ਗਿਆ। ਅੱਖਾਂ ਤੇ ਪੱਟੀ ਬੱਜ ਜਾਵੇ ਤਾਂ ਖਾਸ ਫਰਕ ਨਹੀਂ ਪੈਂਦਾ, ਪਰ ਜੇ ਮੱਤ ਤੇ ਪਰਦਾ ਪੈ ਜਾਵੇ ਤਾਂ ਹਾਹਾਕਾਰ ਮੱਚ ਸਕਦੀ ਹੈ। ਆਪਣਿਆਂ ਦੇ ਖੂਨ ਨਾਲ ਹੱਥ ਰੰਗੇ ਜਾਣ ਤਾਂ ਪੱਥਰਾਂ ਨੂੰ ਵੀ ਤਰੇਲੀਆਂ ਆ ਸਕਦੀਆਂ ਨੇ। ਹੁਣ ਰਿਸ਼ਤਿਆਂ ਵਿਚ ਪੁਰਾਣੇ ਜ਼ਮਾਨੇ ਵਾਲੀ ਮੁਹੱਬਤ ਨਹੀਂ ਉਮਲਦੀ। ਇਸੇ ਕਰਕੇ ਪ੍ਰੋਫੈਸਰ ਪੂਰਨ ਸਿੰਘ ਵਰਗਾ ਅਲਬੇਲਾ ਕਵੀ ਪੁਰਾਣੇ ਪੰਜਾਬ ਨੂੰ ਹਾਕਾ ਮਾਰਦਾ। ਰਿਸ਼ਤਿਆਂ ਵਿਚ ਆਈ ਕਦੂਰਤ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਨੇ। ਪਹਿਲਾਂ ਵਿਆਹ ਨੂੰ ਬੜਾ ਪਵਿੱਤਰ ਤੇ ਅਟੁੱਟ ਬੰਧਨ ਤੇ ਜਨਮ ਜਨਮਾਂਤਰਾਂ ਦਾ ਸੰਜੋਗ ਮੰਨਿਆ ਜਾਂਦਾ ਸੀ। ਔਲਾਦ ਰਾਹੀਂ ਤਾਂ ਪਤੀ ਪਤਨੀ ਵੀ ਖੂਨ ਦੇ ਰਿਸ਼ਤੇ ਵਿਚ ਬੱਝ ਜਾਂਦੇ ਹਨ। ਲਾਜਪਤ ਨਗਰ ਚ ਵਾਪਰੇ ਤੀਰੇ ਕਤਲਕਾਂਡ ਨੇ ਸਾਬਤ ਕਰ ਦਿੱਤਾ ਕਿ ਦੁੱਧ ਤੇ ਮੱਤ ਕਦੇ ਵੀ ਫਟ ਸਕਦੇ ਹਨ। ਅਮਰਿੰਦਰ ਨੇ ਧੁਰੋਂ ਲਿਖੇ ਸੰਜੋਗਾਂ ਨੂੰ ਟਿੱਚ ਜਾਣਦਿਆਂ ਆਪਣੇ ਬੱਚਿਆਂ ਕੋਲੋਂ ਉਨ੍ਹਾਂ ਦੀ ਮਾਂ ਹੋ ਕੇ ਕਿਸੇ ਬਦਚਲਣ ਨਾਲ ਨਾਤਾ ਜੋੜਨ ਦੀ ਹਿਮਾਕਤ ਕੀਤੀ ਸੀ। ਇਸ ਕੁਚੱਕਰ ਚ ਮਾਲੀ ਨੇ ਖੁਦ ਆਪਣੇ ਹੀ ਬਾਗ ਨੂੰ ਹੱਥੀ ਉਜਾੜ ਦਿੱਤਾ। ਸਿਆਣੇ ਕਹਿੰਦੇ ਹਨ ਕਿ ਚੰਦਰੀ ਨਜ਼ਰ ਪੱਥਰ ਪਾੜ ਦਿੰਦੀ ਹੈ, ਚੰਦਰੀ ਨਜ਼ਰ ਜੇ ਦੁੱਧ ਤੇ ਪੈ ਜਾਵੇ ਤਾਂ ਉਹ ਵੀ ਫਟ ਜਾਂਦਾ। ਮਿਥਿਹਾਸਿਕ ਕਥਾਵਾਂ ਅਨੁਸਾਰ ਟੂਣੇ ਹਾਰੀਆਂ ਇੱਕ ਨਜ਼ਰ ਨਾਲ ਦੂਜੇ ਦਾ ਕਾਲਜਾ ਕੱਢ ਲੈਂਦੀਆਂ। ਅਮਨਿੰਦਰ ਦੀ ਪ੍ਰੇਮਿਕਾ ਰੂਬੀ ਸੱਚ ਮੁੱਛੀ ਟੂਣੇ ਹਾਰੀ ਨਿਕਲੀ, ਜੋ ਇੱਕੋ ਵੇਲੇ ਤਿੰਨ ਮੌਤਾਂ ਦਾ ਸਬੱਬ ਬਣੀ। ਸੋ ਇਹ ਸੀ ਜੀ ਇੱਕ ਆਰਟੀਕਲ, ਤੀਲਾ ਤੀਲਾ ਹੋਇਆ ਆਲਣਾ। ਇਹ ਆਰਟੀਕਲ ਜਿਹੜਾ ਜੀ ਇੱਕ ਬਹੁਤ ਹੀ ਖੌਫਨਾਕ ਮਿਸਾਲ ਅੱਜ ਤੜਕ ਰਹੇ ਰਿਸ਼ਤਿਆਂ ਦੀ, ਤਾਰ ਤਾਰ ਹੋ ਰਹੇ ਰਿਸ਼ਤਿਆਂ ਦੀ, ਤੇ ਅੱਜ ਅਸੀਂ ਵੀ ਗੱਲਬਾਤ ਜਿਹੜੀ ਹੈ ਜੀ ਉਹ ਕਰਨਾ ਚਾਹਵਾਂਗੇ ਕਿ ਇਹ ਜਿਹੜੇ ਰਿਸ਼ਤਿਆਂ ਦੇ ਵਿੱਚ, ਸਾਡੇ ਆਚਰਣਾਂ ਦੇ ਵਿੱਚ, ਸਾਡੇ ਕਿਰਦਾਰਾਂ ਦੇ ਵਿੱਚ ਜਿਹੜੀ ਗਿਰਾਵਟ ਆ ਉਹ ਆ ਰਹੀ ਹੈ, ਇਸ ਦੇ ਕਾਰਨ ਤੁਸੀਂ ਕੀ ਮੰਨਦੇ ਹੋ? ਤੇ ਆਚਰਣ ਦੇ ਵਿੱਚ ਗਿਰਾਵਟ ਆਉਣ ਦੇ ਨਾਲ ਜਿਹੜਾ ਸਮਾਜ ਹੈ ਜੀ ਉਹ ਕਿਸ ਕਦਰ ਨਿਘਾਰ ਵੱਲ ਜਾ ਰਿਹਾ? ਇਹਦੀ ਮਿਸਾਲ ਇਹੋ ਜਿਹੀਆਂ ਜਿਹੜੀਆਂ ਹਰ ਰੋਜ਼ ਵਾਪਰੀਆਂ ਘਟਨਾਵਾਂ, ਕਿਉਂਕਿ ਜਦੋਂ ਅਸੀਂ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹਾਂ, ਪੰਜਾਬੀ ਸੱਭਿਆਚਾਰ ਦੀ ਗੱਲ ਜਦੋਂ ਕੀਤੀ ਜਾਂਦੀ ਆ, ਤਾਂ ਜਿਹੜੇ ਪੰਜਾਬੀ ਹੈ ਜੀ ਉਹ ਹਮੇਸ਼ਾ ਹੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਰਖਵਾਲੇ ਮੰਨੇ ਗਏ ਆ, ਨਾ ਕਿ ਇਸ ਹੱਦ ਤੱਕ ਆਪਣੇ ਕਿਰਦਾਰਾਂ ਤੋਂ ਡਿੱਗ ਕੇ ਕਿਸੇ ਦੂਸਰੀ ਔਰਤ ਦੇ ਲਈ ਆਪਣੇ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦੀਆਂ ਮਿਸਾਲਾਂ ਇਹਨਾਂ ਦੇ ਹਿੱਸੇ ਆਈਆਂ। ਪਰ ਅੱਜ ਬੜੀ ਨਮੋਸ਼ੀ ਦੇ ਨਾਲ, ਬੜੀ ਅਫਸੋਸ ਦੇ ਨਾਲ ਇਹ ਕਹਿਣਾ ਪੈ ਰਿਹਾ ਕਿ ਅੱਜ ਸਾਡੇ ਕਿਰਦਾਰਾਂ ਦੇ ਵਿੱਚ ਬਹੁਤ ਵੱਡਾ ਨਿਘਾਰ ਜਿਹੜਾ ਹੈ ਜੀ ਉਹ ਆ ਚੁੱਕਿਆ, ਬਹੁਤ ਵੱਡੀ ਗਿਰਾਵਟ ਜਿਹੜੀ ਹੈ ਜੀ ਉਹ ਆ ਚੁੱਕੀ ਹੈ। ਅਕਸਰ ਕਿਹਾ ਜਾਂਦਾ ਕਿ ਨਜ਼ਰ ਤੋਂ ਜਿਹੜਾ ਡਿੱਗ ਜਿਹੜਾ ਸੱਟ ਲੱਗ ਕੇ ਕਿਸੇ ਤਰ੍ਹਾਂ ਡਿੱਗ ਜਾਂਦਾ ਉਹਨੂੰ ਤਾਂ ਅਸੀਂ ਚੁੱਕ ਸਕਦੇ ਹਾਂ, ਪਰ ਜਿਹੜਾ ਨਜ਼ਰਾਂ ਤੋਂ ਡਿੱਗ ਜਾਂਦਾ ਜੀ ਉਹਨੂੰ ਚੁੱਕਣਾ ਜਿਹੜਾ ਉਹ ਬਹੁਤ ਮੁਸ਼ਕਿਲ ਹੁੰਦਾ ਹੈ ਨਾ। ਸੋ ਕਿਤੇ ਨਾ ਕਿਤੇ ਅਸੀਂ ਆਪਣੀਆਂ ਹੀ ਨਜ਼ਰਾਂ ਦੇ ਵਿੱਚ ਡਿੱਗਦੇ ਜਾ ਰਹੇ ਹਾਂ, ਆਪਣੀਆਂ ਨਜ਼ਰਾਂ ਦੇ ਵਿੱਚ ਗਿਰਦੇ ਜਾ ਰਹੇ ਹਾਂ। ਕਾਰਨ ਇਹੀ ਆ ਕਿ ਅਸੀਂ ਜਿਹੜੇ ਸਾਡੇ ਗੁਰੂਆਂ ਵੱਲੋਂ ਬਖਸ਼ੇ ਹੋਏ ਜਿਹੜੇ ਸਿਧਾਂਤ ਆ, ਜਿਹੜੇ ਗੁਰੂਆਂ ਵੱਲੋਂ ਬਖਸ਼ੀਆਂ ਹੋਈਆਂ ਸਿੱਖਿਆਵਾਂ ਆ, ਉਹਨਾਂ ਤੋਂ ਅਸੀਂ ਮੂੰਹ ਮੋੜ ਚੁੱਕੇ ਹਾਂ। ਇਸ ਵੇਲੇ ਅਸੀਂ ਕਿਤੇ ਨਾ ਕਿਤੇ ਉਹਨਾਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਨਹੀਂ ਕੀਤਾ, ਜਾਂ ਫਿਰ ਕਿਤੇ ਨਾ ਕਿਤੇ ਕੋਈ ਕਮੀ ਜਿਹੜੀ ਹੈ ਜੀ ਉਹ ਸਾਡੇ ਸੰਸਕਾਰਾਂ ਦੇ ਵਿੱਚ ਰਹੀ ਆ, ਸਾਡੇ ਪਾਲਣ ਪੋਸ਼ਣ ਦੇ ਵਿੱਚ ਰਹੀ ਆ, ਜਿੱਥੇ ਇੱਕ ਦੂਸਰੇ ਪ੍ਰਤੀ ਇੱਜ਼ਤ, ਇੱਕ ਦੂਸਰੇ ਪ੍ਰਤੀ ਇਮਾਨਦਾਰੀ, ਇੱਕ ਦੂਸਰੇ ਪ੍ਰਤੀ ਵਿਸ਼ਵਾਸ ਜਿਹੜਾ ਜੀ ਉਹ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਆਮ ਜੀਵਨ ਦੇ ਵਿੱਚ ਨਜ਼ਰ ਨਹੀਂ ਆਉਂਦਾ, ਕਿਉਂਕਿ ਰਿਸ਼ਤਿਆਂ ਨੂੰ ਜੋੜਨ ਦੇ ਲਈ ਸਭ ਤੋਂ ਵੱਡਾ ਜਿਹੜਾ ਭਰੋਸਾ, ਸਭ ਤੋਂ ਵੱਡਾ ਜਿਹੜਾ ਵਿਸ਼ਵਾਸ ਆ ਉਹ ਅਹਿਮ ਹੁੰਦਾ। ਪਰ ਅੱਜ ਜਿਹੜੇ ਰਿਸ਼ਤੇ ਆ ਜੀ ਉਹ ਜਦੋਂ ਤਿੜਕ ਰਹੇ ਆ, ਤਾਂ ਇਹ ਭਲੀ ਭਾਂਤ ਜ਼ਾਹਰ ਆ ਕਿ ਜਿਹੜਾ ਵਿਸ਼ਵਾਸ ਆ, ਭਰੋਸਾ ਆ, ਇਮਾਨਦਾਰੀ ਆ ਰਿਸ਼ਤਿਆਂ ਦੇ ਵਿੱਚ ਉਹ ਕਿਤੇ ਨਾ ਕਿਤੇ ਮਨਫੀ ਹੋ ਚੁੱਕੀ ਆ, ਜਿਸ ਕਾਰਨ ਇਸ ਹੱਦ ਤੱਕ ਇਹੋ ਜਿਹੇ ਜਿਹੜੇ ਹਾਦਸੇ ਆ, ਇਹੋ ਜਿਹੇ ਜਿਹੜੇ ਘਟਨਾਕ੍ਰਮ ਆ ਉਹ ਵਾਪਰ ਰਹੇ ਆ। ਦੋਸਤੋ ਜਦੋਂ ਅਸੀਂ ਧਰਮ ਦੀ ਗੱਲ ਕਰੀਏ ਤਾਂ ਹਮੇਸ਼ਾ ਹਰ ਧਰਮ ਜਿਹੜਾ ਜੀ ਉਹ ਇਹੀ ਸਿਖਾਉਂਦਾ ਕਿ ਜੇ ਸਾਡੇ ਮਨ ਦਾ ਜਿਹੜਾ ਝੁਕਾਅ ਆ ਉਹ ਪਰਮਾਤਮਾ ਵੱਲ ਹੋਵੇਗਾ ਤਾਂ ਆਤਮਾ ਦੇ ਉੱਤੇ ਉਹਦਾ ਜਿਹੜਾ ਪ੍ਰਭਾਵ ਆ ਉਹ ਜ਼ਰੂਰ ਫਾਇਦੇਮੰਦ ਹੋਵੇਗਾ, ਕਲਿਆਣਕਾਰੀ ਹੋਵੇਗਾ। ਪਰ ਜੇ ਸਾਡਾ ਜਿਹੜਾ ਸਾਡੀ ਆਤਮਾ ਦੇ ਉੱਤੇ ਜਿਹੜਾ ਪ੍ਰਭਾਵ ਉਹ ਨਹੀਂ ਆ, ਪਰਮਾਤਮਾ ਵੱਲ ਸਾਡੇ ਮਨ ਦਾ ਝੁਕਾਅ ਨਹੀਂ ਆ, ਤਾਂ ਇੰਦਰੀਆਂ ਦੇ ਉੱਤੇ ਜਿਹੜਾ ਪ੍ਰਭਾਵ ਆ ਉਹ ਭੋਗ ਵਿਲਾਸਾਂ ਦਾ ਜ਼ਿਆਦਾ ਹੋਵੇਗਾ। ਸੋ ਇਹ ਭੋਗ ਵਿਲਾਸ ਜਿਹੜੇ ਆ ਇਹ ਸਾਡੇ ਮਤ ਦੇ ਉੱਤੇ ਇਸ ਕਦਰ ਪਰਦਾ ਪਾ ਦਿੰਦੇ ਆ ਕਿ ਸਾਡੀ ਜਿਹੜੀ ਸੋਚੀ ਆ ਉਹ ਸਾਰਥਕ ਸੋਚਣ ਜੋਗੀ ਰਹਿੰਦੀ ਨਹੀਂ। ਸੋ ਜੇ ਜਿਸ ਤਰ੍ਹਾਂ ਆਚਰਣ ਦੇ ਵਿੱਚ ਗਿਰਾਵਟ ਆ ਰਹੀ ਆ, ਸੁੱਚੇ ਆਚਰਣ ਦੇ ਲਈ ਜਿਸ ਤਰ੍ਹਾਂ ਧਰਮ ਸਾਡੀ ਮਦਦ ਕਰ ਸਕਦਾ, ਤੇ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਸੰਸਕਾਰ ਆ ਜੀ ਉਹ ਆਪਣੇ ਬੱਚਿਆਂ ਨੂੰ ਇਹੋ ਜਿਹੇ ਦੇਈਏ ਕਿ ਜਿਹਨਾਂ ਸੰਸਕਾਰਾਂ ਨੂੰ ਪ੍ਰਾਪਤ ਕਰਕੇ ਉਹ ਸਮਾਜ ਨੂੰ ਇੱਕ ਸਹੀ ਰੂਪ ਦੇ ਵਿੱਚ ਉਹਦਾ ਵਿਕਾਸ ਜਿਹੜਾ ਆ ਉਹ ਕਰ ਸਕਣ। ਸੋ ਗਿਆਨ ਸ਼ਕਤੀਆਂ, ਬੌਧਿਕਤਾ, ਸੂਝਬੂਝ, ਵਿਚਾਰ, ਖਾਹਿਸ਼ਾਂ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਮੂਹ ਆ ਉਹ ਸਾਡਾ ਮਨ ਆ, ਸਾਡੇ ਗਿਆਨ ਸਾਡੇ ਮਨ ਦੇ ਵਿੱਚ ਸਮੇਂ ਸਮੇਂ ਤੇ ਬਹੁਤ ਕੁਛ ਉਪਜਦਾ ਆ, ਵਿਗਸਦਾ ਆ, ਬਿਨਸਦਾ ਆ। ਸੋ ਇਹ ਜਦੋਂ ਅਸੀਂ ਬੌਧਿਕਤਾ ਦੀ ਗੱਲ ਕਰਦੇ ਹਾਂ ਤਾਂ ਬੌਧਿਕਤਾ ਦੇ ਨਾਲ ਨਾਲ ਦੂਸਰੇ ਪਾਸੇ ਜਿਹੜੀਆਂ ਖਾਹਿਸ਼ਾਂ ਆ ਉਹ ਵੀ ਸਾਡੇ ਉੱਤੇ ਭਾਰੂ ਹੋ ਜਾਂਦੀਆਂ। ਜਦੋਂ ਅਸੀਂ ਸੰਕਲਪ ਦੀ ਗੱਲ ਕਰਦੇ ਹਾਂ ਦੂਸਰੇ ਪਾਸੇ ਜਿਹੜੇ ਵਿਚਾਰ ਆ ਉਹ ਵੀ ਸਾਡੇ ਉੱਤੇ ਭਾਰੂ ਹੋ ਜਾਂਦੇ ਆ। ਸੋ ਦੋਹਾਂ ਚੀਜ਼ਾਂ ਦਾ ਜਿਹੜਾ ਆਪਸੀ ਦਵੰਧ ਆ ਉਹ ਕਿਤੇ ਨਾ ਕਿਤੇ ਸਾਡੇ ਉੱਪਰ ਚੱਲ ਸਾਡੇ ਮਨ ਦੇ ਉਸ ਧਰਾਤਲ ਦੇ ਉੱਤੇ ਚੱਲਦਾ ਰਹਿੰਦਾ, ਪਰ ਇਹ ਸਾਡੇ ਆਪਣੇ ਆਚਰਣ ਦੇ ਉੱਤੇ ਹੀ ਨਿਰਭਰ ਕਰਦਾ ਕਿ ਅਸੀਂ ਕਿਸ ਚੀਜ਼ ਦਾ ਜਿਹੜਾ ਪ੍ਰਭਾਵ ਆ ਉਹ ਜ਼ਿਆਦਾ ਆਪਣੇ ਉੱਪਰ ਪੈਣ ਦਿੰਦੇ ਹਾਂ। ਪਰ ਜੇ ਅਸੀਂ ਆਮ ਜੀਵਨ ਦੀ ਗੱਲ ਕਰੀਏ ਤਾਂ ਦੋਸਤੋ ਜਿਹੜੀਆਂ ਗਲਤ ਚੀਜ਼ਾਂ ਆ, ਜਿਹੜੀਆਂ ਮਾੜੀਆਂ ਚੀਜ਼ਾਂ ਆ, ਉਹਨਾਂ ਦਾ ਪ੍ਰਭਾਵ ਮਨ ਜਿਹੜਾ ਜੀ ਉਹ ਸਹਿਜੇ ਕਬੂਲ ਲੈਂਦਾ, ਜਦਕਿ ਚੰਗੀਆਂ ਚੀਜ਼ਾਂ ਵੱਲ ਜਿਹੜਾ ਮਨ ਆ ਉਹ ਬਹੁਤ ਦੇਰੀ ਦੇ ਨਾਲ ਉਸ ਗੱਲ ਵੱਲ ਜਾਂਦਾ। ਮਤਲਬ ਕਿ ਅੱਜ ਦੇ ਜੀਵਨ ਦੇ ਵਿੱਚ ਜੇ ਅਸੀਂ ਬੜੀ ਸਧਾਰਨ ਜਿਹੀ ਐਗਜ਼ਾਮਪਲ ਲਈਏ ਤਾਂ ਅਸੀਂ 3 ਘੰਟੇ ਦੀ ਜਿਹੜੀ ਫਿਲਮ ਆ ਜਾਂ ਫਿਰ 3 ਘੰਟੇ ਦਾ ਕੋਈ ਵੀ ਇਹੋ ਜਿਹੀ ਜਿਹੜੀ ਨਾਈਟ ਪਾਰਟੀ ਆ ਉਹਨੂੰ ਇੰਜੋਏ ਕਰਦੇ, ਕਦੇ ਥੱਕਦੇ ਨਹੀਂ। ਪਰ ਜਦੋਂ ਸਾਨੂੰ 1 ਘੰਟਾ ਕੀਰਤਨ ਦੇ ਲਈ ਜਾਂ ਕਥਾ ਦੇ ਲਈ ਕੱਢਣਾ ਪੈ ਜਾਵੇ ਤਾਂ ਸਾਡੇ ਲਈ ਉੱਥੇ ਬੈਠਣਾ ਜਿਹੜਾ ਉਹ ਬਹੁਤ ਮੁਸ਼ਕਲ ਹੁੰਦਾ। ਸੋ ਇਹ ਬੜਾ ਸਿੱਧ ਪੱਧਰੀ ਗੱਲ ਹੈ ਕਿ ਬੜੀ ਸਧਾਰਨ ਗੱਲ ਹੈ ਕਿ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਅੱਜ ਦੇ ਦੌਰ ਦੀ ਵੀ ਜੇ ਅਸੀਂ ਗੱਲ ਕਰਦੇ ਹਾਂ ਕਿ ਇਹ ਜਿਹੜੇ ਪਵਿੱਤਰਤਾ ਤੇ ਅਪਵਿੱਤਰਤਾ ਮਨ ਦੀ ਧਰਾਤਲ ਦੇ ਉੱਤੇ ਇੱਕ ਜਿਹੜਾ ਦਵੰਦ ਆ ਉਹ ਹਮੇਸ਼ਾ ਚਲਾ ਕੇ ਰੱਖਦੇ ਆ। ਸੋ ਇਸ ਕਰਕੇ ਜਿਹੜਾ ਧਰਮ ਦਾ ਮਾਰਗ ਆ ਉਹ ਸਾਨੂੰ ਹਮੇਸ਼ਾ ਮਦਦ ਕਰਦਾ ਕਿ ਅਸੀਂ ਜੋ ਗਲਤ ਆ ਉਸ ਤੋਂ ਆਪਣਾ ਜਿਹੜਾ ਪਿੱਛਾ ਉਹ ਕਿਸ ਤਰ੍ਹਾਂ ਛੁਡਵਾਉਣਾ। ਜੇ ਮੈਂ ਸਧਾਰਨ ਸ਼ਬਦਾਂ ਦੇ ਵਿੱਚ ਗੱਲ ਕਰਾਂ ਤਾਂ ਬੁਰਾਈਆਂ ਤੋਂ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਣਾ, ਧਰਮ ਸਾਨੂੰ ਇਸ ਗੱਲ ਦੇ ਲਈ ਮਦਦ ਕਰਦਾ। ਸੋ ਆਚਰਣ ਨੂੰ ਬਹੁਤ ਉੱਚਾ ਸਥਾਨ ਜਿਹੜਾ ਜੀ ਅਸੀਂ ਗੁਰਬਾਣੀ ਦੇ ਵਿੱਚ ਵੀ ਦਿੱਤਾ ਮੰਨਦੇ ਹਾਂ। ਸੋ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਦ੍ਰਿੜ ਕਰਵਾਇਆ ਸਾਨੂੰ ਜੀ ਕਿ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਯਾਨੀ ਕਿ ਸੱਚ ਆਚਾਰ ਵਾਸਤੇ ਲੋੜੀਂਦੇ ਜਿਹੜੇ ਸਤਿਗੁਣਾਂ ਦੀ ਮਹੱਤਤਾ ਆ, ਉਪਯੋਗਤਾ ਆ, ਜ਼ਰੂਰਤ ਆ, ਉਹਨੂੰ ਮੁੱਖ ਰੱਖ ਕੇ ਸਤਿਗੁਣ ਗ੍ਰਹਿਣ ਜਿਹੜੇ ਆ ਉਹ ਵੀ ਸਾਨੂੰ ਕਰਨੇ ਚਾਹੀਦੇ ਆ। ਸੋ ਔਗੁਣ ਜਿਹੜੇ ਆ ਉਹ ਸਾਨੂੰ ਛੱਡਣੇ ਚਾਹੀਦੇ ਆ। ਨਾਨਕ ਆਖੇ ਇਹ ਵਿਚਾਰ ਸਿਫਤੀ ਗੰਢ ਪਵੇ ਦਰਬਾਰ, ਯਾਨੀ ਕਿ ਜਿਹੜੇ ਸਤਿਗੁਣ ਆ, ਚੰਗੇ ਗੁਣ ਆ, ਉਹਨਾਂ ਦੇ ਨਾਲ ਹੀ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਸਾਡੀ ਜਿਹੜੀ ਪੁੱਛ ਆ ਉਹ ਹੋਣੀ ਆ। ਔਗਣ ਛੋਡੋ ਗੁਣ ਕਰੋ ਐਸੇ ਤੱਤ ਪਰਵਾਹੋ। ਸੋ ਔਗੁਣ ਛੱਡਣੇ ਜਿਹੜੇ ਕਿਸ ਤਰ੍ਹਾਂ ਆ, ਸਭ ਤੋਂ ਵੱਡਾ ਜਿਹੜਾ ਮਸਲਾ ਇਹੀ ਹੋ ਜਾਂਦਾ ਸਾਡੇ ਲਈ। ਸੋ ਪਰਿਵਾਰਾਂ ਦੇ ਵਿੱਚ ਅੱਜ ਬਹੁਤ ਜ਼ਰੂਰੀ ਆ ਕਿ ਅਸੀਂ ਚੰਗੀਆਂ ਕਦਰਾਂ ਕੀਮਤਾਂ, ਚੰਗੇ ਸੰਸਕਾਰ ਜਿਹੜੇ ਆ ਜੀ ਉਹ ਅਸੀਂ ਆਪਣੇ ਬੱਚਿਆਂ ਨੂੰ ਦੇਈਏ ਤਾਂ ਕਿ ਉਹਨਾਂ ਦੀ ਜਿਹੜੀ ਮੱਤ ਆ ਉਹ ਇਸ ਹੱਦ ਤੱਕ ਪਲੀਤ ਨਾ ਹੋਵੇ ਜਿਸ ਤਰ੍ਹਾਂ ਅਸੀਂ ਇਸ ਆਰਟੀਕਲ ਦੇ ਵਿੱਚ ਇਸ ਘਟਨਾ ਦਾ ਜਿਹੜਾ ਜ਼ਿਕਰ ਆ ਉਹ ਕੀਤਾ। ਕਿਉਂਕਿ ਆਚਰਣਹੀਣਤਾ ਜਾਂ ਗੈਰ ਇਖਲਾਕੀ ਜਿਹੜੀ ਕਾਰਵਾਈ ਹੈ ਇਹ ਸਾਡਾ ਆਪਣਾ ਹੀ ਨੁਕਸਾਨ ਕਰਦੀ ਹੈ। ਆਪਣਾ ਨੁਕਸਾਨ ਕਰਨ ਦੇ ਨਾਲ ਨਾਲ ਇਹ ਹੋਰ ਕਿੰਨੇ ਲੋਕਾਂ ਦਾ ਨੁਕਸਾਨ ਕਰਦੀ ਹੈ, ਸਮਾਜ ਦਾ ਕਿਸ ਹੱਦ ਤੱਕ ਨੁਕਸਾਨ ਕਰਦੀ ਹੈ, ਇਹਦੀ ਜਿਹੜੀ ਉਦਾਹਰਣ ਆ ਤੁਸੀਂ ਇਸ ਘਟਨਾ ਦੇ ਵਿੱਚ ਦੇਖੀ ਹੈ। ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਤੇ ਹਰ ਧਰਮ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਬੜੇ ਦ੍ਰਿੜ ਰੂਪ ਦੇ ਵਿੱਚ ਕਹੀ ਗਈ ਆ ਕਿ ਜਿਹੜੀ ਪਰਾਈ ਔਰਤ ਆ ਉਹਦੇ ਪ੍ਰਤੀ ਸਤਿਕਾਰ ਦੀ ਭਾਵਨਾ ਜਿਹੜੀ ਉਹ ਹਰ ਇਨਸਾਨ ਨੂੰ ਰੱਖਣੀ ਬਣਦੀ ਆ, ਤੇ ਕੱਲੇ ਮਰਦ ਨੂੰ ਨਹੀਂ ਸਗੋਂ ਤੀਵੀਂ ਦੇ ਲਈ ਵੀ ਇਹੋ ਜਿਹੇ ਕਿਰਦਾਰ ਦੀ ਹੀ ਮੰਗ ਆ ਜੇ ਅਸੀਂ ਇੱਕ ਸੁਚੱਜਾ ਸਮਾਜ ਸਿਰਜਣ ਦੀ ਗੱਲ ਕਰਦੇ ਹਾਂ। ਸੋ ਦੋਸਤੋ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਵੀ ਜੁੜ ਰਹੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਗੱਲਬਾਤ ਦੇ ਵਿੱਚ। ਸਾਡੇ ਨਾਲ ਕਿਰਤ ਮਨਜੀਤ ਹੁਰੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਤੇ ਸਤਿ ਸ੍ਰੀ ਅਕਾਲ ਦੀਦੀ ਕਹਿੰਦੇ ਹੈਪੀ ਐਨੀਵਰਸਰੀ ਦਲਜੀਤ ਅੰਕਲ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨੂੰ ਜੀ, ਤੇ ਉਹਨਾਂ ਨੇ ਢਿੱਲੋਂ ਸਾਹਿਬ ਨੂੰ ਸਾਲਗਿਰਾ ਦੀਆਂ ਵਧਾਈਆਂ ਭੇਜੀਆਂ ਤੇ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਵੀ। ਵੈਰੀ ਨਾਈਸ ਫੋਰ ਆਂਟੀ, ਗੋਡ ਬਲੈਸ ਯੂ ਬੋਥ। ਸੋ ਬਿਲਕੁਲ ਜੀ, ਗੀਤ ਉਹਨਾਂ ਨੇ ਫਰਮਾਇਸ਼ ਕੀਤੀ ਸੀਗੀ ਤੇ ਗੀਤ ਆਪਾਂ ਉਹਨਾਂ ਦੇ ਲਈ ਪੇਸ਼ ਕੀਤਾ। ਸੋ ਉਹਨਾਂ ਨੇ ਦੁਆਵਾਂ ਭੇਜੀਆਂ। ਬਹੁਤ ਬਹੁਤ ਧੰਨਵਾਦ ਹਿਤਮਨਜੀਤ ਜੀ, ਤੁਸੀਂ ਸਾਡੇ ਨਾਲ ਸਾਂਝ ਪਾਈ ਹੈ। ਤੇ ਇਹਦੇ ਨਾਲ ਹੀ ਰਵਿੰਦਰ ਸਿੰਘ ਧਨੀ ਵੀ ਸਾਡੇ ਨਾਲ ਸ਼ਾਮਲ ਹੋਏ ਸੀ ਪ੍ਰੋਗਰਾਮ ਦੇ ਵਿੱਚ। ਉਹਨਾਂ ਨੇ ਮੇਰੇ ਵੱਲੋਂ ਕਹਿੰਦੇ ਗੁੱਡ ਮਾਰਨਿੰਗ ਸਾਰਿਆਂ ਨੂੰ, ਤੇ ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਤੁਹਾਨੂੰ ਵੀ। ਤੇ ਉਹਨਾਂ ਨੇ ਇੱਕ ਵਿਚਾਰ ਬਹੁਤ ਖੂਬਸੂਰਤ ਭੇਜਿਆ, ਕਹਿੰਦੇ ਕਿਸੇ ਦੀ ਸ਼ਕਲ ਕਦੇ ਵੀ ਉਸਦਾ ਲੈਵਲ ਸੈੱਟ ਨਹੀਂ ਕਰਦੀ, ਬੰਦੇ ਦਾ ਸਟੈਂਡਰਡ ਉਸ ਵੇਲੇ ਪਤਾ ਲੱਗਦਾ ਜਦੋਂ ਉਹਦਾ ਮੂੰਹ ਖੁੱਲਦਾ। ਜੀ ਬਿਲਕੁਲ, ਸੋ ਬਹੁਤ ਵੱਡਾ ਸੱਚ ਹੈ ਇਹ ਵੀ। ਤੇ ਗੱਲ ਅੱਜ ਵੀ ਜਿਵੇਂ ਅਸੀਂ ਕਿਰਦਾਰ ਦੀ ਕਰ ਰਹੇ ਹਾਂ, ਤੇ ਬਹੁਤ ਵਾਰ ਜਿਹੜੇ ਕਿਰਦਾਰ ਆ ਉਹ ਬਹੁਤ ਨਕਲੀ ਸਾਬਤ ਹੁੰਦੇ ਆ ਜਦੋਂ ਅਸੀਂ ਆਮ ਸਮਾਜ ਦੇ ਵਿੱਚ ਵਿਚਰਦੇ ਹਾਂ ਤੇ ਅਸੀਂ ਕੁਛ ਹੋਰ ਪੇਸ਼ ਹੁੰਦੇ ਆ। ਇਸੇ ਕਾਰਨ ਬਹੁਤ ਸਾਰੇ ਜਿਹੜੇ ਲੁਕਵੇਂ ਰੂਪ ਦੇ ਵਿੱਚ ਜਿਹੜੇ ਕਿਰਦਾਰ, ਜਦੋਂ ਉਹਨਾਂ ਦੀ ਅਸਲੀਅਤ ਸਾਹਮਣੇ ਆਉਂਦੀ ਆ ਤੇ ਸਾਡੀਆਂ ਜਿਹੜੀਆਂ ਅੱਖਾਂ ਜੀ ਉਹ ਅੱਡੀਆਂ ਰਹਿ ਜਾਂਦੀਆਂ, ਸਾਡੇ ਮੂੰਹ ਜਿਹੜੇ ਆ ਖੁੱਲੇ ਰਹਿ ਜਾਂਦੇ ਆ ਕਿ ਇਸ ਇਨਸਾਨ ਤੋਂ ਜਿਹੜੀ ਇਹ ਉਮੀਦ ਆ ਅਸੀਂ ਕਦੇ ਕਰ ਹੀ ਨਹੀਂ ਸਕਦੇ ਸੀ ਕਿ ਉਸਦੇ ਨਾਲ ਇਹ ਜਿਹੜੀ ਘਟਨਾ ਕਿਵੇਂ ਵਾਪਰੀ ਹੈ, ਹਨਾ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਕਿਰਦਾਰਾਂ ਦੇ ਵਿੱਚ ਤੇ ਗੱਲਬਾਤ ਦੇ ਵਿੱਚ ਜਿਹੜਾ ਫਾਸਲਾ ਉਹ ਸਾਡੇ ਵੱਧਦਾ ਜਾ ਰਿਹਾ। ਸੋ ਮੈਨੂੰ ਸੁਰਜੀਤ ਪਾਤਰ ਹੋਰਾਂ ਦੀਆਂ ਜਿਹੜੀਆਂ ਸਤਰਾਂ ਇਸ ਵੇਲੇ ਯਾਦ ਆ ਰਹੀਆਂ। ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਾਸਲਾ, ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫਾਸਲਾ, ਉਹਦੀਆਂ ਗੱਲਾਂ ਸੁਣੋ ਕੀ ਰੰਗ ਕੀ ਰੋਸ਼ਨੀ, ਹਾਏ ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫਾਸਲਾ। ਸੋ ਕਿਰਦਾਰਾਂ ਦੇ ਵਿੱਚ ਜਿਹੜੀ ਗਿਰਾਵਟ, ਕਿਰਦਾਰਾਂ ਦੇ ਵਿੱਚ ਜਿਹੜਾ ਇਸ ਢੰਗ ਦੇ ਨਾਲ ਬਦਲਾਅ ਜਿਹੜਾ ਉਹ ਆ ਰਿਹਾ, ਇਹ ਕਿੰਨਾ ਘਾਤਕ ਜਿਹੜਾ ਆ ਉਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਕਿੰਨਾ ਘਾਤਕ ਹੋ ਰਿਹਾ ਇਸ ਵੇਲੇ, ਇਹ ਸਾਡੇ ਸਭ ਦੇ ਲਈ ਸੋਚਣ ਦਾ ਵਿਸ਼ਾ। ਦੋਸਤੋ ਤੁਸੀਂ ਕਾਲ ਵੀ ਕਰ ਸਕਦੇ ਸੀ ਪਰ ਸਾਡੇ ਕੋਲ ਸਮਾਂ ਬਚਿਆ ਨਹੀਂ ਹੈ, ਪਰ ਫਿਰ ਵੀ ਜੇ ਤੁਸੀਂ ਕਾਲ ਕਰਕੇ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਤੁਸੀਂ ਦੇਣੇ ਚਾਹੁੰਦੇ ਹੋ ਤਾਂ ਜ਼ਰੂਰ ਦਿਓ। ਸਾਡਾ ਫੋਨ ਨੰਬਰ ਜਿਹੜਾ ਜੀ ਉਹ ਹੈ 02-8599-2811, 02-8599-2811, 02-8599-2811। ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਸੋ ਜਦੋਂ ਗੱਲ ਕਿਰਦਾਰਾਂ ਦੀ ਆਉਂਦੀ ਹੈ ਤੇ ਕਿਰਦਾਰ ਜਿਹੜਾ ਜੀ ਇਹ ਨਹੀਂ ਹੈ ਕਿ ਸਿਰਫ ਆਮ ਮਨੁੱਖ ਜਿਹੜਾ ਇੱਕ ਸਧਾਰਨ ਮਨੁੱਖ ਜਿਸ ਨੂੰ ਸੰਸਕਾਰ ਜਿਹੜਾ ਨਹੀਂ ਮਿਲ ਸਕੇ ਜਾਂ ਸੰਸਕਾਰਾਂ ਤੋਂ ਹੀਣਾ ਰਹਿ ਗਿਆ, ਉਹਨਾਂ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਜੀ ਉਹ ਉਸ ਢੰਗ ਦੇ ਨਾਲ ਪਰਿਵਾਰਾਂ ਤੇ ਉਹਨਾਂ ਨੂੰ ਪ੍ਰਾਪਤ ਨਹੀਂ ਹੋਈਆਂ। ਅੱਜ ਦੇ ਦੌਰ ਦੇ ਦੇਖੀਏ ਤਾਂ ਹਰ ਖੇਤਰ ਦੇ ਵਿੱਚ ਜਿਹੜੀ ਗਿਰਾਵਟ ਆ ਉਹ ਚਾਹੇ ਧਾਰਮਿਕ ਰੂਪ ਦੇ ਵਿੱਚ ਆਈ ਹੈ, ਚਾਹੇ ਰਾਜਨੀਤਿਕ ਖੇਤਰ ਦੇ ਵਿੱਚ ਅਸੀਂ ਦੇਖੀਏ, ਯਾਨੀ ਕਿ ਸਮਾਜ ਨੂੰ ਸੇਧ ਦੇਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਹੀ ਕਿਰਦਾਰਾਂ ਦੇ ਵਿੱਚ ਗਿਰਾਵਟ ਆਉਣ ਦੇ ਕਾਰਨ ਜਿਹੜਾ ਸਮਾਜ ਦਾ ਜਿਹੜਾ ਇਹੋ ਜਿਹਾ ਖਤਰਨਾਕ ਰੂਪ ਦੇਖਣ ਨੂੰ ਮਿਲ ਰਿਹਾ। ਇਹ ਰੁਝਾਨ ਜਿਹੜਾ ਜੀ ਇਹ ਲਗਾਤਾਰ ਜਾਰੀ ਹੈ। ਸਿਆਸਤ ਦੀ ਗੱਲ ਕਰੀਏ ਤਾਂ ਸਿਆਸਤ ਜਿਹੜੀ ਹੈ ਜੀ ਉਹ ਇੱਕ ਧੰਦਾ ਬਣ ਕੇ ਰਹਿ ਗਈ ਹੈ। ਸਾਡੇ ਜਿਹੜੇ ਨੇਤਾ ਨੇ, ਰਾਜਸੀ ਨੇਤਾ, ਉਹਨਾਂ ਦੀ ਕਹਿਣੀ ਕਰਨੀ ਦੇ ਵਿੱਚ ਬਹੁਤ ਵੱਡਾ ਫਰਕ ਜਿਹੜਾ ਉਹ ਇਸ ਵੇਲੇ ਆ ਚੁੱਕਿਆ। ਦੂਸਰੇ ਪਾਸੇ ਦੋਗਲੇ ਕਿਰਦਾਰ ਜਿਹੜੇ ਆ ਜੀ ਉਹ ਆਮ ਤੌਰ ਤੇ ਵੇਖਣ ਨੂੰ ਮਿਲ ਰਹੇ ਆ। ਸੋ ਇਹੋ ਜਿਹੇ ਦੋਗਲੇ ਕਿਰਦਾਰਾਂ ਨੂੰ ਦੇਖਦਿਆਂ ਹੀ ਗੁਰੂ ਸਾਹਿਬ ਨੇ ਧਰਮ ਦੇ ਨਾਮ ਦੇ ਉੱਤੇ ਸਾਨੂੰ ਗੁਰਬਾਣੀ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਸੀ। ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਥਾਂ ਜ਼ਿਕਰ ਆਉਂਦਾ ਆਪਣੇ ਕਿਰਦਾਰ ਨੂੰ ਉੱਚਾ ਚੱਕਣ ਦੇ ਲਈ, ਜਾਂ ਫਿਰ ਬੁਨਿਆ ਤੋਂ ਵਿਕਾਰਾਂ ਤੋਂ ਆਪਣੇ ਆਪ ਨੂੰ ਦੂਰ ਰੱਖਣ ਦੇ ਲਈ। ਸੋ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਏ। ਦੂਸਰੇ ਪਾਸੇ ਉਹ ਕਹਿੰਦੇ ਨੇ ਕਿ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਦੂਸਰੇ ਪਾਸੇ ਧਰਤ ਰਾਜੂ ਤੋਲੀਏ ਨਿਵੇ ਸਗੌਰਾ ਹੋਏ, ਜੋ ਲੋੜ ਹੈ ਚੰਗਾ ਆਪਣਾ ਕਰ ਪੁਨਹੋਂ ਨੀਚ ਸਦਾਈਏ। ਸੋ ਨਿਮਰਤਾ ਦਾ ਜਿਹੜਾ ਸੰਦੇਸ਼ ਆ, ਨਿਮਰਤਾ ਦੀ ਜਿਹੜੀ ਸਿੱਖਿਆ ਉਹ ਗੁਰੂ ਸਾਹਿਬ ਨੇ ਥਾਂ ਥਾਂ ਤੇ ਸਾਨੂੰ ਦਿੱਤੀ ਆ। ਸਦਾਚਾਰਕ ਗੁਣ ਜਿਹੜੇ ਆ ਜੇ ਅਸੀਂ ਅਪਣਾਉਣਾ ਚਾਹੁੰਦੇ ਹਾਂ ਤੇ ਉਹਦੇ ਲਈ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਸਾਨੂੰ ਗੁਣ ਅਪਣਾਉਣ ਦੀ ਗੱਲ ਕੀਤੀ ਆ ਉਹ ਹੈ ਨਿਮਰਤਾ। ਸੋ ਨਿਮਰਤਾ ਧਾਰਨ ਕਰਨੀ ਤੇ ਚੰਗੇ ਗੁਣਾਂ ਨੂੰ ਅਪਣਾਉਣ ਦੇ ਸਰੋਤ ਵਜੋਂ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਇੱਕ ਜਗ੍ਹਾ ਉਹ ਲਿਖਦੇ ਨੇ, ਬਦਬਖਤ ਹਮ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਉਹ ਆਪਣੇ ਆਪ ਨੂੰ ਸੰਬੋਧਨ ਕਰਦੇ ਆ ਕਿ ਮੈਂ ਬਦਕਿਸਮਤ, ਚੁਗਲਖੋਰ, ਭੁੱਲਣ ਹਾਰ, ਬੇਸ਼ਰਮ ਤੇ ਨਿਡਰ ਹਾਂ। ਨਾਨਕ ਬਚਨ ਕਰਦਾ ਹਾਂ ਕਿ ਮੈਂ ਤੇਰਾ ਦਾਸ ਹਾਂ, ਤੇਰੇ ਚਾਕਰਾਂ ਦੇ ਪੈਰਾਂ ਦੀ ਧੂੜ ਹਾਂ। ਪਰ ਅੱਜ ਜੇ ਅਸੀਂ ਦੇਖੀਏ ਤਾਂ ਇਹ ਸਾਰੇ ਹੀ ਵਿਕਾਰ ਜਿਹੜੇ ਆ ਜੀ ਉਹ ਸਾਡੇ ਆਪਣੇ ਅੰਦਰ ਆ, ਪਰ ਅਸੀਂ ਉਹਨਾਂ ਵਿਕਾਰਾਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਅੱਜ ਪਰਿਵਾਰਾਂ ਦੇ ਵਿੱਚ ਵੀ ਜੇ ਦੇਖੀਏ ਤਾਂ ਪਰਿਵਾਰਾਂ ਦੇ ਵਿੱਚ ਜੇ ਬੱਚਿਆਂ ਦੇ ਵਿੱਚ ਕੁਛ ਇਹੋ ਜਿਹੀਆਂ ਬੁਰਾਈਆਂ ਤੇ ਅਸੀਂ ਆਪ ਮੰਨਣ ਨੂੰ ਤਿਆਰ ਨਹੀਂ ਹੁੰਦੇ। ਬਹੁਤ ਸਾਰੇ ਜਿਹੜੇ ਰਿਸ਼ਤੇ ਇਹੋ ਜਿਹੇ ਤਾਰ ਤਾਰ ਹੋ ਰਹੇ ਆ, ਪਰ ਜਦੋਂ ਸਾਡੇ ਸੱਭਿਆਚਾਰ ਦਾ ਇੱਕ ਇਹ ਹਿੱਸਾ ਬਣਦਾ ਜਾ ਰਿਹਾ, ਰੁਝਾਨ ਸਾਡੇ ਸੱਭਿਆਚਾਰ ਦੇ ਵਿੱਚ ਚੱਲਦਾ ਜਾ ਰਿਹਾ ਕਿ ਜਦੋਂ ਸਾਨੂੰ ਆਪਣੀ ਹੀ ਔਲਾਦ ਦੇ ਵਿਗੜਨ ਦੇ ਜਿਹੜੇ ਸੰਕੇਤ ਆ ਸਾਹਮਣੇ ਆਉਣ ਲੱਗਦੇ ਆ ਤੇ ਅਸੀਂ ਉਹਨੂੰ ਅੱਖੋਂ ਓਹਲੇ ਕਰਦੇ ਜਾਂਦੇ ਆ। ਸੋ ਅਸੀਂ ਇਹ ਮੰਨਣ ਦੇ ਲਈ ਹੀ ਤਿਆਰ ਨਹੀਂ ਆ ਕਿ ਅਸੀਂ ਇਹਨਾਂ ਬੁਰਾਈਆਂ ਨੂੰ ਸ਼ਹਿ ਦੇ ਰਹੇ ਆ ਤੇ ਇਹੋ ਜਿਹੇ ਜਿਹੜੇ ਪੁੱਤਰ ਜਾਂ ਧੀਆਂ ਜਿਹੜੀਆਂ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਹੱਦ ਤੱਕ ਸਮਾਜ ਦੀ ਗਿਰਾਵਟ ਦੇ ਵਿੱਚ ਯੋਗਦਾਨ ਪਾਉਣਗੇ। ਸੋ ਬਹੁਤ ਜ਼ਰੂਰੀ ਆ ਕਿ ਅਸੀਂ ਬੱਚਿਆਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਸੰਸਕਾਰ ਦੇਈਏ, ਪਰ ਉਸ ਤੋਂ ਵੀ ਪਹਿਲਾਂ, ਕਿਉਂਕਿ ਜਦੋਂ ਅਸੀਂ ਸੰਸਕਾਰਾਂ ਦੀ ਗੱਲ ਕਰਦੇ ਹਾਂ ਤੇ ਸਾਨੂੰ ਆਪ ਨੂੰ ਉਸ ਸੰਸਕਾਰ ਦੇ ਵਿੱਚ ਪੂਰੇ ਉਤਰਨਾ ਪੈਣਾ, ਖਰੇ ਉਤਰਨਾ ਪੈਣਾ, ਕਿਉਂਕਿ ਔਲਾਦ ਜਿਹੜੀ ਹੈ ਜੀ ਉਹ ਤੁਹਾਨੂੰ ਵੀ ਨੋਟ ਕਰਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਤਾਂ ਰੌਲਾ ਪਾਉਂਦੇ ਜਾਈਏ ਕਿ ਤੁਸੀਂ ਝੂਠ ਨਹੀਂ ਬੋਲਣਾ, ਝੂਠ ਬੋਲਣਾ ਜਿਹੜਾ ਜੀ ਉਹ ਗਲਤ ਹੁੰਦਾ, ਝੂਠ ਬੋਲਣਾ ਪਾਪ ਹੁੰਦਾ, ਹਨਾ, ਤੁਸੀਂ ਚੋਰੀ ਨਹੀਂ ਕਰਨੀ, ਤੁਸੀਂ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ। ਪਰ ਜਦੋਂ ਪਰਿਵਾਰਾਂ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਜੀ ਉਹ ਤੁਹਾਡੇ ਵੱਲੋਂ ਹੁੰਦਾ ਦੇਖਦੇ ਆ ਜਾਂ ਸਾਡੇ ਵੱਲੋਂ ਹੁੰਦਾ ਦੇਖਦੇ ਆ, ਤਾਂ ਫਿਰ ਅਸੀਂ ਉਹਨਾਂ ਦੇ ਲਈ ਕੋਈ ਰੋਲ ਮਾਡਲ ਨਾ ਰਹਿ ਕੇ ਸਗੋਂ ਹੋਰ ਵੀ ਜ਼ਿਆਦਾ ਗਲਤ ਢੰਗ ਦੇ ਨਾਲ ਇੱਕ ਸਿੱਖਿਅਕ ਦੇ ਤੌਰ ਤੇ ਕੰਮ ਕਰ ਰਹੇ ਹੁੰਦੇ ਹਾਂ। ਯਾਨੀ ਕਿ ਅਸੀਂ ਉਹਨਾਂ ਤੋਂ ਉਮੀਦ ਕਰ ਰਹੇ ਹੁੰਦੇ ਹਾਂ ਕਿ ਉਹ ਇਹੋ ਜਿਹੇ ਔਗੁਣ ਨਾ ਅਪਣਾਉਣ, ਜਦ ਕਿ ਉਹ ਔਗੁਣ ਜਿਹੜੇ ਆ ਉਹ ਸਾਡੇ ਵਿੱਚ ਦੇਖਦੇ ਆ, ਤੇ ਇਸੇ ਤਰ੍ਹਾਂ ਫਿਰ ਉਹਨਾਂ ਦਾ ਜਿਹੜਾ ਵਿਸ਼ਵਾਸ ਆ ਉਹ ਸਾਡੇ ਤੇ ਨਹੀਂ ਰਹਿੰਦਾ ਤੇ ਉਹ ਸਾਡੇ ਵਿਸ਼ਵਾਸ ਨੂੰ ਫਿਰ ਤੋੜਦੇ ਆ ਕਿਤੇ ਨਾ ਕਿਤੇ। ਸੋ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਕਿਰਦਾਰਾਂ ਦੇ ਵਿੱਚ ਪਹਿਲਾਂ ਸੁਧਾਰ ਕਰੀਏ, ਫਿਰ ਉਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਉਹ ਸੰਸਕਾਰ ਜਿਹੜੇ ਆ ਉਹ ਦੇਈਏ। ਤੇ ਦੋਸਤੋ ਸਮਾਂ ਜਿਹੜਾ ਬਹੁਤਾ ਨਹੀਂ ਬਚਿਆ, ਪਰ ਸਾਡੇ ਨਾਲ ਕੁਛ ਹੋਰ ਦੋਸਤ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਚ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਕੁਲਦੀਪ ਕੌਰ ਸ਼ਾਮਲ ਹੋਏ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ। ਕਹਿੰਦੇ ਕਦਰ ਤਾਂ ਬੰਦੇ ਦੇ ਕਿਰਦਾਰ ਦੀ ਹੁੰਦੀ ਆ, ਕਦ ਵਿੱਚ ਤਾਂ ਪਰਛਾਵਾਂ ਵੀ ਇਨਸਾਨ ਤੋਂ ਵੱਡਾ ਹੁੰਦਾ। ਕਿਆ ਬਾਤ ਹੈ ਜੀ, ਬਹੁਤ ਖੂਬ, ਬਿਲਕੁਲ ਜੀ, ਕਿਰਦਾਰ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਅੱਜ ਜਦੋਂ ਅਸੀਂ ਧਰਮਾਂ ਦੀ ਗੱਲ ਕਰੀਏ ਤਾਂ ਸਾਡੇ ਧਾਰਮਿਕ ਆਗੂਆਂ ਦੇ ਜਿਹੜੇ ਕਿਰਦਾਰ ਆ ਉਹ ਇਸ ਹੱਦ ਤੱਕ ਪਛੜ ਗਏ ਆ ਕਿ ਜਿਨ੍ਹਾਂ ਨੇ ਸਮਾਜ ਨੂੰ ਜੀਵਨ ਜਾਂਚ ਦੇਣੀ ਆ, ਸਹੀ ਜੀਵਨ ਜਾਂਚ ਦੇਣੀ ਆ, ਉਹ ਖੁਦ ਆਪ ਭਟਕ ਚੁੱਕੇ ਆ, ਹਨਾ। ਸੋ ਇਸੇ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਕਈ ਵਾਰ ਅਸੀਂ ਪਹਿਰਾਵਿਆਂ ਦੇ ਵਿੱਚ ਪੂਰੇ ਉਤਰ ਜਾਂਦੇ ਹਾਂ। ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖੀ ਜਿਹੜੀ ਜੀ ਉਹ ਕਿਰਦਾਰ ਵੀ ਮੰਗਦੀ ਆ ਕਿ ਇੱਕ ਸਿੱਖ ਜਿਹੜਾ ਉਹ ਸਿਰਫ ਪਹਿਰਾਵੇ ਦੇ ਤੌਰ ਤੇ ਸਿੱਖ ਨਾ ਹੋਵੇ, ਉਹ ਅੰਦਰੋਂ ਪੂਰੇ ਕਿਰਦਾਰ ਵਾਲਾ ਵੀ ਹੋਵੇ, ਪੱਕਾ ਕਿਰਦਾਰ ਵੀ ਹੋਵੇ। ਸੋ ਕਿਰਦਾਰ ਦੇ ਵਿੱਚ ਜਦੋਂ ਗੱਲ ਕਰੀਏ ਤਾਂ ਕਿਰਦਾਰ ਦੇ ਵਿੱਚ ਜਿਹੜੀਆਂ ਸਾਡੀਆਂ ਮੂਲ ਚੀਜ਼ਾਂ ਆਉਂਦੀਆਂ, ਸੋ ਉਹਦੇ ਵਿੱਚ ਜਦੋਂ ਗੁਰੂ ਸਾਹਿਬ ਗੱਲ ਕਰਦੇ ਆ ਕਿ ਅਸੀਂ ਸੱਚੇ ਮਨ ਦੇ ਨਾਲ ਕਿਸੇ ਦੀ ਵੀ ਜਦੋਂ ਮਦਦ ਕਰਦੇ ਆ ਤੇ ਉਹ ਅਸਲ ਦੇ ਵਿੱਚ ਸਿੱਖੀ ਆ, ਪਰ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਈਰਖਾ ਰੱਖ ਕੇ, ਜਦੋਂ ਆਪਣੇ ਮਨ ਦੇ ਵਿੱਚ ਹੁੰਦਕ ਰੱਖ ਕੇ ਕਿਸੇ ਦੇ ਨਾਲ ਆਪਣਾ ਦੋਹਰਾ ਕਿਰਦਾਰ ਜਿਹੜਾ ਜੀ ਉਹ ਨਿਭਾਉਂਦੇ ਆ ਤਾਂ ਉਹ ਵੀ ਸਿੱਖੀ ਨਹੀਂ ਆ। ਸੋ ਸਿੱਖਣਾ ਜਿਹੜਾ ਜੀ ਉਹ ਇੱਕ ਸਿੱਖ ਦਾ ਕਰਤੱਵ ਵੀ ਆ, ਉਹਦਾ ਫਰਜ਼ ਵੀ ਆ। ਸੋ ਅਸੀਂ ਝੂਠ ਤੋਂ ਦੂਰ ਰਹਿਣਾ, ਜੇ ਅਸੀਂ ਝੂਠ ਬੋਲ ਰਹੇ ਹਾਂ, ਨਿੰਦਾ ਚੁਗਲੀ ਦੇ ਵਿੱਚ ਫਸੇ ਹੋਏ ਹਾਂ। ਹਰ ਸਮੇਂ, ਹਰ ਘੜੀ, ਹਰ ਪਲ ਜਿਹੜਾ ਜੀ ਉਹ ਸਾਡਾ ਦੂਸਰਿਆਂ ਦੇ ਨਾਲ ਚੁਗਲੀਆਂ ਦੇ ਵਿੱਚ, ਈਰਖਾ ਦੇ ਵਿੱਚ, ਝੂਠ ਦੇ ਵਿੱਚ, ਕੁਫਰ ਦੇ ਵਿੱਚ ਬੀਤ ਰਿਹਾ, ਤਾਂ ਉੱਥੇ ਵੀ ਕਿਤੇ ਨਾ ਕਿਤੇ ਅਸੀਂ ਆਪਣੇ ਕਿਰਦਾਰ ਤੋਂ ਮੁਨਕਰ ਹੁੰਦੇ ਹਾਂ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਕਿਰਦਾਰਾਂ ਦੇ ਵਿੱਚ ਸੁਧਾਰ ਲਿਆਈਏ। ਨਾਲ ਹੀ ਨਾਲ ਕੁਲਦੀਪ ਕੌਰ ਹੋਰਾਂ ਨੇ ਸਾਡੇ ਨਾਲ ਇੱਕ ਵਿਚਾਰ ਵੀ ਸਾਂਝਾ ਕੀਤਾ। ਕਹਿੰਦੇ ਜਦੋਂ ਸਾਡੇ ਕੋਲ ਸਮਾਂ ਹੁੰਦਾ ਉਦੋਂ ਸਾਨੂੰ ਜੀਵਨ ਦੀ ਸਮਝ ਨਹੀਂ ਆਉਂਦੀ, ਅਤੇ ਜਦੋਂ ਜੀਵਨ ਦੀ ਸੋਝੀ ਆਉਂਦੀ ਹੈ ਉਦੋਂ ਸਮਾਂ ਹੱਥੋਂ ਨਿਕਲ ਗਿਆ ਹੁੰਦਾ। ਬਿਲਕੁਲ ਜੀ, ਜੀਵਨ ਦਾ ਇੱਕ ਪੱਖ ਇਹ ਵੀ ਹੈ, ਪਰ ਜਦੋਂ ਵੀ ਸਾਨੂੰ ਸੋਝੀ ਆਉਂਦੀ ਹੈ ਸਾਨੂੰ ਉਦੋਂ ਹੀ ਸੰਭਲ ਜਾਣਾ ਚਾਹੀਦਾ, ਕਿਉਂਕਿ ਸਮਾਂ ਤਾਂ ਕਿਸੇ ਨੂੰ ਵੀ ਨਹੀਂ ਪਤਾ ਕਿ ਕਦੋਂ ਸਾਡੇ ਉੱਤੇ ਕਿਹੜਾ ਸਮਾਂ ਆਉਣਾ। ਹਰ ਘੜੀ, ਹਰ ਪਲ ਜਿਹੜਾ ਸਾਡੇ ਲਈ ਕੀਮਤੀ ਹੈ ਜ਼ਿੰਦਗੀ ਦਾ, ਤੇ ਅਸੀਂ ਇਸ ਜ਼ਿੰਦਗੀ ਨੂੰ ਅਨਮੋਲ ਸਮਝੀਏ, ਜ਼ਿੰਦਗੀ ਦੀ ਹਰ ਘੜੀ ਨੂੰ, ਹਰ ਪਲ ਨੂੰ ਅਨਮੋਲ ਸਮਝੀਏ, ਤਾਂ ਕਿ ਅਸੀਂ ਕਿਰਦਾਰਾਂ ਦੇ ਵਿੱਚ ਸੁਧਾਰ ਲਿਆ ਸਕੀਏ, ਆਪਣੇ ਕਿਰਦਾਰਾਂ ਨੂੰ ਮਜ਼ਬੂਤ ਕਿਰਦਾਰ ਦੇ ਤੌਰ ਦੇ ਉੱਤੇ ਸਮਾਜ ਦੇ ਵਿੱਚ ਰੱਖ ਸਕੀਏ, ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਸਾਡੀਆਂ ਆਪਣੀਆਂ ਔਲਾਦਾਂ, ਉਹ ਸਾਨੂੰ ਰੋਲ ਮਾਡਲ ਦੇ ਤੌਰ ਤੇ ਦੇਖਣ, ਤੇ ਸਾਡੇ ਅੰਦਰ ਹੀ ਜੇ ਕੁਛ ਜਿਹੜੇ ਔਗੁਣ ਨੇ, ਕੁਛ ਜਿਹੜੀਆਂ ਬੁਰਾਈਆਂ ਨੇ, ਕੁਛ ਜਿਹੜੇ ਵਿਕਾਰ ਨੇ, ਜੇ ਇਹ ਚਲੋ ਸਮਾਜ ਦੇ ਵਿੱਚ ਵਿਚਰਦਿਆਂ ਨਹੀਂ ਦਿਸਦੇ, ਪਰ ਘਰ ਪਰਿਵਾਰ ਦੇ ਵਿੱਚ ਵਿਚਰਦਿਆਂ ਜਦੋਂ ਦਿਸਦੇ ਆ, ਤਾਂ ਫੇਰ ਸਾਡੀਆਂ ਪੀੜ੍ਹੀਆਂ ਦਾ, ਸਾਡੇ ਬੱਚਿਆਂ ਦਾ ਜਿਹੜਾ ਵਿਸ਼ਵਾਸ ਆ ਉਹ ਸਾਡੇ ਤੇ ਬਣਦਾ ਨਹੀਂ ਆ। ਸੋ ਬੱਚਿਆਂ ਦਾ ਵਿਸ਼ਵਾਸ ਬਣਾਉਣ ਦੇ ਲਈ ਸਾਨੂੰ ਪਹਿਲਾਂ ਆਪਣੇ ਕਿਰਦਾਰਾਂ ਦੇ ਵਿੱਚ ਸੁਧਾਰ ਲਿਆਉਣਾ ਪੈਣਾ, ਤੇ ਆਪਣੇ ਕਿਰਦਾਰਾਂ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਸਾਨੂੰ ਔਗੁਣਾਂ ਦਾ ਜਿਹੜਾ ਤਿਆਗ ਆ ਉਹ ਕਿਤੇ ਨਾ ਕਿਤੇ ਲੱਭ ਕੇ ਕਰਨਾ ਪੈਣਾ, ਕਿਉਂਕਿ ਆਪਣੇ ਔਗੁਣ ਕੋਈ ਵੀ ਮੰਨਣ ਦੇ ਲਈ ਤਿਆਰ ਨਹੀਂ ਹੁੰਦਾ। ਤੇ ਦੂਜੇ ਪਾਸੇ ਜਿਹੜੇ ਇਹੋ ਜਿਹੇ ਹੋ ਰਹੇ ਘਟਨਾਕ੍ਰਮ ਆ ਉਹਨਾਂ ਦੇ ਵਿੱਚ ਅਸੀਂ ਕਿੱਥੇ ਕੁ ਆਪਣੇ ਆਪ ਨੂੰ ਦੋਸ਼ੀ ਪਾਉਂਦੇ ਹਾਂ, ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਕਮੀ ਆ ਉਹ ਸਾਡੇ ਪਾਲਣ ਪੋਸ਼ਣ ਦੇ ਵਿੱਚ ਕਿੱਥੇ ਰਹਿ ਜਾਂਦੀ ਆ, ਇਹ ਸੋਚਣਾ ਜ਼ਰੂਰ ਬਣਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਵਾਧਾ ਨਾ ਹੋਵੇ, ਸਮਾਜ ਜਿਹੜਾ ਇਸ ਘਾਤਕ ਰੁਝਾਨ ਵੱਲ ਨਾ ਵਧੇ, ਇਹਦੇ ਲਈ ਸਾਡੇ ਸਾਰਿਆਂ ਦੇ ਫਰਜ਼ ਆ ਕਿ ਅਸੀਂ ਆਪਣਾ ਸਮਾਂ ਜਿਹੜਾ ਜੀ ਉਹ ਆਪਣੀ ਔਲਾਦ ਦੇ ਲਈ, ਆਪਣੇ ਬੱਚਿਆਂ ਦੇ ਲਈ ਕੱਢੀਏ, ਤੇ ਸਾਡੇ ਅੰਦਰ ਜਿਹੜੀਆਂ ਇਹ ਕਮੀਆਂ ਪੈਦਾ ਹੋ ਰਹੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਵਿਚਾਰੀਏ ਜ਼ਰੂਰ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਪਰ ਤੁਹਾਡੇ ਨਾਲ ਇੱਕ ਜਾਣਕਾਰੀ ਜਿਹੜੀ ਹੈ ਜੀ ਉਹ ਜ਼ਰੂਰੀ ਆਪਾਂ ਸਾਂਝੀ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਕੁਛ ਕੁ ਮੈਲਬਨ ਦੇ ਵਿੱਚ ਸਮਾਰੋਹ ਜਿਹੜੇ ਆ ਜੀ ਉਹ ਆਯੋਜਿਤ ਕੀਤੇ ਜਾ ਰਹੇ ਆ। ਸੋ ਉਹਨਾਂ ਦੇ ਬਾਬਤ ਮੈਂ ਤੁਹਾਨੂੰ ਜਾਣਕਾਰੀ ਦੇ ਦਵਾਂ। ਗੁਰਦੁਆਰਾ ਸ੍ਰੀ ਗੁਰੂ ਕਰੇਗੀਵੰਦ ਸਾਹਿਬ ਦੇ ਵਿੱਚ ਇੱਕ ਜਿਹੜਾ ਹੋਲਾ ਮਹੱਲਾ ਨੂੰ ਲੈ ਕੇ ਸਮਾਗਮ ਹੈ ਜੀ ਉਹ ਉਲੀਕਿਆ ਜਾ ਰਿਹਾ। ਇਹਦੇ ਬਾਬਤ ਅਸੀਂ ਆਪਣਾ ਜਿਹੜਾ ਫੇਸਬੁੱਕ ਪੇਜ ਆ ਉਹਦੇ ਉੱਤੇ ਵੀ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਹੋਲਾ ਮਹੱਲਾ ਦੇ ਸੰਬੰਧ ਦੇ ਵਿੱਚ ਜਿਹੜੇ ਰੱਖੇ ਹੋਏ ਸਮਾਗਮ ਆ ਉਹਨਾਂ ਦੇ ਬਾਬਤ ਜਿਹੜੀ ਜਾਣਕਾਰੀ ਆ ਉਹ ਅਸੀਂ ਆਪਣੇ ਸਰੋਤਿਆਂ ਦੇ ਨਾਲ ਰੇਡੀਓ ਦੇ ਉੱਤੇ ਐਡ ਦੇ ਜ਼ਰੀਏ ਵੀ ਸਾਂਝੀ ਜ਼ਰੂਰ ਕਰਾਂਗੇ। ਇਹ ਜਿਹੜਾ ਸਮਾਗਮ ਆ ਜੀ 2 ਮਾਰਚ ਤੋਂ ਲੈ ਕੇ 13 ਮਾਰਚ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਵੰਨ ਵਿਖੇ ਚੱਲਣਾ। ਸੋ 11 ਮਾਰਚ ਨੂੰ ਤੇ 12 ਮਾਰਚ ਨੂੰ ਸਿੱਖ ਜੀਵਨ ਨੂੰ ਦਰਸਾਉਂਦੀ ਇੱਕ ਨਗਰੀ ਜਿਹੜੀ ਹੈ ਜੀ ਉਹ ਇੱਥੇ ਸਜਾਈ ਜਾਣੀ ਆ 4 ਤੋਂ 8 ਵਜੇ ਤੱਕ, ਸ਼ਾਮ 4 ਤੋਂ 8 ਵਜੇ ਤੱਕ 11 ਮਾਰਚ ਨੂੰ ਆ, ਤੇ 12 ਮਾਰਚ ਨੂੰ 2 ਤੋਂ 4 ਵਜੇ ਤੱਕ ਮਹੱਲਾ ਜਿਹੜਾ ਜੀ ਉਹ ਵੀ ਕੱਢਿਆ ਜਾਵੇਗਾ ਗੁਰਦੁਆਰਾ ਸਾਹਿਬ ਦੇ ਵਿੱਚ, ਤੇ 13 ਮਾਰਚ ਨੂੰ ਅੰਮ੍ਰਿਤ ਸੰਚਾਰ ਜਿਹੜਾ ਜੀ ਉਹ ਕਰਾਇਆ ਜਾਣਾ। ਪਰ ਗੁਰਦੁਆਰਾ ਸਾਹਿਬ ਦੇ ਅੰਦਰ 2 ਮਾਰਚ ਤੋਂ 12 ਮਾਰਚ ਤੱਕ ਹਰ ਸ਼ਾਮ ਨੂੰ 7 ਤੋਂ 9 ਵਜੇ ਤੱਕ ਜਿਹੜਾ ਢਾਡੀ ਦਰਬਾਰ ਹੈ ਉਹ ਵੀ ਇਸ ਹੋਲੇ ਮਹੱਲੇ ਨੂੰ ਹੀ ਸਮਰਪਿਤ ਲੱਗਣਾ। ਸੋ ਢਾਡੀ ਜਥਾ ਗਿਆਨੀ ਫੌਜਾ ਸਿੰਘ ਸਾਗਰ ਜਿਹੜੇ ਆ ਜੀ ਉਹ ਇਹਨਾਂ ਢਾਡੀ ਵਾਰਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ, ਤੇ ਸਾਰੀਆਂ ਸੰਗਤਾਂ ਨੂੰ ਅਪੀਲ ਜਿਹੜੀ ਆ ਉਹ ਕੀਤੀ ਜਾਂਦੀ ਆ, ਗੁਜ਼ਾਰਿਸ਼ ਬੇਨਤੀ ਕੀਤੀ ਜਾਂਦੀ ਆ ਕਿ ਤੁਸੀਂ ਸਾਰੇ ਹੀ ਇਸ ਹੋਲੇ ਮਹੱਲੇ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰੋ। ਸਾਡੇ ਨਾਲ ਜਾਣ ਤੋਂ ਪਹਿਲਾਂ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਨੇ ਵੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨੀ ਚਾਹੀਏ, ਅਸੀਂ ਜ਼ਰੂਰ ਤੁਹਾਡੇ ਸਨਮੁਖ ਕਰਦੇ ਹਾਂ ਜੀ। ਹਰਪ੍ਰੀਤ ਸਿੰਘ ਵੱਲੋਂ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਰਮਨ ਰੇਡੀਓ 'ਚ ਵਿਹੜੇ 'ਚ ਬੈਠੇ ਸਾਰੇ ਸਰੋਤਿਆਂ ਨੂੰ ਵੀ ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹੁੰਚ ਗਈ ਤੇ ਕਹਿੰਦੇ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜੇ 'ਚ ਬੈਠੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕੋਹਲੀ ਸਾਹਿਬ ਪ੍ਰੋਗਰਾਮ ਦੇ ਵਿੱਚ। ਤੇ ਇਹਨਾਂ ਨੇ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੈ ਜੀ, ਬ੍ਰਿਸਬੇਨ ਦੇ ਵਿੱਚ ਪੰਜਾਬੀ ਮੇਲਾ ਜਿਹੜਾ 5 ਮਾਰਚ ਨੂੰ ਹੋਣ ਜਾ ਰਿਹਾ ਐਤਵਾਰ ਵਾਲੇ ਦਿਨ, ਤੇ ਕਹਿੰਦੇ ਉਹਦੇ ਵਿੱਚ ਗੈਰੀ ਸੰਧੂ, ਨਿਮਰਤ ਖਹਿਰਾ ਤੇ ਨਿੰਜਾ ਜਿਹੜੇ ਆ ਜੀ ਉਹ ਪਰਫਾਰਮ ਕਰਨ ਜਾ ਰਹੇ ਆ, ਤੇ ਇਹਦੇ ਲਈ ਜਿਹੜਾ ਪ੍ਰੋਗਰਾਮ ਆ ਜੀ ਉਹ ਰੌਕਲੀਅਰ ਸ਼ੋ ਗਰਾਊਂਡ ਜਿਹੜੀ ਆ ਉੱਥੇ ਹੋਣਾ 11 to 9 PM ਤੱਕ, ਯਾਨੀ ਕਿ ਦਿਨੇ 11 to 9 PM ਰਾਤ ਤੱਕ। ਤੇ ਇਹਦੀ ਜਿਹੜੀ ਐਂਟਰੀ ਟਿਕਟ ਹੈ ਜੀ ਉਹ $10 ਰੱਖੀ ਗਈ ਆ। ਇਹਦੇ ਨਾਲ ਹੀ ਇਹਨਾਂ ਪਰਫਾਰਮਰਸ ਦੇ ਨਾਲ ਫਾਇਰ ਵਰਕਸ ਹੋਣਾ ਹੈ ਉੱਥੇ, ਕਿਡਜ਼ ਰਾਈਡਸ ਵੀ ਹੋਣੀਆਂ ਤੇ ਇੰਡੀਅਨ ਸਟਰੀਟ ਫੂਡ ਜਿਹੜਾ ਜੀ ਉਹ ਵੀ ਤੁਹਾਨੂੰ ਮਿਲੂਗਾ, ਤੇ ਤੁਸੀਂ ਸਾਰੇ ਉੱਥੇ ਪਹੁੰਚੋ। ਤੇ ਉਹਨਾਂ ਨੇ ਸੰਪਰਕ ਨੰਬਰ ਦਿੱਤੇ ਆ ਜੇਕਰ ਤੁਸੀਂ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋਵੋ। ਤੇ ਤੁਸੀਂ ਸਨੀ ਅਰੋੜਾ ਜਿਹੜੇ ਆ ਜੀ 0431-6169-914 ਤੇ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਕਮਰ ਬਲ ਨੂੰ 0422-099-599 ਤੇ ਸੰਪਰਕ ਕਰ ਸਕਦੇ ਹੋ। ਰੌਕੀ ਭੁੱਲਰ ਨੂੰ 0403-255-406 ਤੇ ਸੰਪਰਕ ਕਰ ਸਕਦੇ ਹੋ। ਸੋ 5 ਮਾਰਚ ਦਿਨ ਐਤਵਾਰ ਨੂੰ 11 to 9 PM ਤੱਕ ਰੌਕਲੀ ਸ਼ੋ ਗਰਾਊਂਡ ਬ੍ਰਿਸਬੇਨ ਚ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਸਿੰਘ ਜੀ ਸਾਡੇ ਨਾਲ ਇਹ ਜਾਣਕਾਰੀ ਜਿਹੜੀ ਸਾਂਝੀ ਕਰਨ ਦੇ ਰਹੀ, ਤੇ ਕਹਿੰਦੇ ਜੀ ਸੋਰੀ ਲੇਟ ਹਾਜ਼ਰੀ ਲਗਵਾ ਰਹੇ ਹਾਂ। ਕੋਈ ਗੱਲ ਨੀ ਜੀ, ਆਪਾਂ ਵੀ ਥੋੜਾ ਜਿਹਾ ਲੇਟ ਤਾਂ ਅੱਜ ਹੋ ਹੀ ਗਏ ਹਾਂ ਪ੍ਰੋਗਰਾਮ ਦੇ ਵਿੱਚ ਹੁਣ, ਪਰ ਜਾਂਦੇ ਜਾਂਦੇ ਇੱਕ ਹੋਰ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰੀਏ ਕਿ ਸਰਦਾਰਨੀ ਜੀ ਐਂਡ ਸਰਦਾਰ ਜੀ ਕਰਕੇ ਜਿਹੜਾ ਇੰਟਰਨੈਸ਼ਨਲ ਕੰਟੈਸਟ ਹੋਣ ਜਾ ਰਿਹਾ ਮੈਲਬਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ, ਉਹਦੇ ਲਈ ਜਿਹੜੇ ਆਡੀਸ਼ਨ ਆ ਜੀ ਮੈਲਬਨ ਦੇ ਆਡੀਸ਼ਨ ਬਹੁਤ ਛੇਤੀ ਰੱਖੇ ਜਾ ਰਹੇ ਆ। ਸੋ ਆਡੀਸ਼ਨ ਦੇ ਲਈ ਤੁਸੀਂ ਵਿਰਸੇ ਦੇ ਵਾਰਸ ਫੇਸਬੁੱਕ ਪੇਜ ਨੂੰ ਵੀ ਫਾਲੋ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਵੈਬਸਾਈਟ ਆ ਜੀ www.virsedewaris.com ਤੇ ਜਾ ਕੇ ਇਹਦੇ ਬਾਬਤ ਸਾਰੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ। ਇਹਦੇ ਲਈ ਜਿਹੜੀ ਸਧਾਰਨ ਯੋਗਤਾ ਉਹ ਸਾਬਤ ਸੂਰਤ ਨੌਜਵਾਨ ਕੁੜੀਆਂ ਤੇ ਮੁੰਡੇ ਜਿਹੜੇ ਆ ਉਹ ਹੋਣਗੇ, ਤੇ ਜਿਨ੍ਹਾਂ ਨੂੰ ਮਾਡਲਿੰਗ ਤੇ ਐਕਟਿੰਗ ਦਾ ਸ਼ੌਕ ਵੀ ਹੋਊਗਾ ਤੇ ਨਾਲ ਹੀ ਨਾਲ ਉਹ ਇਹਦੇ ਵਿੱਚ ਮਹਾਰਤ ਵੀ ਰੱਖਦੇ ਹੋਣਗੇ। ਸੋ ਤੁਸੀਂ ਇਸ ਕੰਪੀਟੀਸ਼ਨ ਦੇ ਲਈ ਆਪਣੇ ਨਾਮ ਜਿਹੜੇ ਦਰਜ ਕਰਵਾ ਸਕਦੇ ਹੋ। ਰਜਿਸਟ੍ਰੇਸ਼ਨ ਜਿਹੜੀਆਂ ਜੀ ਉਹ ਆਨਲਾਈਨ ਓਪਨ ਹੋ ਚੁੱਕੀਆਂ। ਸੋ ਇਹਦੇ ਲਈ ਤੁਸੀਂ ਵਿਜ਼ਿਟ ਕਰਨਾ ਹੈ www.virsedewaris.com। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਇੰਨਾ ਹੀ। ਅਗਲੇ ਪ੍ਰੋਗਰਾਮ ਚ ਕੱਲ ਨੂੰ ਆਪਾਂ ਫੇਰ ਹਾਜ਼ਰੀ ਲਗਵਾਵਾਂਗੇ, ਤੇ ਤਦ ਤੱਕ ਲਈ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ ਮੈਲਬਨ ਤੋਂ, ਤੇ ਸਰਬਜੀਤ ਸਿੰਘ ਹੋਰਾਂ ਨੂੰ ਪਟਿਆਲੇ ਤੋਂ। ਦਿਓ ਇਜਾਜ਼ਤ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਜੱਜ ਜੂਦੀ